educate a needy child for just $1 a day or $30 per month. Donate generously. Call 1-866-754-3111 or visit mwcanada.org.
MD प्यारी श्रोतियो, मेरा जनी के डॉक्टर नरिंदर रवि दा आप सब नु प्यार भरिया सलाम, सत श्री अकाल ते नमस्कार। जिस तरह कि तुहानू पता ही है कि असी हर सोमवार नू इस स्टेशन दे उत्ते 770 AM दे उपर 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। इह जिहड़ा प्रोग्राम है माइंड एंड बॉडी, जिथे असी माइंड दे बारे गल्लां करदे आ, मैंटल एक्टिविटीज़ दीआं गल्लां करदे आ, उस दे नाल नाल जिहड़ा साडा शरीर है उहदे विच जिहड़ी भी कोई बीमारी है, कोई प्रॉब्लम है, उहदे उत्ते भी असी एलोपैथिक पॉइंट ऑफ व्यू दे नाल जिहड़ी कि कनेडियन जां अमेरिकन लाइसेंस डॉक्टर हुंदे ने उहनां दा लाइव तुसीं जो कोई क्वेश्चन पुछदे हो उहदा आंसर दिंदे आ। अज जिहड़ा प्रोग्राम है, डॉक्टर अंकुश अज फिर भी मेरे नाल नहीं आए क्योंकि वह बिजी हुंदे ने, करोना वायरस ने बड़ा दबिया, लोग भी दुखी ने ते वह भी चाहते ने भी जो बंदा दुखी आ जाए तो रेडियो प्रोग्राम तो इस तरह चलते रहते हैं, पर उत्थे उन्होंने जरूरत हुंदी है इस करके वह नहीं आते। सो मैं सोचा भी जो मैं कोशिश की थी कार दे विच भी कि वह मेरे नाल आ जान, पर वह कहते मैं फोन पर भी नहीं आ सकता क्योंकि मैं बिजी हाँ। सो इस करके मैं अज दो हिस्सों के अपना प्रोग्राम तरतीब देने की कोशिश करांगा। एक तो सानू सारा पता ही है भी कल जिहड़ा संडे सीगा वह मदरस डे सीगा, पर साडा प्रोग्राम मंडे नूं है। सो हाले 24 घंटे नहीं होए तो मैं कुछ कोशिश करांगा कि मदरस डे दे उत्ते भी उस प्रोग्राम दे बारे असी कुछ गल्लबात करिए कि मदरस की की इंपोर्टेंस है, की होना चाहिए। तो इस तों इलावा एक मैं आउंदे आउंदे सोचिया भी ऑनेस्ट अर्निंग्स जिहड़ी हक हलाल की कमाई है उहदे उत्ते बड़ा ही रौला पाउंदा। किसी भी धार्मिक स्थान पर जाओ भी हक हलाल की कमाई करो जी, अब करो, वह सिर्फ कहन दीआं गल्लां ने, साडे दिल च डर नहीं है। असी उहदे उत्ते भी मैं इस कॉन्सैप्ट दे उत्ते भी गल करांगे कि ऑनेस्ट अर्निंग की किनू कहिंदे ने, इस्लाम दे विच की है, क्रिश्चियनिटी की है, यूडाइज़म की है, हिंदूइज़म की है, सिख धर्म दे विच की है, वख वख धर्मां दे उत्ते इस टॉपिक दे उत्ते किथे की कुछ लिखिया वै उहदे बारे गल करांगे। ते नाल सानू असी प्रैक्टिकल भी गल करांगे भी साडी जिहड़ी रोजाना दी जिंदगी है उहदे विच असी किस तरह की ऑनेस्ट अर्निंग कर सकते हैं, ऑनेस्ट साडी डीलिंग होनी चाहिए। ईवन असी गवर्नमेंट नाल भी डील करते हैं, हुण करोना वायरस दे विच देखो किन्ना कुछ गवर्नमेंट साडे जस्टिन ट्रूडो साहब दे रहे ने पैसे, फिर सानू लीगली असी कहने लै लो, पर जिहड़ी एथिक्स है जां साडी स्पिरिचुअलिटी है वह की कहती है। गौरमेंट जो मर्जी कहती रहे, असी करने गौरमेंट के रूल्स नू लॉज नू फॉलो ही है, पर साडी एथिक्स ऑन टॉप ऑफ दैट है। ये नहीं पिक एंड चूज, जिहड़ी गल साडे काम की है उहनूं असी चूज कर लीए ते फायदे वाली गल लभ लो, दूजी नू इगनोर करो, ये नहीं। पूरी की पूरी गल नू असी स्पिरिचुअल पॉइंट ऑफ व्यू दे नाल भी गलबात करन दी कोशिश करांगे अज दे प्रोग्राम दे विच। तुसी कोई भी गलबात करनी है कोई मदरस डे दे बारे जां कोई हक हलाल दी कमाई दे बारे, मेरी हथ जोड़ के यही बेनती हुंदी है भी गल जो मर्जी करो, दो गल्लां दे विच ख्याल रखो। एक तो एवें नहीं भी शुरू कर दो रेडियो ते जू हटो ही ना ते तुहानू अल मजबूरी नाल लाइन कटनी पवे, थोड़े जे संक्षेप दे विच गल कर लो। ते दूजी गल पोलाइट गल करो, लैंग्वेज इन्नी प्यारी करो सुनन वालों भी मजा आवे ते तां कि दूजे नू भी तुहानू उदू ज्यादा असीं भी प्यार देण दी कोशिश करिए। सो तुसीं मदरस डे दे उत्ते जां हक हलाल दी कमाई दे उत्ते भी तुहाडी साडी रहनी सहनी किस तरह आउंदी होनी चाहीदी है, किस तरह की साडी अर्निंग होनी चाहीदी है, कोई तुहाडे गलत ਤੁਹਾਡੇ ਐਕਸਪੀਰੀਅੰਸਿਸ ਹੋਏ ਨੇ ਕਿਸੇ ਕੋਈ ਸੰਸਥਾ ਦੇ ਨਾਲ, ਕਿਸੇ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ, ਇਹ ਗੱਲ ਪੱਕੀ ਗੱਲ ਹੈ, ਸਿੰਬੋਲਿਕਲੀ ਤੁਸੀਂ ਕੁਛ ਕਹਿ ਸਕਦੇ ਹੋ। ਸੋ ਇਹਦੇ ਬਾਰੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਸਟੂਡੀਓ ਦਾ ਜਿਹੜਾ ਨੰਬਰ ਹੈ ਉਹ ਹੈਗਾ 416-620-1778। ਆਈ ਕੈਨ ਰਿਪੀਟ 416-620-1778 ਇਹ ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਜੋ ਤੁਹਾਡੇ ਦਿਲ ਦੀ ਗੱਲ ਆਪਾਂ ਸਾਂਝ ਕਰ ਲੈਣੀ, ਆਪਣਾ ਪੂਰਾ ਪਰਿਵਾਰ ਹੀ ਹੈ ਇੱਥੇ ਰਲ ਮਿਲ ਕੇ ਗੱਲਬਾਤ ਕਰਨੀ ਹੈ। ਸੋ ਜਿਹੜਾ ਸਾਡਾ ਪ੍ਰੋਗਰਾਮ ਹੈ ਫਿਰ ਉੱਥੇ ਵਾਪਸ ਆਉਣਾ, ਜਿਹੜਾ ਪ੍ਰੋਗਰਾਮ ਮਾਈਂਡ ਐਂਡ ਬੋਡੀ ਹੈ ਇਹ ਅਸੀਂ BNC ਮੈਡੀਕਲ ਸੈਂਟਰ ਦੇ ਤਾਬਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ, ਜਿਹੜਾ ਕਿ ਬ੍ਰੈਮਟਨ ਦੇ ਵਿੱਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਬਹੁਤ ਵੱਡਾ ਮੈਡੀਕਲ ਸੈਂਟਰ ਹੈ। ਇਹਦੀ ਖਾਸ ਨਿਸ਼ਾਨੀ ਇਹ ਹੈ ਇੰਟਰਸੈਕਸ਼ਨ ਦੇ ਉੱਤੇ ਉੱਥੇ ਗੈਸ ਸਟੇਸ਼ਨ ਹੈ, ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਮੈਡੀਕਲ ਸੈਂਟਰ ਹੈ। ਇੱਕੋ ਛੱਤ ਦੇ ਥੱਲੇ ਫਿਜ਼ੀਓਥੈਰੇਪੀ, ਕੈਰੋਪ੍ਰੈਕਟਰ, ਫਾਰਮੇਸੀ, ਅਰਜੈਂਟ ਕੇਅਰ, ਵਾਕ ਇਨ, ਬਲੱਡ ਲੈਬ, ਕੌਂਸਲਿੰਗ, ਡਰਮੇਟਾਲੋਜਿਸਟ, ਅੱਖਾਂ ਦੇ ਡਾਕਟਰ, ਐਨਕਾਂ ਦੀ ਦੁਕਾਨ, ਬਹੁਤ ਸਾਰੀਆਂ ਸੇਵਾਵਾਂ ਨੇ। ਉਹਦੀ ਫਿਰ ਗੱਲ ਕਰ ਲਾਂ ਕਿਉਂਕਿ ਇਹ ਤਾਂ ਤੁਹਾਨੂੰ ਬੜੇ ਵਾਰੀ ਦੱਸਿਆ। ਸੋ ਮੇਰੇ ਨਾਲ ਪਹਿਲਾਂ ਇੱਕ ਲਾਈਨ ਤੇ ਉੱਤੇ ਭੈਣ ਜੀ ਜਾਂ ਭਾਈ ਸਾਹਿਬ ਨੇ, ਮੈਨੂੰ ਪਤਾ ਨੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਹੁਕਮ ਕਰੋ।
ਭਾਜੀ, ਮੈਂ ਇਹ ਗੱਲ ਕਰਨੀ ਸੀ ਵੀ ਜਿੱਦਾਂ ਚਲੋ ਟਰੂਡੋ ਸਾਹਿਬ ਹੈਲਪ ਕਰ ਰਹੇ, ਚਲੋ ਜੇ ਕਿਸੇ ਨੂੰ ਪ੍ਰੋਬਲਮ ਉਹਨੂੰ ਬੈਨੀਫਿਟ ਲੈਣੇ ਵੀ ਚਾਹੀਦੇ ਆ ਨਾ।
ਹਾਂਜੀ ਹਾਂਜੀ,
ਤੇ ਲੋਕ ਪਤਾ ਲੱਗਾ ਵੀ ਮਤਲਬ ਬਿਨਾਂ ਮਤਲਬ ਤੋਂ ਪੈਸੇ ਲਈ ਜਾਂਦੇ ਆ, ਹੁਣ ਪਹਿਲੀ ਵਾਰ ਤਾਂ ਆ ਜਾਂਦੇ ਆ ਮੁੜ ਕੇ, ਹੁਣ ਸੀ ਆਰ ਏ ਥਰੂ ਪੈਸੇ ਆ ਰਹੇ, ਪ੍ਰੋਬਲਮ ਤਾਂ ਆਉਣੀ ਆ ਨਾ ਬਾਅਦ ਚ।
ਹਾਂਜੀ ਹਾਂਜੀ ਹਾਂਜੀ
ਹਾਂਜੀ, ਜਿਹੜਾ ਬਿਜ਼ਨਸ ਲੋਨ ਦੇ ਰਹੇ ਆ, ਮੈਂ ਵੀ ਟਰੱਕ ਡਰਾਈਵਰ ਆ ਹਨਾ,
ਹਾਂਜੀ ਹਾਂਜੀ,
ਬਿਜ਼ਨਸ ਲੋਨ ਦੇ ਰਹੇ 40,000 ਡਾਲਰ, ਚਲੋ ਤੁਸੀਂ ਬਿਜ਼ਨਸ ਲਈ ਖਰਚਣੇ ਆ ਤੇ 10,000 ਤੁਹਾਨੂੰ ਜੇ ਤੁਸੀਂ ਔਨ ਟਾਈਮ ਮੋੜਦੇ ਆ ਮਾਫ ਕਰੂਗੇ ਨਾ। ਤੇ ਉਹ ਮੈਂ ਆਪਣੇ ਅਕਾਊਂਟੈਂਟ ਨੂੰ ਫੋਨ ਕੀਤਾ ਨਾ, ਮੈਂ ਕਿਹਾ ਭਾਜੀ ਮੈਂ ਕੰਮ ਜਾਣਾ ਸੀ, ਮੈਂ ਟਰੱਕ ਪਿਛਲੇ ਮਹੀਨੇ ਖੜਾ ਕਰ ਦਿੱਤਾ, ਮੈਂ ਹੁਣ ਡਰਾਈਵਰੀ ਕਰਦਾ ਨਾ। ਉਹ ਕਹਿੰਦਾ ਤੂੰ ਐਲੀਜੀਬਲ ਨੀ ਗਾ, ਲੈਣੇ ਤੇਰੀ ਮਰਜ਼ੀ ਆ, ਪਰ ਤੈਨੂੰ ਟਰਬਲ ਆਉਣੀ ਹੈ ਨਾ।
ਹਾਂਜੀ ਹਾਂਜੀ, ਆਫ ਕੋਰਸ,
ਆਪਾਂ ਨੇ ਉੱਥੇ ਸਟਾਪ ਕਰ ਦਿੱਤਾ, ਆਪਾਂ ਆਪਣੇ ਨਹੀਂ ਬਣਦੇ, ਆਪਾਂ ਨਹੀਂ ਲੈਣੇ।
ਹਾਂਜੀ ਹਾਂਜੀ, ਠੀਕ ਹੈ।
ਤੇ ਉਹ ਲੋਕ ਨਜਾਇਜ਼ ਪੈਸੇ ਲੈ ਜਾਂਦੇ ਆ, ਦੇਖੋ ਗਵਰਨਮੈਂਟ ਨੂੰ ਅੱਗੇ ਕਿੱਡੀ ਵੱਡੀ ਪ੍ਰੋਬਲਮ ਖੜੀ ਹੋਈ ਹੈ, ਟਰਬਲ ਤਾਂ ਪੈਸਾ ਕਿੰਨਾ ਗਵਰਨਮੈਂਟ ਨੂੰ ਚਾਹੀਦਾ ਨਾ। ਤੇ ਉਹ ਨਜਾਇਜ਼ ਮੇਰੇ ਕਹਿਣ ਦਾ ਮਤਲਬ ਨਜਾਇਜ਼ ਫਾਇਦਾ ਨਾ ਉਠਾਓ, ਜਿਹੜਾ ਕੋਈ ਰੀਅਲੀ ਸਟੱਕ ਹੋਇਆ ਉਹਨੇ ਬਣਦੇ, ਚਲੋ ਲਵੇ ਹੋਵੇ ਨਾ, ਕੋਈ ਗੱਲ ਨੀ ਹੈ ਨਾ।
ਹਾਂਜੀ ਹਾਂਜੀ,
ਤੇ ਲੋਕ ਨਜਾਇਜ਼ ਫਾਇਦਾ ਉਠਾਉਂਦੇ ਆ, ਫਿਰ ਮੁੜ ਕੇ ਤੁਸੀਂ ਗਵਰਨਮੈਂਟ ਇੱਦਾਂ ਕਰਦੀ ਉੱਦਾਂ ਕਰਦੀ, ਫਿਰ ਉਹਨੀ ਅਗਲੇ ਨੇ ਪੈਸੇ ਤਾਂ ਵਾਪਸ ਲੈਣੇ ਆ ਤੁਹਾਡੇ ਤੋਂ ਜੇ ਤੁਸੀਂ ਨਜਾਇਜ਼ ਪੈਸੇ ਲਓਗੇ ਨਾ।
ਹਾਂਜੀ ਬਿਲਕੁਲ, ਤੁਹਾਡੇ ਬਹੁਤ ਵਧੀਆ ਵਿਚਾਰ ਨੇ, ਮੈਂ ਤੁਹਾਡੇ ਨਾਲ 99% ਮੇਰੇ ਇਹੀ ਵਿਚਾਰ ਨੇ। ਮੈਂ ਇਹ ਗੱਲ ਕਹਿਣਾ ਵੀ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ, ਉਹ ਵਾਰ ਵਾਰ ਅੰਟਾਰੀਓ ਗੌਰਮੈਂਟ ਵੀ ਤੇ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਇਹੀ ਕਹਿੰਦੇ ਨੇ, ਜੇ ਤੁਹਾਨੂੰ ਲੋੜ ਹੈ ਤਾਂ ਲਓ। ਜਦੋਂ ਅਸੀਂ ਇਹ ਕਹਿੰਦੇ ਲਾਅ ਦੇ ਵਿੱਚ ਕਹਿੰਦੇ ਵੀ ਸਾਨੂੰ ਤਾਂ ਮਿਲਦੇ ਨੇ, ਲੈ ਲਓ। ਲੋਕ ਇੱਕ ਪਾਸੇ, ਮੇਰੀ ਜਿਹੜੀ ਪਰਸਨਲ ਤੁਹਾਡੀ ਨਾਲ ਗੱਲਬਾਤ ਹੈ ਉਹ ਇਹ ਹੈ ਵੀ ਅਸੀਂ ਇਹ ਨਹੀਂ ਸੋਚਦੇ ਵੀ ਇੱਕ ਪਾਸੇ ਤਾਂ ਲੋਕ ਆਪਣੇ ਜਿਹੜੇ ਬੈਂਕਾਂ ਦੇ ਵਿੱਚੋਂ ਪੈਸੇ ਕੱਢ ਕੇ ਲੋਕਾਂ ਦੀ ਸੇਵਾ ਕਰਦੇ ਨੇ, ਕੋਈ ਲੰਗਰ ਲਗਾ ਰਿਹਾ, ਕੋਈ ਕਿਸੇ ਤਰ੍ਹਾਂ ਦੀ ਹੈਲਪ ਕਰਦਾ, ਕੋਈ ਕਿਸੇ ਤਰ੍ਹਾਂ ਦੀ ਕਰਦਾ। ਜਦੋਂ ਸਾਡੇ ਕੋਲ ਬੈਂਕ 'ਚ ਮਾਲਕ ਦਾ ਸਾਨੂੰ ਦੋਨੇ ਹੱਥਾਂ ਨਾਲ ਸ਼ੁਕਰ ਕਰਨਾ ਚਾਹੀਦਾ ਵੀ ਸਾਡੇ ਕੋਲ ਐਨਾਫ ਮਨੀ ਬੈਂਕ 'ਚ ਪਈ ਹੈ, ਖਾਣੇ ਪੀਨੇ ਆ, ਲੱਤਾਂ ਬਾਹਾਂ ਠੀਕ ਹੈ, ਸਾਨੂੰ ਇਸ ਵੇਲੇ ਇਮਾਨਦਾਰੀ ਨਾਲ ਪੈਸੇ ਦੀ ਲੋੜ ਨਹੀਂ, ਅਸੀਂ ਕਿਉਂ ਯੂਜ਼ ਕਰੀਏ। ਹਾਂਜੀ, ਉਹ ਕਿਸੇ ਦੇ ਹੋਰ ਕੰਮ ਆਊ, ਜੇ ਨਾ ਵੀ ਆਊਗੀ ਤਾਂ ਅਲਟੀਮੇਟਲੀ ਫਿਰ ਟੈਕਸ ਲੱਗਣਗੇ ਸਾਨੂੰ। ਸੋ ਜੇ ਲੋੜ ਨਹੀਂ ਹੈ ਤਾਂ ਸਾਨੂੰ ਬਿਲਕੁਲ ਨਹੀਂ ਲੈਣਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਵੀ ਵਿਸ਼ਵਾਸ ਕਰਦਾ ਵੀ ਜਿਸ ਤਰ੍ਹਾਂ ਸਾਡੇ ਮੈਨੂੰ ਲੌਂਗ ਟਾਈਮ ਅਗੋ, ਮੈਨੂੰ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਉਦੋਂ ਸਾਨੂੰ ਕਿਸੇ ਨੇ, ਮੇਰੇ ਟੀਚਰ ਨੇ ਗੱਲ ਕਹੀ ਸੀਗੀ, ਉਹਨਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ, ਉਹਨਾਂ ਦੀ ਮੈਨੂੰ ਗੱਲ ਅੱਜ ਤੱਕ ਵੀ ਯਾਦ ਹੈ ਕਿ ਇਨ ਅਵਰ ਡੀਲਿੰਗ ਵਿਦ ਦਾ ਗੌਰਮੈਂਟ ਵੀ ਸ਼ੁੱਡ ਆਲਵੇਜ਼ ਡੂ ਦਾ ਰਾਈਟ ਥਿੰਗ, ਨਾਟ ਕੇਅਰਿੰਗ ਵਟ ਦਾ ਗੌਰਮੈਂਟ ਡਜ਼ ਔਰ ਡਜ਼ਨਟ ਡੂ। ਕਿ ਸਾਨੂੰ, ਅਸੀਂ ਆਪਣੇ ਵੱਲੋਂ ਠੀਕ ਕਰੀਏ, ਸਾਨੂੰ ਇਹ ਨਹੀਂ ਹੈ ਵੀ ਸਰਕਾਰ ਕੀ ਕਰਦੀ ਆ, ਉਹ ਇੱਧਰ ਕਰਦੀ ਆ, ਉੱਧਰ ਕਰਦੀ ਆ, ਸਾਡਾ ਕੋਈ ਮਤਲਬ ਨਹੀਂ। ਸਾਡਾ ਆਂਸਰ ਜਿਹੜਾ ਆਪਣੀ ਆਤਮਾ ਦੇ ਨਾਲ ਹੈ, ਆਤਮਾ ਸਾਨੂੰ ਇਹ ਹਮੇਸ਼ਾ ਕਹਿੰਦੀ ਹੈ। ਜਿਸ ਤਰ੍ਹਾਂ ਇੱਕ ਬਜ਼ੁਰਗ ਹੁੰਦਾ ਨਾ, ਦੇਖੋ ਜਿਹੜਾ ਬਜ਼ੁਰਗ ਹੁੰਦਾ ਉਹ ਜਦੋਂ ਖਾਸਾ ਹੁੰਦਾ, ਸਾਡੀ ਜ਼ਿੰਦਗੀ ਦਾ ਤਜਰਬਾ ਹੁੰਦਾ, ਉਹ ਨਿਆਣੇ ਖੇਡਦੇ ਨੇ ਕੋਈ ਛੱਤਾਂ 'ਤੇ, ਕੋਈ ਇੱਧਰ ਉੱਧਰ ਕਰਦਾ, ਉਹ ਚੁੱਪ ਕਰਕੇ ਕਹਿੰਦਾ ਉਹ ਨਿਆਣੇ ਹੋ ਨਾ ਖੇਡੋ ਛੱਤੋਂ ਡਿੱਗ ਪਊਂਗੇ, ਉਹ ਪੋਲੀ ਆਵਾਜ਼ ਕਹਿੰਦਾ, ਜਿਹੜਾ ਮੰਨ ਲੈਂਦਾ ਉਹ ਵੱਜ ਜਾਂਦਾ, ਜਾਂ ਨਹੀਂ ਮੰਨਦਾ ਕਿਤੇ ਨਾ ਕਿਤੇ ਡਿੱਗੂਗਾ। ਸੋ ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਸਾਨੂੰ ਜ਼ਰੂਰ ਕਹਿੰਦੀ ਹੈ, ਮੈਂ ਇਸ ਗੱਲ ਨਾਲ ਤੁਹਾਡੇ ਨਾਲ 100% ਐਗਰੀ ਕਰਦਾ ਕਿ ਜੇ ਸਾਨੂੰ ਲੋੜ ਹੈ ਫਿਰ ਤੁਸੀਂ ਲਓ। ਐਵੇਂ ਇਸ ਕਰਕੇ ਵੀ ਉਹ ਕਹਿੰਦੇ ਨੇ ਤਾਂ ਲਈ ਚਲੋ ਪੈਸੇ, ਫਿਰ ਜਦੋਂ ਹਿਸਾਬ ਕਿਤਾਬ ਵੱਡਾ ਹੋ ਜਾਂਦਾ ਨਾ ਜਿਹੜਾ ਕੁਛ, ਉਹ ਹਿਸਾਬ ਕਿਤਾਬ ਫਿਰ ਮੋੜਨਾ ਬੜਾ ਮੁਸ਼ਕਿਲ ਹੋ ਜਾਂਦਾ। ਹੋਰ ਤੁਸੀਂ ਕੁਛ ਕਹਿਣਾ ਚਾਹੁੰਦੇ ਸਰ?
ਮੈਨੂੰ 27-28 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਨਾ।
ਹਾਂਜੀ ਸਰ,
ਮੈਂ ਦੇਖੋ ਇੰਨੀ ਏਡੀ ਬੜੀ ਲਾਈਫ ਦੇ ਵਿੱਚ ਬਹੁਤ ਟਰਬਲਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਆਉਂਦੀਆਂ, ਪੈਸਿਆਂ ਦੀ ਆਉਂਦੀਆਂ ਨਾ, ਹਰੇਕ ਬੰਦੇ ਨੂੰ ਆਉਂਦੀਆਂ ਨਾ।
ਹਾਂਜੀ ਸਰ,
ਆਪਾਂ ਨੇ, ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾਇਆ ਕਿ 100% ਆਪਾਂ ਹੋਨੈਸਟਲੀ ਕੰਮ ਕਰਨਾ ਆ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ, ਔਰ ਜਦੋਂ ਵੀ ਕਿਤੇ ਟਰਬਲ ਆਈ ਆ ਰੱਬ ਨੇ ਆਪਣੀ ਹੈਲਪ ਕੀਤੀ ਆ, 100% ਕੀਤੀ, ਕਿਤੇ ਨਾ ਕਿਤੇ ਜਿੱਥੇ ਮਰਜ਼ੀ, ਚਾਹੇ ਪੈਸਾ ਨਹੀਂ ਲਾ ਲਓ, ਚਾਹੇ ਜਿੱਦਾਂ ਮਰਜ਼ੀ, ਤੁਸੀਂ ਹੋਨੈਸਟ ਚੱਲ ਕੇ ਦੇਖੋ, ਪਰਮਾਤਮਾ ਤੁਹਾਡੀ ਜ਼ਰੂਰ ਸੁਣਦਾ। ਜੇ ਤੁਸੀਂ ਕੰਮੇ ਹੀ ਹੇਰਾ ਫੇਰੀ ਦੇ ਕਰਨੇ, ਆਉਣੇ ਵੀ ਇੱਦਾਂ, ਜਾਣੇ ਵੀ ਇੱਦਾਂ, ਤੋ ਕੰਮ ਤੁਹਾਨੂੰ ਰੱਖਣਾ ਰੱਬ ਨੇ ਉੱਥੇ ਟਿਕਾਣੀ ਹੈ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਠੀਕ ਹੈ। ਦੇਖੋ ਜਿਹੜਾ ਹਿੰਦੂ ਧਰਮ ਹੈ ਨਾ, ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਹੈ ਆਪਣੀ, ਉਹ ਗੁਰੂ ਨੇ ਮੰਨੇ ਜਾਂਦੇ ਨੇ, ਬਾਈਬਲ ਆਪਣੀ ਕ੍ਰਿਸਚੈਨਿਟੀ 'ਚ ਮੰਨੀ ਹੈ। ਇਸੇ ਤਰ੍ਹਾਂ ਜਿਹੜੀ ਹਿੰਦੂ ਧਰਮ ਹੈ ਉਹਦੇ ਵਿੱਚ ਜਿਹੜੀ ਭਗਵਦ ਗੀਤਾ, ਜਿੱਥੇ ਉਹਦੇ ਵਿੱਚ ਲਾਰਡ ਕ੍ਰਿਸ਼ਨਾ ਨੇ ਅਰਜਨ ਨੂੰ ਉਪਦੇਸ਼ ਦਿੱਤਾ, ਉਹਨਾਂ ਦੀਆਂ ਸਾਰੀਆਂ ਟੀਚਿੰਗਸ ਨੇ ਉਹਦੇ, ਜੇ ਤੁਸੀਂ ਪੰਜ ਚੇਕੋ ਕਿ ਮੈਨੂੰ ਤੁਸੀਂ ਪੁੱਛੋਗੇ ਮੈਨੂੰ ਕੀ ਪਤਾ, ਮੈਨੂੰ ਤਾਂ ਪਤਾ ਕਿਉਂਕਿ ਮੈਂ ਕੰਪੈਰੀਟਿਵ ਰਿਲੀਜਨ ਦਾ ਸਟੂਡੈਂਟ ਹਾਂ। ਸੋ ਉਹਦੇ ਵਿੱਚ ਚੈਪਟਰ ਪੰਜਵੇਂ ਦੇ ਵਿੱਚ ਇਹ ਕ੍ਰਿਸ਼ਨ ਜੀ ਲਿਖਦੇ ਨੇ ਗੀਤਾ ਦੇ ਵਿੱਚ ਕਿ ਮਨੀ ਡਜ਼ਨਟ ਸਟੇ ਇਨ ਵਨ ਪਲੇਸ, ਇਟ ਪਾਸਿਸ ਫਰੋਮ ਵਨ ਹੈਂਡ ਟੂ ਨਦਰ, ਅਲਟੀਮੇਟਲੀ ਨੋ ਵਨ ਕੈਨ ਇੰਜੋਏ ਦਾ ਮਨੀ। ਮਤਲਬ ਕਹਿਣ ਦਾ ਗੱਲ ਇਹ ਹੈ ਬੜੀ ਸਿੰਪਲ ਸ਼ਬਦਾਂ ਚ ਕਿ ਪੈਸਾ ਤਾਂ ਆਉਣੀ ਜਾਣੀ ਚੀਜ਼ ਆਮ ਬੰਦੇ ਕਹਿੰਦੇ ਨੇ, ਹਾਂਜੀ ਇਹ ਹੈ ਵੀ ਪੱਕੀ ਗੱਲ, ਕਦੇ ਵੀ ਟਿਕਦੀ ਨਹੀਂ ਹੈ, ਕਦੇ ਇਹਦੇ ਕੋਲੇ ਕਦੇ ਉਹਦੇ ਕੋਲੇ, ਕਦੇ ਅਸੀਂ ਅਮੀਰ ਹੋ ਜਾਂਦੇ ਕਦੇ ਅਸੀਂ ਰੋਟੀ ਤੋਂ ਮਤਾਸ ਹੋ ਜਾਂਦੇ ਹਾਂ। ਸੋ ਉਹ ਜਿਹੜੀ ਪੈਸੇ ਦੇ ਮਗਰ ਜਿਹੜੀ ਰੇਸ ਲੱਗੀ ਹੈ ਨਾ, ਉਹ ਪੱਕੇ ਤੌਰ ਤੇ ਤੁਹਾਨੂੰ ਖੁਸ਼ੀ ਨਹੀਂ ਦਿੰਦੀ, ਟੈਂਪਰਰੀ ਖੁਸ਼ੀ ਆਊਗੀ, ਪਰ ਜਿਹੜੇ ਨਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਹੋਈ ਜਾਂਦੇ ਨੇ ਉਹ ਫਿਰ ਤੁਹਾਨੂੰ ਪਤਾ ਹੀ ਆ ਕੀ ਕੁਛ ਹੈ, ਆਪਣੇ ਕੋਲ ਹਜ਼ਾਰਾਂ ਐਗਜ਼ਾਮਪਲਾਂ ਨੇ, ਜੇ ਹਜ਼ਾਰਾਂ ਨਹੀਂ ਸੈਂਕੜੇ ਦੇ ਸਕਦੇ ਹਾਂ।
ਹੁਣ ਕੰਮ ਸਲੋ ਆ, ਚਲੋ ਸਾਡੇ ਇੱਕ ਗਿਰਾ ਲੱਗੀ ਜਾਂਦਾ, ਆਪਣੇ ਮੋਰਗੇ ਦਾ ਖਾਚਾ ਤੁਰਿਆ ਠੀਕ ਆ, ਕਿਉਂਕਿ ਚਲੋ ਪਹਿਲਾਂ ਕਰਦੇ ਰਹੇ ਜੇ ਥੋੜਾ ਵੀ ਕਰ ਲਿਆ 2 ਮਹੀਨੇ, ਹੁਣ ਮੈਂ ਐਵੇਂ ਬੈਨੀਫਿਟ ਲੈ ਲਵਾਂ ਵਿੱਚੇ ਉਧਰ ਲੱਤਾਂ ਬਸਾਈ ਰੱਖਾਂ, ਫਿਰ ਇੱਕ ਦਿਨ ਮੈਂ ਟਰਬਲ ਤਾਂ ਆਉਣੀ ਆ ਨਾ ਫਿਰ ਉਹ ਤਾਂ ਕਿਉਂ ਆ।
ਹਾਂਜੀ ਸਰ ਬਿਲਕੁਲ ਠੀਕ ਹੈ ਤੁਹਾਡੀ ਗੱਲ, ਕਿਉਂਕਿ ਜਿੰਨਾ ਚਿਰ ਆਪਾਂ ਜਦੋਂ ਚੱਕੀ ਦੇ ਪੁੜ ਦੇ ਨਾਲ ਜਿਹੜੇ ਦਾਣੇ ਲੱਗੇ ਰਹਿੰਦੇ ਨੇ ਉਹ ਹਮੇਸ਼ਾ ਵੱਜ ਜਾਂਦੇ ਨੇ, ਜਿਹੜੇ ਉਹ 2 ਪੁੜਾਂ ਦੇ ਵਿਚਾਲੇ ਆਉਂਦੇ ਨੇ ਪੀਸੀਆਂ ਨੇ, ਦੁਨੀਆਂ ਤੇ ਐਸੀ ਤਰ੍ਹਾਂ ਹੀ ਹੈ, ਇਸ ਕਰਕੇ ਆਪਾਂ ਕਹਿੰਦੇ ਵੀ ਮਾਲਕ ਦੇ ਨਾਲ ਪਰਮਾਤਮਾ ਅੱਲਾ ਵਾਹਿਗੁਰੂ ਦੇ ਨਾਲ ਜਿਹੜਾ ਬੰਦਾ ਵਿਸ਼ਵਾਸ ਕਰਦਾ ਸਵੇਰੇ ਉੱਠ ਕੇ ਬੈਠਦਾ ਉਹਦੀ ਯਾਦ ਦੇ ਵਿੱਚ ਬੈਠਦਾ ਉਹ ਤੁਹਾਨੂੰ ਅੰਦਰੋਂ ਆਵਾਜ਼ ਜ਼ਰੂਰ ਮਾਰਦਾ ਵੀ ਇਹ ਕੰਮ ਗਲਤ ਆ, ਜਿਹੜਾ ਅੰਦਰੋਂ ਆਵਾਜ਼ ਆਵੇ ਉਹਦੇ ਹਿਸਾਬ ਨਾਲ ਮੇਰੇ ਖਿਆਲ ਕੰਮ ਕਰ ਲੈਣਾ ਚਾਹੀਦਾ।
ਠੀਕ ਹੈ ਭਾਈ ਸਰ, ਕੋਈ ਗੱਲ ਸਵੇਰੇ ਤਾਂ ਕਹਿਣੀ ਤੁਹਾਨੂੰ ਮੱਥਾ ਟੇਕਣ ਦਾ ਕੋਈ ਫਾਇਦਾ ਨੀ ਜੇ ਤੁਹਾਡੇ ਅੰਦਰੋਂ ਨੀ ਤੁਸੀਂ ਸਹੀ, ਕੋਈ ਫਾਇਦਾ ਨੀ ਗੁਰਦੁਆਰੇ ਜਾਣ ਦਾ।
ਬਿਲਕੁਲ, ਮੈਨ ਇਸ ਨੋਨ ਬਾਈ ਦਾ ਐਕਸ਼ਨ ਹੀ ਕੀਪਸ, ਐਕਸ਼ਨ ਹੋਣੇ ਚਾਹੀਦੇ ਨੇ ਸਾਡੇ, ਹੈਨਾ। ਹਾਂਜੀ ਚਲੋ, ਥੈਂਕ ਯੂ ਭਾਈ ਸਾਹਿਬ ਤੁਸੀਂ ਸਾਨੂੰ ਕਾਲ ਕੀਤੀ ਹੈ, ਥੈਂਕ ਯੂ ਵੈਰੀ ਮੱਚ। ਸੋ ਇਹਨਾਂ ਦੇ ਬੜੇ ਵਧੀਆ ਵਿਚਾਰ ਨੇ, ਇਸੇ ਕਰਕੇ ਤਾਂ ਕਿਹਾ ਜਾਂਦਾ, ਦੇਖੋ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਖੋਲ ਕੇ ਕਿਹਾ ਵਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹਦਾ ਬੜੀ ਸਿੰਪਲ ਜੀ ਐਗਜ਼ਾਮਪਲ ਦਿੱਤੀ ਹੈ ਵੀ ਜਦੋਂ ਅਸੀਂ ਦੂਜਿਆਂ ਦੇ ਪੈਸੇ ਦੇ ਉੱਤੇ ਆਪਣਾ ਟੋਠਾ ਜਮਾਉਂਦੇ ਹਾਂ, ਸਾਡਾ ਮਨ ਕਹਿੰਦਾ ਨਹੀਂ ਨਹੀਂ ਟੋਠਾ ਨਹੀਂ ਜੀ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀਆਂ ਤੁਹਾਨੂੰ ਐਗਜ਼ਾਮਪਲਾਂ ਦਿਉਂਗਾ ਜਿੱਥੇ ਕਿ ਮਨ ਇੰਨਾ ਹਰਾਮੀ ਹੈ ਉਹ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਦਾ ਹੁੰਦਾ, ਪਰ ਉਹਦਾ ਫਿਰ ਜਦੋਂ ਛਿੱਤਰ ਪੈਂਦੇ ਨੇ ਫਿਰ ਮਨ ਹੱਸਦਾ ਵੀ ਖਾਣੇ ਦਾ ਆਪਣੇ ਸਰੀਰ ਤੇ ਪੈਂਦੇ ਨੇ ਤੇ ਉਹ ਸਾਨੂੰ ਅੱਗ ਲਾ ਕੇ ਤੁਰਦਾ ਬਣਦਾ, ਪੁੱਠੀਆਂ ਸਿੱਖਿਆਵਾਂ ਦਿੰਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹਦਾ ਮਤਲਬ ਇਹ ਵੀ ਜਿਸ ਤਰ੍ਹਾਂ ਇਸਲਾਮ ਦੇ ਵਿੱਚ ਮੁਸਲਿਮ ਕਮਿਊਨਿਟੀ ਦੇ ਵਿੱਚ ਸੂਰ ਨੂੰ ਪੂਜਿਆ ਜਾਂਦਾ, ਕਹਿੰਦੇ ਜੇ ਕੋਈ ਨਜਾਇਜ਼ ਤਰੀਕੇ ਨਾਲ ਤੁਸੀਂ ਪੈਸਾ ਖਾਂਦੇ ਉਹ ਸੂਰ ਦੀ ਤਰ੍ਹਾਂ ਹੈ, ਤੇ ਇਸੇ ਤਰ੍ਹਾਂ ਹਿੰਦੂਆਂ ਲਈ ਇਹ ਵੀ ਇਹੋ ਜਿਹੀ ਗਊ ਖਾ ਲਈ, ਉਸ ਤਰ੍ਹਾਂ ਤੁਸੀਂ ਹੇਰਾਫੇਰੀ ਕਰ ਲਈ। ਸੋ ਫਰੀਦ ਸਾਹਿਬ ਨੇ ਫਿਰ ਤਾਂਹੀਓ ਤਾਂ ਕਿਹਾ ਸੀ ਨਾ ਬੜੀ ਸਿੰਪਲ, ਅਸੀਂ ਪੜ੍ਹਦੇ ਹਾਂ ਸਿਰਫ ਕਿ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀਆਂ ਚੋਪੜੀਆਂ ਘਨੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਵੇ ਜੀ। ਬੜੀ ਸਿੰਪਲ ਜੀ ਗੱਲ ਕਹੀ ਆ, ਬੜੀਆਂ ਖੁੱਲੀਆਂ ਔਰ ਸਿੱਧੀਆਂ ਗੱਲਾਂ ਕਹੀਆਂ ਕਿ ਝੋਂਪੜੀ ਦੇਖੋ ਸਾਡੇ ਭਈਏ ਨੇ ਜਿਹੜੇ ਹੁਣ ਦੇਖੋ ਨਾ ਇੰਡੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਵਿੱਚ ਕਿੰਨੇ ਲੋਕ ਤੁਰੇ ਜਾਂਦੇ ਨੇ ਵਿਚਾਰੇ, 14-15 ਹੁਣ ਗੱਡੀ ਦੇ ਥੱਲੇ ਆ ਕੇ ਮਰ ਗਏ, ਕਹਿੰਦੇ ਜੀ ਗੱਡੀ ਥੱਲੇ ਸੌਣਾ ਨਹੀਂ ਚਾਹੀਦਾ ਸੀ, ਉਹਦੇ ਲਾਈਨਾਂ ਤੇ ਪਹਿਣਾ ਨਹੀਂ ਚਾਹੀਦਾ ਜੀ। ਜਿਹੜਾ ਬੰਦਾ ਥੱਕਿਆ ਟੁੱਟਿਆ ਹੋਵੇ ਉਹ ਉਹਨੂੰ ਕਿੱਥੋਂ ਜਾਗ ਆਜੂਗੀ, ਮਜਬੂਰੀਆਂ ਚ ਬੰਦੇ ਤੁਰੇ ਫਿਰਦੇ ਨੇ, ਹੈਂਜੀ। ਪਰ ਤੁਸੀਂ ਦੇਖ ਲਓ ਫਿਰ ਵੀ ਕੁਛ ਨੇ ਤੁਰੇ ਵੀ ਫਿਰਦੇ, ਕਿਸੇ ਸੇਠ ਨੂੰ ਕਹਿ ਦਿਓ ਵੀ ਉਹ ਤੁਰ ਕੇ ਦਿਖਾ ਦੇ, 4 ਕਦਮ ਨਹੀਂ ਤੁਰਦਾ, ਤੁਰਨ ਦੇ ਲਈ ਸਾਨੂੰ ਜਿਮ ਦੇ ਵਿੱਚ ਜਾ ਕੇ ਪੈਸੇ ਦੇਣੇ ਪੈਂਦੇ ਨੇ ਤਾਂ ਸਾਡੀ ਤੁਰ ਹੁੰਦੀ ਹੈ। ਇੱਕ ਪਾਸੇ ਮਾਲਕ ਨੇ ਉਹਨਾਂ ਦੀਆਂ ਸਿਹਤਾਂ ਚੰਗੀਆਂ ਹੁੰਦੀਆਂ, ਗਰੀਬ ਨੇ ਉਹਨਾਂ ਦੀਆਂ ਕੋਈ ਡਿਮਾਂਡ ਨਹੀਂ ਹੁੰਦੀਆਂ, ਸਿੰਪਲ ਹੁੰਦੀ ਹੈ, ਸਵੇਰੇ ਸ਼ਾਮ ਰੋਟੀ ਖਾ ਲਈ, ਦੱਬ ਕੇ ਕੰਮ ਕਰਕੇ ਆ ਕੇ ਪੈਂਦੇ ਨੇ, ਰਾਤ ਨੂੰ ਢੋਲਕੀਆਂ ਛੈਣੇ ਖੜਕਾਉਂਦੇ ਨੇ, ਇੱਕੋ ਮੰਜੇ ਦੇ ਚਾਰ ਚਾਰ ਇੱਕੋ ਕਮਰੇ ਦੇ ਵਿੱਚ ਰਹਿੰਦੇ ਨੇ, ਇੰਜੋਏ ਕਰਦੇ ਨੇ। ਪਰ ਆ ਜਿਹੜੇ ਸਾਡੇ ਕੋਲ ਮਾਲਕ ਨੇ ਪੈਸੇ ਦਿੱਤੇ, ਸਾਡੀ ਲਾਲਚ ਵਧੀ ਜਾਂਦੀ ਹੈ, ਜਿਵੇਂ ਗੁਬਾਰੇ ਦੇ ਵਿੱਚ ਫੂਕ ਪਾਉਣੇ ਆ ਨਾ, ਉਹ ਜਿੰਨਾ ਮਰਜ਼ੀ ਫੈਲਾ ਲਓ ਖੀਰ 'ਚ ਪਟਾਕਾ ਹੀ ਪੈਂਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਲਾਲਚ ਆ ਉਹ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਪੈਸੇ ਇਕੱਠੇ ਹੀ ਕਰੀ ਜਾਂਦੇ, ਇਕੱਠੇ ਹੀ ਕਰੀ ਜਾਂਦੇ, ਔਰ ਪੈਸੇ ਜਦੋਂ ਕਹਿੰਦੇ ਜਦੋਂ ਮਾਇਆ ਆਉਂਦੀ ਹੈ ਨਾ ਉਹ ਅੰਨਾ ਕਰ ਦਿੰਦੀ ਹੈ। ਦੇਖੋ ਨਾ ਹੁਣ ਕੋਰੋਨਾ ਵਾਇਰਸ ਦੇ ਵਿੱਚ ਵੀ ਕੁਛ ਲੋਕ ਤਾਂ ਬੰਦੇ ਪੌ ਲਗਾ ਰਹੇ ਨੇ, ਪਾਣੀ ਦੇ ਰਹੇ ਨੇ, ਰੋਟੀ ਦੇ ਰਹੇ ਨੇ, ਜ਼ਰੂਰਤਮੰਦਾਂ ਨੂੰ ਚੀਜ਼ਾਂ ਪਹੁੰਚਾ ਰਹੇ ਨੇ, ਅਤੇ ਕੁਛ ਬੰਦੇ ਬੈਠੇ ਨੇ ਆਰਾਮ ਨਾਲ, ਉਹ ਕਹਿੰਦੇ ਹੁਣ ਫਸਿਆ ਵਾ ਦੱਬ ਕੇ ਪੈਸੇ ਲੁੱਟ ਲਓ ਇਹਦੇ ਕੋਲੋਂ, ਹੈਂਜੀ। ਉਹ ਇੰਨਾ ਹੀ ਕਰਦੀ ਹੈ, ਸ਼ਾਮ ਨੂੰ ਉਹ ਬੜੇ ਖੁਸ਼ ਹੁੰਦੇ ਨੇ ਵੀ ਇੰਨੇ ਪੈਸੇ ਕਮਾ ਲਏ, ਅੱਜ ਐਕਸਟਰਾ ਇਹ ਤੋਂ ਲੈ ਲਏ, ਅੱਜ ਇਹ ਤੋਂ ਲੈ ਲਏ। ਪਰ ਜਦੋਂ ਫਿਰ ਜਾਂਦੇ ਨੇ ਨਾ ਪੈਸੇ, ਜੇ ਕੋਈ ਪੁਲਿਸ ਫੜ ਲੈਂਦੀ ਹੈ ਜਾਂ ਕੋਈ ਮਾਲਕ ਵੱਲੋਂ ਹੋ ਜਾਂਦੀ ਹੈ, ਫਿਰ ਦੇਖੋ ਕਿ ਨਾਲੇ ਚਪੇੜਾਂ ਪੈਂਦੀਆਂ ਨੇ ਅਤੇ ਫਿਰ ਨਾਲ ਪਾਗਲ ਹੁੰਦਾ। ਮੈਂ ਤੁਹਾਨੂੰ ਮੇਰੀ ਜ਼ਿੰਦਗੀ ਦੇ ਵਿੱਚ ਅਜਿਹੇ ਮੈਂ ਬੰਦੇ ਦੇਖੇ ਨੇ। ਮੈਂ ਰਾਤੀ ਕਿਸੇ ਦੇ ਘਰ ਸਾਡੇ ਫਰੈਂਡ ਦੇ ਬੈਠਾ ਸੀਗਾ, ਉੱਥੇ ਅਚਾਨਕ ਗੱਲ ਚੱਲੀ, ਮੈਂ ਆਪਣੇ ਦੱਸਿਆ ਕਿ ਸਾਡੇ ਇੱਕ ਫਰੈਂਡ 1981 ਦੇ ਵਿੱਚ ਜੈਤੋ ਸ਼ਹਿਰ ਹੈ, ਮੰਡੀ ਕਹਿ ਲਓ, ਜੈਤੋ ਦਾ ਮੋਰਚਾ ਬੜਾ ਮਸ਼ਹੂਰ ਹੋਇਆ, ਉੱਥੇ ਜਦੋਂ ਸਾਨੂੰ ਜੌਬ ਕਰਨ ਦਾ ਮੌਕਾ ਮਿਲਿਆ, ਮੇਰੇ ਵਾਈਫ ਉੱਥੇ ਕਾਲਜ ਪੜ੍ਹਾਉਂਦੇ ਸੀਗੇ, ਅਤੇ ਉਹ ਬੰਦੇ ਕੋਲ ਉਸ ਟਾਈਮ BMW ਸੀਗੀ ਅਤੇ ਮਰਸਡੀ ਸੀਗੀ, ਮੈਂ 81-82 ਦੀ ਗੱਲ ਕਰ ਰਿਹਾ, ਤੇ ਉਹਨਾਂ ਦੇ ਘਰੇ ਜਦੋਂ ਵੀ ਜਾਈਦਾ ਸੀਗਾ ਜਿਹੜੇ ਆਪਣੇ ਬਦਾਮ ਹੁੰਦੇ ਨੇ ਜਾਂ ਕਾਜੂ ਹੁੰਦੇ ਨੇ, ਕਾਜੂ ਮੈਂ ਦੇਖੇ ਨੇ ਰਾਹ ਕਾਜੂ, ਤੇ ਉਹ ਜਿਵੇਂ ਮੂੰਫਲੀਆਂ ਤੋੜਦੇ ਹੁੰਦੇ ਇਸ ਤਰ੍ਹਾਂ ਦੇ ਕਾਜੂ, ਪੀਪਿਆਂ ਦੇ ਪੀਪੇ ਭਰੇ ਹੁੰਦੇ ਸੀ। ਮੈਂ ਉਹਨਾਂ ਨੂੰ ਪਰਮਾਤਮਾ ਜਿੱਥੇ ਵੀ ਇਹ ਚਰਨਾਂ 'ਚ ਨਿਵਾਸ ਦੇਵੇ ਮੈਨੂੰ ਕੋਈ ਪਤਾ ਨਹੀਂ। ਪਰ ਦੇਖੋ ਅਖੀਰ ਦੇ ਵਿੱਚ ਜਦੋਂ ਮੈਂ ਕਾਫੀ ਸਾਲਾਂ ਬਾਅਦ ਕੈਨੇਡਾ ਆਉਣ ਤੋਂ ਬਾਅਦ ਉੱਥੇ ਗਿਆ ਜੈਤੋ 'ਚ, ਮੈਂ ਕਿਹਾ ਵੀ ਉਹਨਾਂ ਨੂੰ ਮਿਲ ਕੇ ਆਈਏ, ਤੇ ਉਹਨਾਂ ਨੇ ਮੈਨੂੰ ਜਿਹੜੇ ਫਰੈਂਡ ਸੀ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਬਹੁਤ ਬੁਰੀ ਪੁਜੀਸ਼ਨ ਹੋ ਗਈ, ਉਹ ਆਪ ਤਾਂ ਮਾਰਿਆ ਗਿਆ ਤੇ ਜਿਹੜੀ ਉਹਦੀ ਜਨਾਨੀ ਆ ਕਿਸੇ ਸਕੂਲ ਦੇ ਬਾਹਰ ਮੂੰਫਲੀਆਂ ਵੇਚ ਰਹੀ ਹੈ, ਕਹਿੰਦੀ ਤੁਸੀਂ ਨਾ ਮਿਲ ਜਾਇਓ ਕਿਉਂਕਿ ਤੁਹਾਨੂੰ ਦੇਖ ਕੇ ਸ਼ਾਇਦ ਉਹਨੂੰ ਕੋਈ ਹਾਰਟ ਅਟੈਕ ਹੀ ਨਾ ਹੋ ਜੇ। ਸੋ ਅਸੀਂ ਇਹ ਹਾਲਾਤ ਸਾਡੇ ਦਿਨਾਂ 'ਚ ਹੁੰਦੇ ਨੇ। ਹੁਣ ਆਪਾਂ ਇੱਕ ਜਿਹੜਾ ਨੀਰਵ ਮੋਦੀ ਹੈ ਜਿਹਨੇ ਕਰੋੜਾਂ ਅਰਬਾਂ ਰੁਪਏ ਉੱਥੇ ਜੂਲਰ ਦਾ ਕੰਮ ਕਰਦਾ ਸੀਗਾ, ਕਿੱਥੇ ਹੁਣ ਜੇਲ੍ਹਾਂ 'ਚ ਵੀ ਥੱਲੇ ਪੈਂਦੇ ਨੇ, ਚਾਹੇ ਇੰਗਲੈਂਡ ਦੀ ਹੋਵੇ ਜੇਲ੍ਹ, ਚਾਹੇ ਕੈਨੇਡਾ ਦੀ ਹੋਵੇ, ਚਾਹੇ ਇੰਡੀਆ ਦੀ ਹੋਵੇ, ਉੱਥੇ ਕਿਹੜਾ ਵੀ 9 ਇੰਚ ਦੇ ਗੱਦੇ ਲੱਗੇ ਨੇ, ਪੈਣਾ ਤਾਂ ਪੂੰਜਾ ਹੀ ਪਊਗਾ। ਹਾਂਜੀ, ਕਿੱਥੇ ਉਹਨਾਂ ਦੀ ਇੱਜ਼ਤ ਮਾਨ ਪੂਰੀ ਹੁੰਦੀ ਸੀ ਟੀਵੀ ਦੇ ਉੱਤੇ, ਬੜੇ ਪ੍ਰੋਗਰਾਮ ਦੇ, ਕਿੱਥੇ ਪੂੰਜੇ ਪੈਣੇ। ਸੋ ਇਸ ਕਰਕੇ ਜਿਹੜੇ ਪੈਸੇ ਨੇ ਨਾ, ਪੈਸੇ ਸਦਾ ਨਹੀਂ ਰਹਿੰਦੇ ਨਾਲ, ਕਦੇ ਵੀ ਪੈਸਾ ਜਿਹੜਾ ਹੈਗਾ ਨਾ ਮੂਵ ਹੁੰਦਾ ਰਹਿੰਦਾ, ਹਮੇਸ਼ਾ ਮੂਵ ਹੁੰਦਾ ਰਹਿੰਦਾ। ਇਸੇ ਕਰਕੇ ਕਿਹਾ ਜਾਂਦਾ ਨਾ, ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਜਿਹੜੇ ਅਸੀਂ ਚੰਗੇ ਕੰਮ ਕਰਦੇ ਹਾਂ ਜਾਂ ਬੁਰੇ ਕੰਮ ਕਰਦੇ ਹਾਂ, ਉਹ ਮਰਨ ਤੋਂ ਬਾਅਦ ਅਸੀਂ ਜਿਹਦੇ ਲਈ ਇਕੱਠੇ ਕਰਦੇ ਨਾ, ਬੱਚਿਆਂ ਲਈ ਜਾਂ ਕਿਸੇ ਹੋਰ ਲਈ, ਕਿਸੇ ਨੇ ਕੰਮ ਨਹੀਂ ਆਉਣਾ। ਇਹਦੀਆਂ ਬੜੀਆਂ ਐਗਜ਼ਾਮਪਲਾਂ ਨੇ। ਕਈ ਵਾਰੀ ਕਹਿੰਦੇ ਕਿ ਕੋਈ ਡਾਕੂ ਹੁੰਦਾ ਸੀਗਾ, ਉਹ ਆਉਂਦੇ ਜਾਂਦੇ ਬੰਦੇ ਨੂੰ ਲੁੱਟ ਕੇ ਮਾਰ ਦਿੰਦਾ ਸੀਗਾ। ਕੋਈ ਸੰਤ ਬੰਦਾ ਜਾ ਰਿਹਾ ਸੀ ਸਮਝਾਉਣ ਦੇ ਲਈ, ਉਹਨੂੰ ਕਹਿੰਦੇ ਵੀ ਚੱਲ ਤੂੰ ਮੈਨੂੰ ਬੰਨ ਲੈ, ਪਹਿਲਾਂ ਜਿਹੜੀਆਂ ਤੂੰ ਠੱਗੀਆਂ ਠੋੜੀਆਂ ਕਰਦੇ ਆ ਜਿਹਦੇ ਲਈ ਤੂੰ ਕਰਦਾ, ਉਹਨਾਂ ਨੂੰ ਪੁੱਛ ਕੇ ਤਾਂ ਦੇਖ ਲੈ ਵੀ ਜਦੋਂ ਸਜ਼ਾ ਭੁਗਤਣੀ ਪਈ ਤਾਂ ਉਹ ਭੁਗਤਣਗੇ। ਜਦੋਂ ਉਹ ਘਰੇ ਆਇਆ ਉਹਨੂੰ ਸਾਧੂ ਨੂੰ ਤਾਂ ਬੰਨਿਆ ਆਇਆ, ਤੇ ਮਾਂ ਨੂੰ ਆ ਕੇ ਪੁੱਛਦਾ, ਉਹ ਕਹਿੰਦੇ ਵੀ ਇਹ ਤੇਰੀ ਡਿਊਟੀ, ਅਸੀਂ ਤਾਂ ਤੈਨੂੰ ਕਹਿੰਦੇ ਤੂੰ ਆਪ ਹੀ ਕਰਦਾ, ਬੱਚਿਆਂ ਨੇ ਵੀ ਰਿਫਿਊਜ਼ ਕਰਤਾ। ਫਿਰ ਉਹੀ ਜਿਹੜਾ ਚੋਰ ਸੀ ਡਾਕੂ ਸੀਗਾ ਉਹ ਸੰਤ ਬਣ ਗਿਆ। ਸੋ ਕਹਿਣ ਦਾ ਮਤਲਬ ਜਿਹੜੀਆਂ ਭੁਗਤਣੀਆਂ ਪੈਂਦੀਆਂ ਉਹ ਆਪ 'ਤੇ ਭੁਗਤਣੀਆਂ ਪੈਂਦੀਆਂ ਨੇ। ਪਰ ਜਦੋਂ ਅਸੀਂ ਸੋਚਦੇ ਹਾਂ ਈਟ ਡਰਿੰਕ ਐਂਡ ਬੀ ਮੈਰੀ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਹਾਂਜੀ ਵੀ ਖਾਓ ਪੀਓ ਐਸ਼ ਕਰੋ, ਕਿਹਨੇ ਦੇਖਿਆ ਐਵੇਂ ਮਰੀ ਜਾਂਦਾ, ਭਕਾਈ ਮਰੀ ਜਾਂਦਾ ਇੱਥੇ ਬੈਠਾ ਰੇਡੀਓ ਦੇ ਉੱਤੇ ਵੀ ਕਾਮਨਾ ਕਰੋ ਜੀ ਤੁਹਾਨੂੰ ਸਜ਼ਾ ਮਿਲੂ, ਜੀ ਉਹ ਮਿਲੂ, ਕਿਹਨੇ ਦੇਖਿਆ ਧਰਮਰਾਜ ਨੂੰ ਕਰੋ ਐਸ਼ ਕਰੋ, ਪਰ ਇੱਥੇ ਹੀ ਸਜ਼ਾ ਮਿਲਦੀ ਹੈ, ਧਰਮਰਾਜ ਤਾਂ ਇੱਥੇ ਹੀ ਸਾਡੇ ਵਿੱਚ ਬੈਠਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਨ ਜਿੱਤ ਖਾਧੇ ਤਿੰਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਬਾਬਾ ਦਾ ਪਲੈਜ਼ਰਸ ਆਫ ਅਦਰਸ ਫੂਡਸ ਆਰ ਫਾਸ, ਦੂਜਿਆਂ ਦੀ ਜਿਹੜੀ ਰੋਜ਼ੀ ਰੋਟੀ ਖੋਹ ਕੇ ਅਸੀਂ ਐਸ਼ ਕਰਦੇ ਹਾਂ ਨਾ, ਉਹ ਗਲਤ ਕੰਮ ਹੈ, ਕਿਉਂਕਿ ਆਪੇ ਬੀਜ ਆਪੇ ਹੀ ਖਾ। ਸੋ ਐਜ਼ ਵੀ ਪਲਾਂਟ ਸੋ ਵੀ ਹਾਰਵੈਸਟ, ਉਹੀ ਅਸੀਂ ਖਾਵਾਂਗੇ, ਸੋ ਵੀ ਹਾਰਵੈਸਟ ਔਰ ਈਟ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਹੱਕ ਹਲਾਲ ਦੀ ਕਮਾਈ ਕੀਤੀ ਜਾਵੇ, ਥੋੜ੍ਹੀ ਦੇ ਵਿੱਚ ਬਰਕਤ ਹੈ ਜ਼ਿਆਦਾ ਪੈਸੇ ਇਕੱਠੇ ਆਉਣ ਨਾਲ। ਜਿਹਦੇ ਕੋਲ ਹੈ ਨਹੀਂ ਉਹਨੂੰ ਤਾਂ ਉਫੇਕਰ ਰਹਿੰਦੀ ਹੈ, ਜਿਹਦੇ ਕੋਲ ਜ਼ਿਆਦਾ ਉਹਨੂੰ ਡਰਿਆ ਰਹਿੰਦਾ, ਰਾਤ ਨੂੰ ਨੀਂਦਾਂ ਉੱਡ ਜਾਂਦੀਆਂ ਵੀ ਵੱਡੇ ਵੱਡੇ ਸੇਫ ਵੀ ਘਰ 'ਚ ਲਗਾ ਲਏ, ਥੱਲੇ ਸੇਫਾਂ ਦੇ ਵਿੱਚ ਗਲੀਆਂ ਕਰਕੇ ਜ਼ਮੀਨ 'ਚ ਵੀ ਟਿਕਾ ਲਏ ਵੀ ਚੋਰ ਨਹੀਂ ਤਾਂ ਸਾਡੇ ਗਲੀ ਦੇ ਵਿੱਚ ਸਾਡੇ ਸਟਰੀਟ ਦੇ ਉੱਤੇ ਆ, ਉਹ ਸੇਫ ਹੀ ਚੱਕ ਕੇ ਲੈ ਗਏ, ਗੱਲ ਹੀ ਖਤਮ ਕੀਤੀ, ਰੋਜ਼ ਚੋਰੀ ਹੁੰਦੀ ਹੈ, ਕੀ ਕਰੋਗੇ, ਉਹ ਕਿੰਨੇ ਕੈਮਰੇ ਲਗਾ ਲਓ, ਕਿੰਨੀਆਂ ਸਿਕਿਉਰਟੀਆਂ ਲਗਾ ਲਓ, ਰਾਤ ਨੂੰ ਨੀਂਦ ਵੀ ਅੱਜ ਮੇਰੀ ਨੰਬਰ ਹੈ, ਅੱਜ ਮੇਰੇ ਨੰਬਰ, ਅੱਜ ਕਿਤੇ ਮੇਰੇ ਘਰ ਨਾਲ ਚੋਰੀ ਹੋ ਜੇ ਹੈ ਹੀ ਨਹੀਂ ਕੱਖ, ਜੇ 2-4 ਸ਼ਰਟਾਂ ਨੇ ਉਹ ਕੀ ਲਿਜਾਊਗਾ ਚੱਕ ਕੇ, ਜੇ ਉਹਨੇ ਕੀ ਜ਼ਰੂਰਤਾਂ, ਸਾਡੀਆਂ ਜ਼ਰੂਰਤਾਂ ਅਸੀਂ ਲੋੜ ਤੋਂ ਜ਼ਿਆਦਾ ਵਧਾ ਲਈਆਂ, ਅਲਮਾਰੀਆਂ ਦੇ ਅਲਮਾਰੀਆਂ ਭਰੀਆਂ ਪਈਆਂ, ਹੈਂਗਰਾਂ ਦੇ ਹੈਂਗਰ ਭਰੇ ਪਏ ਨੇ, ਤੁਸੀਂ ਕਦੇ ਜਾ ਕੇ ਦੇਖੋ ਕਿਸੇ ਆਪਣੀ ਲੇਡੀ ਨੂੰ ਪੁੱਛੋ, ਮੈਂ ਕਿਸੇ ਦੇ ਅਗੇਂਸਟ ਨਹੀਂ ਹਾਂ, ਉਹਨਾਂ ਨੂੰ ਐਂ ਨਹੀਂ ਪਤਾ ਵੀ ਕਿੰਨੇ ਸੂਟ ਨੇ, ਅੱਧੇ ਚੱਕ ਕੇ ਗਾਰਬੇਜ ਦੇ ਬੈਗ 'ਚ ਪਾ ਛੱਡੋ ਤਾਂ ਵੀ ਨਹੀਂ ਪਤਾ ਲੱਗਦਾ, ਹੋਰ ਖਰੀਦੀ ਜਾਂਦੇ ਨੇ, ਪੁਰਾਣਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ, ਸਾਡੀਆਂ ਡਿਮਾਂਡਸ ਇੰਨੀਆਂ ਜ਼ਿਆਦਾ ਹੋ ਗਈਆਂ। ਸੋ ਇਸੇ ਕਰਕੇ ਬਾਈਬਲ ਦੇ ਜਿਹੜੇ ਚੈਪਟਰ 4 ਦੇ ਵਿੱਚ ਸੀਗੇ, ਸੇਂਟ ਜੌਨ ਕਹਿੰਦੇ ਨੇ ਲੈਟ ਦਾ ਥੀਫ ਨੋ ਲੋਂਗਰ ਸਟੀਲ, ਕਿੰਨੀ ਵਧੀਆ ਗੱਲ ਕਹੀ ਹੈ, ਕਿ ਜਿਹੜੇ ਚੋਰ ਨੇ ਨਾ, ਸਾਡੀ ਸੁਸਾਇਟੀ ਦਾ ਫਰਕ, ਸਾਡਾ ਡਿਊਟੀ ਬਣਦੀ ਹੈ ਵੀ ਉਹ ਚੋਰੀ ਨਾ ਕਰਨ, ਰਾਦਰ ਲੈਟ ਹਿਮ ਲੇਬਰ ਡੂਇੰਗ ਓਨੈਸਟ ਵਰਕ ਵਿਦ ਹਿਸ ਓਨ ਹੈਂਡਸ ਐਂਡ ਸ਼ੇਅਰ ਵਿਦ ਐਨੀ ਵਨਸ ਇਨ ਨੀਡ। ਕਹਿੰਦੇ ਜਿਹੜੇ ਚੋਰ ਵੀ ਨੇ ਉਹ ਆਪਣੀ ਚੋਰੀ ਛੱਡ ਦੇਣ, ਸਗੋਂ ਆਪਣੇ ਹੱਥਾਂ ਨਾਲ ਮਿਹਨਤ ਕਰਨ, ਜਿਹੜੀ ਵੀ ਮਿਹਨਤ ਕਰਦੇ ਨੇ ਉਹ ਆਪ ਵੀ ਖਾਓ, ਕਾਲ ਜਿਹੜੀ ਹੁੰਦੀ ਹੈ ਆਪਣਾ ਵੀ ਖਾਓ ਅਤੇ ਦੂਜਿਆਂ ਨੂੰ ਵੀ, ਜਿਹੜੇ ਲੋੜਵੰਦਾਂ ਨੂੰ ਵੀ ਹੈ ਉਹਨਾਂ ਦੀ ਵੀ ਸੇਵਾ ਕਰੋ, ਕਦੇ ਮੁੱਕਦਾ ਨਹੀਂ, ਧਨ ਦੇਣ ਦੇ ਨਾਲ, ਖਾਣ ਪਿਲਾਉਣ ਦੇ ਨਾਲ। ਕੋਈ ਆਪਣੀ ਰੋਟੀ, ਸਾਡੀ ਇੰਡੀਅਨ ਦੀ ਪਾਕਿਸਤਾਨੀਆਂ ਦੀ ਫਿਦਰਤ ਹੈ ਵੀ ਜੇ ਰੋਟੀ ਕੋਈ ਅਚਾਨਕ ਆ ਜਾਏ ਅਸੀਂ ਅੱਧੀ ਰੋਟੀ ਉਹਨੂੰ ਦਿੰਦੇ ਹਾਂ ਵੀ ਖਾ ਲੈ, ਕੋਈ ਫਰਕ ਨਹੀਂ ਪੈਂਦਾ, ਕਦੇ ਭੁੱਖ ਨੂੰ ਕੁਛ ਨਹੀਂ ਪੈਂਦਾ, ਲਾਲਚ ਹੀ ਹੈ। ਅਸੀਂ ਕਾਲਜ 'ਚ ਵੀ ਪੜ੍ਹਦੇ ਹੁੰਦੇ ਸੀ ਉਦੋਂ ਲਾਲਚ ਹੀ ਹੁੰਦਾ ਸੀ, ਪਤਾ ਹੀ ਨਹੀਂ ਹੁੰਦਾ ਸੀ, ਜਦੋਂ ਕਦੇ ਦੋਸਤ ਹੁੰਦੇ ਸੀਗੇ, SD ਕਾਲਜ ਬਰਨਾਲੇ ਦਾ ਮੈਂ ਪੜ੍ਹਿਆ ਵਾਂ, ਸੋ 70s ਦੀ ਗੱਲ ਕਰਦਾ, ਉਦੋਂ ਕੀ ਹੁੰਦਾ ਸੀਗਾ, ਜਿਹੜੇ ਦੋਸਤ ਮਿੱਤਰ ਹੁੰਦੇ ਸੀਗੇ ਉਹ ਕਹਿੰਦਾ ਵੀ ਕਲਾਸ ਲਾਏਗਾ, ਉਹਨਾਂ ਨੂੰ ਕਲਾਸ 'ਚ ਭੇਜਣਾ, ਮਲਕ ਦੇ ਖਿਸਕ ਜਾਣਾ, ਕੰਟੀਨ 'ਚ ਆ ਕੇ ਸਮੋਸਾ ਖਾ ਲੈਣਾ, ਸਮੋਸੇ ਕਹਿੰਦਾ ਕਿਉਂਕਿ ਠੰਡ ਹੁੰਦੀ ਸੀਗੀ ਅਤੇ ਸਮੋਸੇ ਕਰਾਰੇ ਬੰਦੇ ਸੀ, ਨਾਲੇ ਜਵਾਨੀ ਸੀ, ਜੀ ਕਰਦਾ ਸੀ, ਉਹ ਸਾਡੇ ਦੋਸਤ ਵੀ ਉਨੇ ਕੀ ਸਮਾਰਟ ਹੁੰਦੇ, ਉਹਨੂੰ ਪਤਾ ਵੀ ਇਹ ਘਰੇ ਕਲਾਸ ਨਹੀਂ ਲਾਈ, ਉਹ ਵੀ ਮੌਕੇ 'ਤੇ ਆ ਜਾਂਦੇ, ਉਹ ਸਮੋਸੇ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਤੋੜ ਕੇ ਖਾਂਦੇ, ਫਿਰ ਵੀ ਦਿਲ ਘੱਟਦਾ ਸੀ ਯਾਰ ਮੈਂ ਪੂਰਾ ਖਾ ਲੈਣਾ ਸੀਗਾ। ਸੋ ਇਹ ਸਾਡੀ ਫਿਤਰਤ ਹੈ। ਪਰ ਜਦੋਂ ਮਾਲਕ ਰਹਿਮਤ, ਮੈਂ ਇੱਕ ਗੱਲ ਕਹਿੰਦਾ ਵੀ ਹੁੰਦੀ ਹੈ ਮਾਲਕ ਦੀ ਰਹਿਮਤ ਨਾਲ ਹੈ, ਜਦੋਂ ਵੀ ਮਾਲਕ ਰਹਿਮਤ ਕਰਦਾ ਫਿਰ ਸਾਡੇ 'ਚ ਆਉਂਦੀ ਹੈ ਗੱਲ। ਮੈਨੂੰ ਯਾਦ ਹੈ ਉਹ ਸਮੋਸਿਆਂ ਦੀ ਗੱਲ, ਬਿਲਕੁਲ ਸੱਚੀ ਗੱਲ ਹੈ, ਇਹ ਵੀ ਗੱਲ ਨਹੀਂ, ਉਦੋਂ ਹੇਰਾ ਫੇਰੀ ਵੀ ਕਰਦੇ ਸੀ ਓਪਨਲੀ, ਮੈਂ ਏਅਰ 'ਤੇ ਵੀ ਦੱਸ ਰਿਹਾ, ਮੈਂ ਤਾਂ ਈਵਨ ਕਾਲਜ 'ਚ ਵੀ ਕਹਿਣਾ ਕੀ ਕਰਦੇ ਸੀਗੇ, ਮਾੜੀ ਮੋਟੀ ਲੀਡਰੀ ਸੀਗੀ ਕੋਲੇ, ਉਹ ਕੰਟੀਨ ਦਾ ਵਿਚਾਰਾ ਗਰੀਬ ਬੰਦਾ ਹੁੰਦਾ ਸੀ, ਜਾ ਕੇ ਕੀ ਕਰਦੇ ਕਿ 5-7 ਬੰਦੇ ਜਿਹੜੇ ਦੋਸਤ ਹੁੰਦੇ ਸੀ, ਚਾਂਭਲੇ ਜਿਹੇ ਹੁੰਦੇ ਸੀ ਅਸੀਂ ਐਵੇਂ ਹੀ, ਉਹਨਾਂ ਦੀ ਉਮਰ 'ਚ ਚਾਂਭਣ ਵਾਲਾ ਹੀ ਹੁੰਦਾ ਕੰਮ, ਹੋਰ ਕੀ ਹੁੰਦਾ। ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ, ਉਹਨੂੰ ਕਹਿਣਾ ਵੀ ਆ ਕਹਿਣਾ ਵੀ ਇੱਕ ਜਿਹੜਾ ਹੈਗਾ ਇੱਕ ਕੱਪ ਚਾਹ ਦਾ ਦੇ ਦੇ ਅਤੇ ਤੂੰ 10 ਸਮੋਸੇ ਦੇ ਦੇ, ਉਹ ਸਮੋਸੇ ਰਲ ਮਿਲ ਕੇ ਖਾ ਲੈਣਾ, ਚਾਹ ਦੀ ਘੁੱਟ ਇੱਕ ਦੂਜੇ ਨਾਲ ਭਰ ਕੇ ਪੀ ਲੈਣੀ। ਅਤੇ ਸਾਲ ਦੇ ਵਿੱਚ ਉਸ ਟਾਈਮ, ਮੈਨੂੰ ਹੁਣ ਨਹੀਂ ਪਤਾ, ਉਸ ਟਾਈਮ ਹੁੰਦਾ ਵੀ ਸਾਲ ਦੇ ਐਂਡ ਦੇ ਉੱਤੇ ਜਦੋਂ ਰੋਲ ਨੰਬਰ ਲੈਣੇ ਦੀ ਯੂਨੀਵਰਸਿਟੀ ਦੇ ਐਗਜ਼ਾਮ ਦੇਣ ਦੇ ਲਈ ਤਾਂ ਉਹ ਠੇਕੇਦਾਰ ਤੋਂ ਜਾਂ ਕੰਟੀਨ ਤੋਂ ਜਾਂ ਲਾਇਬ੍ਰੇਰੀ ਤੋਂ ਸਾਈਨ ਕਰਾਉਂਦੇ ਸੀ, ਮੇਰੇ ਅਕਾਊਂਟਸ ਕਲੀਅਰ ਨੇ। ਜਦੋਂ ਠੇਕੇਦਾਰ ਨੇ ਕਹਿਣਾ ਪੈਸੇ ਦਿਓ, ਅਸੀਂ ਪ੍ਰਿੰਸੀਪਲ ਨੂੰ ਸ਼ਿਕਾਇਤ ਕਰ ਦੇਣੀ, ਜੀ ਨੇ ਵਧਾ ਕੇ ਕਾਪੀ 'ਚ ਲਿਖੇ ਨੇ, ਉਹ ਬਹੀਂ ਕਹਿੰਦੇ ਸੀ, ਬਹੀਂ 'ਚ ਲਿਖੇ ਨੇ। ਜਦੋਂ ਪ੍ਰਿੰਸੀਪਲ ਨੇ, ਮੈਨੂੰ ਯਾਦ ਹੈ ਸਾਡੇ ਕੇਸ ਦੇ ਵਿੱਚ ਪ੍ਰੋਫੈਸਰਾਂ ਦੀ ਕਮੇਟੀ ਬਣਾਤੀ ਵੀ ਚੈੱਕ ਕਰੋ, ਅਤੇ ਉਹ ਜਦੋਂ ਵੀ ਦੇਖਿਆ ਕਰਨ ਸਾਡਾ ਖਾਤੇ 2-3 ਖਿਲਾਫ, ਇੱਕ ਸਮੋਸਾ ਇੱਕ ਕੱਪ ਚਾਹ 10 ਸਮੋਸੇ, ਇੱਕ ਕੱਪ ਚਾਹ 500 ਗ੍ਰਾਮ ਗਾਜਰ ਪਾਕ, 500 ਗ੍ਰਾਮ ਬਰਫੀ, 2 ਕੱਪ ਚਾਹ 20 ਸਮੋਸੇ। ਅਸੀਂ ਕਿਹਾ ਜੀ ਆਪ ਜਿਹੜੀ ਜੀਰੋ ਲਾਈ ਹੈ ਕਿ ਖਾ ਹੀ ਨਹੀਂ ਸਕਦਾ, ਇੱਕ ਕੱਪ ਦੇ ਨਾਲ 10 ਸਮੋਸੇ, 2 ਕੱਪਾਂ ਦੇ ਨਾਲ 20 ਸਮੋਸੇ, ਇਹ ਖਾਧੇ ਤਾਂ 2 ਕੱਪਾਂ ਨਾਲ 2 ਸਮੋਸੇ ਹੀ ਹੈ, ਇਹਨੇ 0-0 ਵੱਧ ਲਾਤੀ, ਇਹਨੇ ਹੇਰਾ ਫੇਰੀ ਕੀਤੀ ਹੈ। ਅਤੇ ਉਹਨਾਂ ਨੂੰ ਵੀ ਜੱਚ ਗਈ ਗੱਲ, ਉਸ ਵੇਲੇ ਸਾਡੀ ਚੱਲ ਗਈ, ਅਤੇ ਉਹ ਵਿਚਾਰੇ ਠੇਕੇਦਾਰ ਨੂੰ ਕਹਿੰਦੇ ਵੀ ਸਾਰੇ ਕੱਟਦੇ, ਉਹ ਕਹਿੰਦਾ ਸੀਗਾ ਜੀ ਨਹੀਂ ਇਹਨੇ ਹੇਰਾ ਫੇਰੀ ਕੀਤੀ, ਅਸੀਂ ਤਾਂ ਇਹ ਵੀ ਨਹੀਂ ਦੇਣੇ। ਅਤੇ ਉਹ ਕਹਿੰਦੇ ਚੱਲ ਛੱਡ ਯਾਰ, ਬਾਂਦਰ ਕੌਮ ਹੈ, ਸਟੂਡੈਂਟ, ਇਹਨਾਂ ਨੂੰ ਤੂੰ ਛੱਡ, ਤੂੰ ਇਹਨਾਂ ਦਾ ਸਾਈਨ ਕਰ ਦੇ। ਹਾਲਾਂਕਿ ਉਹ ਹੇਰਾ ਫੇਰੀ ਸੀ ਸ਼ਰਿਆਂ, ਅਸੀਂ ਉਸ ਤੋਂ ਬਾਅਦ 'ਚ ਮਾਫ਼ੀ ਵੀ ਮੰਗੀ, ਮੈਂ ਤਾਂ ਓਪਨ ਕਾਲਜ 'ਚ ਵੀ ਆ ਕੇ ਕਹਿ ਕੇ ਆਏ ਵੀ ਉਸ ਗਰੀਬ ਨਾਲ ਅਸੀਂ ਠੱਗੀ ਕੀਤੀ, ਮਾਲਕ ਸਾਨੂੰ ਬਖਸ਼ੇ। ਜਦੋਂ ਉਹ ਵਿਚਾਰਾ, ਉਹਨਾਂ ਦੇ ਬੱਚੇ ਸੀਗੇ, ਉਹਨਾਂ ਨੂੰ ਵੀ ਕਿਹਾ ਵੀ ਅਸੀਂ ਐਂ ਕਰਕੇ ਠੱਗੀ ਕਰਦੇ ਰਹੇ, ਹੁਣ ਸਾਨੂੰ 4 ਪੈਸੇ ਕਮਾ ਲਏ, ਵਧੀਆ ਜੋਬ ਲਾ ਦਿਆਂ, ਅਸੀਂ ਤੁਹਾਡੀ ਹੈਲਪ ਕਰਨੀ ਚਾਹੁੰਦੇ। ਉਹ ਕਹਿੰਦੇ ਨਹੀਂ, ਸਾਨੂੰ ਉਹ ਜਿਹੜੇ ਤੁਹਾਡੇ ਕਾਲਜ 'ਚ ਪ੍ਰੋਫੈਸਰ ਸੀਗੇ ਉਹਨਾਂ ਨੂੰ ਪਤਾ, ਕਹਿੰਦੇ ਤੁਸੀਂ ਆਪਣੇ ਆਪ ਨੂੰ ਕੀ ਸਮਾਰਦੇ, ਪ੍ਰੋਫੈਸਰ ਨੂੰ ਪਤਾ ਸੀਗਾ ਵੀ ਤੁਸੀਂ ਹੇਰਾਫੇਰੀ ਕੀਤੀ ਹੈ। ਪ੍ਰੋਫੈਸਰ ਨੇ ਉਹਨਾਂ ਨੂੰ ਕਹਿਤਾ ਵੀ ਕੋਈ ਗੱਲ ਨਹੀਂ, ਇਹਨਾਂ ਨੂੰ ਤੂੰ ਛੱਡ ਦੇ, ਪ੍ਰੋਫੈਸਰ ਸਾਹਿਬ ਨੇ ਪੈਸੇ ਦਿੱਤੇ। ਸੋ ਸਾਡਾ ਕੰਮ ਸਰ ਗਿਆ, ਪਰ ਹੇਰਾਫੇਰੀਆਂ ਨਾਲ ਕੱਢਣ ਪਾਉਣ ਨੂੰ ਕੁਛ ਨਹੀਂ ਹੈ, ਅਤੇ ਕੋਸ਼ਿਸ਼ ਕਰੋ ਵੀ ਉਨੀ ਕੁ ਹੇਰਾਫੇਰੀ ਕਰ ਲਓ। ਮੈਂ ਤਾਂ ਇਹ ਕਹਿੰਦਾ ਵੀ ਜੇ ਕਰਨੀ ਹੋਈ ਹੈ, ਜਿਸ ਤਰ੍ਹਾਂ ਸਾਡੇ ਕੱਪੜੇ ਪਾਏ ਨੇ, ਕੋਟ ਪਾਇਆ ਵਾ, ਇਹ ਚੱਕ ਲਾਂਗੇ ਇਹਦੇ ਵਿੱਚ, ਜੇ ਬਹੁਤ ਭਾਰ ਪਾ ਲਿਆ ਫਿਰ ਸਾਨੂੰ ਹਰਜਾਨਾ ਦੇਣਾ ਬਹੁਤ ਔਖਾ ਹੋ ਜਾਂਦਾ। ਇਸਲਾਮ ਦੇ ਵਿੱਚ ਜੇ ਤੁਸੀਂ ਕੁਰਾਨ ਨੂੰ ਵੀ ਪੜ੍ਹਦੇ ਹੋ, ਉੱਥੇ ਵੀ ਸਿੰਪਲ ਤਰੀਕੇ ਨਾਲ ਗੱਲ ਸਮਝਾਈ ਗਈ ਹੈ ਕਿ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜਾ ਓਨਰ ਹੈ ਸਾਡੀ ਧਨ ਦੌਲਤ ਦਾ, ਵੈਲਥ ਦਾ, ਉਹ ਅੱਲਾ ਹੈ। ਸਾਡਾ ਕੀ ਰੋਲ ਹੈ ਕਿ ਅਸੀਂ ਤਾਂ ਸਿਰਫ ਪ੍ਰੋਕਸੀ ਆਫ ਗਾਰਡੀਅਨ ਹਾਂ। ਸਾਡਾ ਪਰਪਜ਼ ਹੈ ਕਿ ਵੀ ਸ਼ੁੱਡ ਬੀ ਏ ਖਲੀਫਾ ਆਫ ਅੱਲਾ। ਅਸੀਂ ਸਿਰਫ ਉਹਦੇ ਇੱਕ ਨੁਮਾਇੰਦੇ ਹਾਂ ਅੱਲਾ ਦੇ, ਪਰਮਾਤਮਾ ਦੇ, ਕਿ ਉਹਦਾ ਧਨ ਸਮਝ ਕੇ ਅਸੀਂ ਵਰਤੋਂ ਕਰੀਏ। ਕਿਉਂਕਿ ਜਦੋਂ ਅਸੀਂ ਉਹਦੀ ਕਮਾਂਡਮੈਂਟ ਨਹੀਂ ਮੰਨਦੇ ਫਿਰ ਸਾਨੂੰ ਕਾਫਰ ਕਿਹਾ ਜਾਂਦਾ। ਜੇ ਅਸੀਂ ਅੱਲਾ ਦੇ ਰਜ਼ਾ ਦੇ ਵਿੱਚ, ਉਹਦੇ ਰਜ਼ਾ ਦੇ ਵਿੱਚ ਨਹੀਂ ਚੱਲਦੇ। ਸਾਨੂੰ ਤਾਂ ਬੜੀਆਂ ਗੱਲਾਂ ਖੋਲ੍ਹ ਖੋਲ੍ਹ ਕੇ ਸਮਝਾਈਆਂ ਵੀ ਹੈ, ਪਰ ਅਸੀਂ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ, ਇਹੀ ਸਾਡੀ ਪ੍ਰੋਬਲਮ ਹੁੰਦੀ ਹੈ। ਸੋ ਇਸੇ ਕਰਕੇ ਈਵਨ ਸੰਤ ਮਹਾਤਮਾ ਨੇ ਜਿਹੜੇ ਪ੍ਰਚਾਰ ਕਰਦੇ ਨੇ, ਭਾਈ ਜੀ ਨੇ, ਮੈਂ ਵੀ ਇੱਥੇ ਹੁਣ ਸੰਤ ਹੀ ਬਣਿਆ ਬੈਠਾ ਨਾ, ਜੋ ਪ੍ਰਚਾਰ ਕਰਦਾ ਦੇਖਣ ਨੂੰ ਲੱਗਦਾ ਉਹ ਵੀ ਪਤਾ ਨਹੀਂ ਜੇ ਕਿੱਡਾ ਵਧੀਆ ਬੰਦਾ, ਵਧੀਆ ਵਧੀਆ ਤਾਂ ਜੋ ਮੇਰੇ ਨਾਲ ਡੀਲ ਕਰੋਗੇ, ਹੁਣ ਜਿਹੜਾ ਅੱਜ ਕੱਲ੍ਹ ਕੰਮ ਹੈ ਇਨਕਾਂ ਦਾ ਕਰਦਾ, ਅਤੇ ਤੁਸੀਂ ਮੇਰੀ ਇਹ ਗੱਲ ਸੁਣ ਕੇ ਆਉਂ ਵੀ ਇਹਦਾ ਬੰਦਾ ਵਧੀਆ ਹੋਊਗਾ, ਉੱਥੇ ਜਾ ਕੇ ਤੁਹਾਡੇ ਮੈਂ ਕੱਪੜੇ ਲਾ ਲਾਂ, ਅਤੇ ਜਿਹੜੀ 200 ਦੀ ਇਨਕਾਂ 500 ਹੀ ਦੇ ਦਿਆਂ, ਬਾਅਦ 6 ਮਹੀਨਿਆਂ ਨੂੰ ਪਤਾ ਲੱਗੂ ਵੀ ਇਹਦਾ ਠਾਗੀ ਸੀ, ਗੱਲਾਂ ਹੀ ਕਰਦਾ ਸੀਗਾ। ਸੋ ਉਹ ਪਰਮਾਤਮਾ ਤੋਂ ਡਰੋ, ਪਰਮਾਤਮਾ ਤੋਂ ਸਵੇਰੇ ਸ਼ਾਮ ਕਹੋ ਵੀ ਮੇਰੇ ਤੋਂ ਕੋਈ ਗਲਤ ਕੰਮ ਨਾ ਕਰਾ ਲੇ, ਪੈਸੇ ਤਾਂ ਆਉਣੇ ਜਾਣੇ ਨੇ, ਕਿਸੇ ਨਾ ਕਿਸੇ ਪਾਸੇ ਪਤਾ ਨਹੀਂ ਕਦੋਂ ਫੂਕਨੇ, ਇਹ ਨਹੀਂ ਪਤਾ। ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅਸੀਂ 87 ਦੇ ਵਿੱਚ ਕੈਨੇਡਾ ਆਏ, ਬਿਲਕੁਲ ਓਨੈਸਟ ਗੱਲ ਹੈ, ਅਤੇ ਉਹਦੇ ਵਿੱਚ ਕੀ ਸੀਗਾ ਕਿ ਪਹਿਲਾਂ ਉੱਥੇ ਆਪਣੇ ਏਅਰਪੋਰਟ ਦੇ ਵਿੱਚ ਟਰਮੀਨਲ 3 ਹੁੰਦਾ ਸੀਗਾ, ਅਤੇ ਉੱਥੇ ਮੈਨੂੰ ਕਸਟਮ ਦੇ ਵਿੱਚ ਇੰਟਰਪ੍ਰੈਟਰ ਦੀ ਜੋਬ ਮਿਲ ਗਈ, ਪੜ੍ਹਾਈ ਲਿਖਾਈ ਤਾਂ ਸੀਗੀ, ਅਤੇ ਉਹ ਕੰਮ ਕੁੰਮ ਕੁਛ ਹੁੰਦਾ ਨਹੀਂ ਸੀਗਾ, ਉੱਧਰੋਂ ਫਲੀ ਮਾਰਕੀਟ ਲਗਾਉਂਦੇ ਸੀਗੇ, ਅਤੇ ਉਹਦੇ ਮੈਨੂੰ ਜਦੋਂ ਨਹੀਂ ਸੀਗਾ, ਅਤੇ ਮੈਂ ਕੁਛ ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ, ਜੇ ਅੱਗੇ 52 ਜਾਂ 50 ਵੀਕਸ ਹੁੰਦੇ ਸੀ ਅਨਇੰਪਲਾਇਮੈਂਟ ਲੈਣ ਦੇ ਲਈ, 40 ਕੁ ਵੀਕ ਤੋਂ ਬਾਅਦ ਉਹ ਸਾਡੀ ਸੁਪਰਵਾਈਜ਼ਰ ਕਹਿੰਦੀ ਵੀ ਜੇ ਤੂੰ ਫਲੀ ਮਾਰਕੀਟ 'ਚ ਪੈਸੇ ਕਮਾਉਂਦਾ ਛੱਡ ਦੇ। ਮੈਂ ਛੱਡਤੀ ਜੋਬ, ਅਤੇ ਫਲੀ ਮਾਰਕੀਟ 'ਚੋਂ 4 ਪੈਸੇ ਚੰਗੇ ਬਣ ਰਹੇ ਸੀ, ਇੱਕ ਦਿਨ ਕੰਮ ਕਰਨਾ ਪੈਂਦਾ ਸੀਗਾ। ਅਤੇ ਉਹ ਸਾਡਾ ਕੋਈ ਫਰੈਂਡ ਸੀਗਾ, ਉਹ ਮੈਨੂੰ ਕਹਿੰਦਾ ਵੀ ਉਹ ਪੁਰਾਣੇ ਆਏ ਵੀ ਸੀ, ਉਹ ਕਹਿੰਦਾ ਤੇਰੇ 10-12 ਵੀਕ ਰਹਿੰਦੇ ਨੇ, ਮੈਂ ਤੇਰੇ ਵੀਕ ਬਣਾ ਦੇਣਾ, ਤੂੰ ਅਨਇੰਪਲਾਇਮੈਂਟ ਲੈ ਲੈ। ਮੈਂ ਕਿਹਾ ਪਰ ਮੈਂ ਤਾਂ ਫਲੀ ਮਾਰਕੀਟ 'ਚੋਂ ਪੈਸੇ ਕਮਾਉਣਾ। ਕਹਿੰਦਾ ਨਹੀਂ, ਕਿਹੜਾ ਪੁੱਛਦਾ, ਤੂੰ ਕਹਿੰਦਾ ਮੈਂ ਤੈਨੂੰ ਬਣਾ ਦੇਣਾ ਅਤੇ ਤੂੰ ਅਨਇੰਪਲਾਇਮੈਂਟ ਲੈ ਲਾ। ਉਹਨੇ ਬਣਾ ਤੇ ਮੈਂ ਅਨਇੰਪਲਾਇਮੈਂਟ ਲਈ ਅਪਲਾਈ ਕਰਤਾ। ਸੱਚੀ ਗੱਲ ਯਕੀਨ ਕਰਿਓ, ਉਹ ਜਦੋਂ ਮੇਰਾ 2 ਕੁ ਵੀਕਾਂ ਦਾ ਚੈੱਕ ਆਇਆ, 400 ਜਾਂ 500 ਜਿੰਨਾ ਵੀ ਸੀਗਾ, ਅਤੇ ਅਸੀਂ ਫਲੀ ਮਾਰਕੀਟ ਲਾਉਂਦੇ ਸੀਗੇ, ਕਦੇ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਲੰਡਨ ਫਲੀ ਮਾਰਕੀਟ ਲਾਉਣਗੇ, ਲੰਡਨ ਐਗਜੈਕਟਲੀ ਉਹਦੇ ਕੋਲ ਨੇੜੇ ਸੀਗੀ ਐਲਮ ਬੇਲ ਸ਼ਾਇਦ, ਅਤੇ ਆਉਂਦੇ ਹੋਏ ਟਾਇਰ ਦਾ 401 ਦੇ ਉੱਤੇ ਮਤਲਬ ਉਹ ਹਾਂਜੀ ਸੋ ਕਾਰਕੂਰ ਦੀ ਨੌਲੇਜ ਨਹੀਂ ਸੀ, ਉਹਨੂੰ ਫੋਨ ਕੀਤਾ, ਉਹ ਟੋਕਰਾ ਲਿਆ ਅਤੇ ਮੈਨੂੰ ਕਹਿੰਦੇ ਵੀ ਇਹਦੇ ਮੈਂ ਕਿਹਾ ਵੀ ਇੰਝ ਆ ਵੀ ਮੈਨੂੰ ਇੱਕ ਚੈੱਕ ਆਇਆ 400-500 ਦਾ, ਜੇ ਕਾਰ 'ਚ ਕੋਈ ਹੋਰ ਵੀ ਨੁਕਸ ਹੈ ਨਾ ਉਹ ਵੀ ਤੂੰ ਠੀਕ ਕਰ ਦੇ। ਉਹ ਕਹਿੰਦਾ ਠੀਕ ਹੈ ਜੀ। ਉਹਨੇ ਦੇਖਿਆ ਵੀ ਆਹ ਪੈਨ ਵਾਲਾ ਉਹ ਪੈਨ ਵਾਲਾ, ਮੈਨੂੰ ਨਹੀਂ ਪਤਾ ਸੱਚਾ ਕਿ ਝੂਠਾ। ਉਹਨੇ ਜਿੰਨਾ ਮੇਰਾ ਚੈੱਕ ਸੀ ਨਾ ਮੈਂ ਉਹਨੂੰ ਜਾ ਕੇ ਚੈੱਕ ਕੈਸ਼ ਸਾਈਨ ਕਰਕੇ ਦਿਆ ਆ ਅਤੇ ਉਹਨੇ ਲੈ ਲਏ ਪੈਸੇ। ਮੈਨੂੰ ਯਕੀਨ ਕਰੋ 3-4 ਦਿਨ ਨੀਂਦ ਨਹੀਂ ਆਈ। ਰਾਤ ਨੂੰ ਜਦੋਂ ਸੋਇਆ ਕਰਾਂ ਮੈਨੂੰ ਇਹ ਲੱਗਿਆ ਕਰੇ ਵੀ ਜਦੋਂ ਹੁਣ ਮੈਂ ਨੈਕਸਟ ਟਾਈਮ ਲੰਡਨ ਗਿਆ ਨਾ, ਇਹ ਕਾਰ ਦਾ ਬਹੁਤ ਵੱਡਾ ਐਕਸੀਡੈਂਟ ਹੋਊ, ਦੋ ਮੇਰੇ ਨਾਲ ਮੇਰੇ ਬੱਚੇ ਛੋਟੇ ਨੇ, ਇਹ ਸਿੱਧੇ ਸਾਰੇ ਅਸੀਂ ਧਰਮਰਾਜ ਕੋਲ ਪਹੁੰਚਾਂਗੇ, ਡੱਬਿਆਂ 'ਚ ਹੀ ਬੰਦ ਹੋਵਾਂਗੇ। ਮੈਨੂੰ ਨੀਂਦ ਨਹੀਂ ਆਉਂਦੀ ਸੀ, ਮੈਂ ਰਾਤ ਨੂੰ ਚੰਗੀ ਤਰ੍ਹਾਂ ਦੱਸ, ਮੈਂ ਕੋਈ ਆਪਣੇ ਆਪ ਨੂੰ ਧਰਮਾਤਮਾ ਨਹੀਂ ਬਣਨ ਦੀ ਕੋਸ਼ਿਸ਼ ਕਰਦਾ, ਕਿਸੇ ਦੀ ਗੱਲ ਦੱਸੇ ਨਾ ਸ਼ਾਇਦ ਕਿਸੇ ਦਾ ਫਾਇਦਾ ਹੋ ਜੇ। ਸੱਚੀ ਗੱਲ ਆ, ਕੋਈ ਵਧਾ ਚੜਾ ਕੇ ਨਹੀਂ ਕਹਿ ਰਿਹਾ। ਮੈਂ ਇੱਕ ਲੈਟਰ ਲਿਖਿਆ ਉਦੋਂ ਜਿਹੜੀ ਅਨਇੰਪਲਾਇਮੈਂਟ ਵਾਲਿਆਂ ਨੂੰ ਵੀ ਆਹ ਮੇਰੀ ਸਿਚੁਏਸ਼ਨ ਹੈ, ਮੈਂ ਫਲੀ ਮਾਰਕੀਟ 'ਚ ਲਗਾਉਣਾ, ਮੈਨੂੰ ਇਨਕਮ ਆ ਰਹੀ ਹੈ ਪਰ ਲੀਗਲੀ ਮੈਂ ਤੁਹਾਡੇ ਕੋਲ ਅਨਇੰਪਲਾਇਮੈਂਟ ਲੈ ਰਿਹਾ, ਪਰ ਐਥੀਕਲੀ ਮੈਂ ਗਲਤ ਹਾਂ ਕਿਉਂਕਿ ਮੈਨੂੰ ਤਾਂ ਉਹ ਅਨਇੰਪਲਾਇਮੈਂਟ ਤਾਂ ਮਿਲਦੀ ਹੈ ਜੇ ਮੈਂ ਕੋਈ ਕੰਮ ਨਾ ਕਰਾਂ ਜਾਂ ਮੇਰਾ ਕੋਈ ਸੋਰਸ ਆਫ ਇਨਕਮ ਨਾ ਹੋਵੇ, ਜਦੋਂ ਕਿ ਮੇਰੀ ਇਨਕਮ ਹੈਗੀ ਕੈਸ਼ ਦੀ। ਸੋ ਇਸ ਕਰਕੇ ਮੈਂ ਗਲਤ ਕੰਮ ਕੀਤਾ। ਸੋ ਮੈਨੂੰ ਤੁਸੀਂ ਦੱਸੋ ਵੀ ਮੈਂ ਤੁਹਾਡੇ 'ਚ ਪੈਸੇ ਵੀ ਭੇਜਣਾ ਚਾਹੁੰਦਾ, ਜੇ ਤੁਸੀਂ ਮੈਨੂੰ ਫਾਈਨ ਕਰਨਾ ਫਾਈਨ ਕਰ ਦਿਓ, ਜੇ ਤੁਸੀਂ ਮੈਨੂੰ ਕੋਈ ਅਰੈਸਟ ਅਰੁਸਟ ਕਰਨਾ ਉਹ ਵੀ ਕਰ ਲਓ, ਮੈਂ ਤਿਆਰ ਰੱਖੋ ਕਿ ਮੈਂ ਗਲਤ ਕੰਮ ਕਰਦਾ। ਮੇਰੇ ਕੋਲ ਸਟਿਲ ਜੇ ਹੁਣ ਵੀ ਨਾ ਹੋਵੇ ਤਾਂ ਸ਼ਾਇਦ ਮੇਰੇ ਕੋਲ ਲੈਟਰ ਵੀ ਸੰਭਾਲਿਆ ਵਾ, ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਮੈਂ ਉਹਨਾਂ ਦੇ ਪੈਸੇ ਮੋੜਤੇ, ਕਿਸੇ ਚੀਜ਼ ਦੀ ਕਮੀ ਨਹੀਂ, ਅੱਜ ਬਹੁਤ ਕੁਛ ਹੈ, ਸਭ ਕੁਛ ਦਿੱਤਾ ਵਾ। ਜੇ ਉਸ ਤਰ੍ਹਾਂ ਦੇ ਭੰਬਲ ਭੂਸੇ 'ਚ ਪੈ ਰਹੇ ਤਾਂ ਸ਼ਾਇਦ ਉਹੀ ਕੰਮ ਚੱਲੀ ਜਾਣਾ ਸੀਗਾ। ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਕੋਸ਼ਿਸ਼ ਕਰੀਏ ਵੀ ਬਾਹਲੇ ਅਸੀਂ ਜ਼ਿੰਦਗੀ 'ਚ ਇੱਕ ਦੂਜੇ ਨੂੰ ਦੇਖੋ, ਅਸੀਂ ਤਾਂ ਬਾਹਲੇ ਲੋਕਾਂ ਨੂੰ ਦੇਖਦੇ ਹਾਂ ਵੀ ਉਹ ਵੀ ਇੱਧਰੋਂ ਹੇਰਾ ਫੇਰੀ ਕਰੀ ਜਾਂਦਾ, ਉਹ ਵੀ ਕਰੀ ਜਾਂਦਾ, ਦੋ ਦੋ ਪੈਸੇ ਪਿੱਛੇ ਅਸੀਂ ਗੱਲ ਚੇਂਜ ਕਰ ਜਾਂਦੇ ਹਾਂ। ਹਾਂਜੀ, ਕਦੇ ਕਿਸੇ ਲੈਣਾ ਸੀ ਕੱਪੜੇ ਲਾਉਣ ਦੀ ਗੱਲ ਕਰਨ, ਚਾਹੇ ਉਹ ਅਕਾਊਂਟੈਂਟ ਹੈ, ਉਹਦੇ ਕੋਲ ਸਾਡੇ ਹੁਣ ਅਕਾਊਂਟੈਂਟ ਦਾ ਸਾਹਿਬ ਨਾਲ ਵਾਹ ਪਿਆ ਤੇ ਉਹ ਕੋਸ਼ਿਸ਼ ਕਰਦੇ ਵੀ ਸੀ, ਉਹਨਾਂ ਨੇ ਕਿਹਾ ਬਦਲ ਲਓ, ਅਸੀਂ ਬਦਲਣਾ। ਉਹਨਾਂ ਨੇ ਕਿਹਾ ਸਾਨੂੰ ਇੰਨੇ ਪੈਸੇ ਦੇ, ਉੱਧਰ ਦੋ ਤਰੀਕੇ ਸੀ। ਮੈਂ ਉਹਨਾਂ ਨੂੰ ਕਿਹਾ ਮਨ ਕਹਿੰਦਾ ਵੀ ਤੇਰੀ ਸ਼ਿਕਾਇਤ ਕਰਦੀ ਹੈ, ਆਤਮਾ ਕਹਿੰਦੀ ਹੈ ਕੰਮ ਵਧਾਏਗਾ, ਤੇਰੇ ਕੋਲ ਪੈਸੇ ਅੱਗੇ ਦੇ ਕੇ ਖੜਾ ਛੜਾ ਗੱਲ ਖਤਮ, ਇਹ ਕੰਮ ਗਲਤ ਕਰਦੇ ਆਪ ਹੀ ਭੁਗਤ, ਤੈਨੂੰ ਕੀ ਲੋੜ ਹੈ। ਸੋ ਆਪਾਂ ਕੋਸ਼ਿਸ਼ ਇਹ ਕਰਿਆ ਕਰੀਏ ਵੀ ਜਿੰਨਾ ਕੁ ਆਉਂਦਾ ਉਨਾ ਕੀ ਉਨੇ ਕੁ ਨਾਲ ਸਾਰ ਲਓ। ਮੇਰੇ ਖਿਆਲ ਕੋਈ ਚੀਜ਼ ਦਾ ਕਦੇ ਵੀ ਨੁਕਸਾਨ ਨਹੀਂ ਹੁੰਦਾ। ਜਿਹੜੇ ਬੰਦੇ ਕੋਈ ਪ੍ਰਚਾਰ ਕਰਦੇ ਨੇ, ਕੁਛ ਕਰਦੇ ਨੇ, ਜਿਵੇਂ ਕਹਿੰਦੇ ਸੀ ਨਾ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੇ ਪਾਏ, ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਗੁਰੂ ਪੀਰ ਹੋ ਕੇ ਜਿਹੜੇ ਚਿੱਟੇ ਕੱਪੜੇ ਪਾਉਂਦੇ ਨੇ, ਭਗਵੇਂ ਕੱਪੜੇ ਪਾਉਂਦੇ ਨੇ, ਸਾਰਾ ਕੁਛ ਪਾਉਂਦੇ ਨੇ, ਅਤੇ ਉਹ ਕੀ ਕਰਦੇ ਨੇ, ਗੁਰੂ ਹੋ ਕੇ ਲੋਕਾਂ ਦੇ ਘਰਾਂ 'ਚ ਰੋਟੀਆਂ ਮੰਗਦੇ ਫਿਰਦੇ ਨੇ, ਪੈਸੇ ਮੰਗਦੇ ਫਿਰਦੇ ਨੇ, ਆਹ ਕਰ ਦਿਓ ਵਾਹ ਹੋ ਗਏ, ਉਹਨਾਂ ਦੇ ਪੈਰਾਂ 'ਤੇ ਕਦੇ ਮੱਥੇ ਨਹੀਂ ਟੇਕਣੇ ਚਾਹੀਦੇ। ਕਿਉਂਕਿ ਜਿਹੜਾ ਅਸਲੀ ਗੁਰੂ ਹੈ ਜਾਂ ਅਸਲੀ ਸੰਤ ਹੈ, ਕਾਲ ਖਾਏ ਕੁਛ ਹੱਥੋਂ ਦੇ, ਉਹ ਆਪਣੀ ਦਸਾਂ ਨੋਹਾਂ ਦੀ ਕਮਾਈ ਕਰਦਾ ਹੋਇਆ ਲੋਕਾਂ ਦੀ ਸਾਧ ਸੰਗਤ ਦੀ ਮੁਫਤ ਸੇਵਾ ਕਰਦਾ ਹੈ। ਪਰ ਅੱਜ ਸਾਡਾ ਕੌਨਸੈਪਟ ਬਦਲ ਗਿਆ, ਇਹਦੇ ਵਿੱਚ ਵੀ ਠੱਗੀ ਹੈ। ਹਰੇਕ ਬੰਦਾ ਕਹਿੰਦਾ ਜੀ ਫਲਾਣੇ ਸੰਤ ਨੇ ਆਹ ਕਰੋਨਾ ਵਾਇਰਸ ਦੇ ਵਿੱਚ ਲੋਕਾਂ ਨੂੰ ਲੰਗਰ ਫਰੀ ਦਿੰਦੇ ਨੇ, ਉਹ ਦਿੰਦੇ ਨੇ ਫਰੀ, ਉਹਦੇ ਆਪਣੇ ਬਾਪੂ ਦੇ ਪੈਸੇ ਨੇ, ਉਹਦਾ ਸੰਗਤ ਦੇ ਪੈਸੇ ਨੇ, ਉਹਦਾ ਤਾਂ ਹੁੰਦੇ ਜੇ ਉਹਦੀ ਸੋਰਸ ਆਫ ਇਨਕਮ ਕੀ ਹੈ, ਕਿ ਉਹ ਕੋਈ ਜੋਬ ਕਰਦਾ ਸੀ, ਕੋਈ ਉਹਦੀ ਪੈਨਸ਼ਨ ਆਈ ਹੈ, ਕੋਈ ਉਹਦੀ ਪ੍ਰੋਪਰਟੀ ਹੈ, ਉਹ ਸੰਗਤ ਦੇ ਪੈਸਿਆਂ ਦੇ ਚੜਾਵੇ ਦੇ ਵਿੱਚੋਂ ਬਾਹਲੇ ਆਪਣੇ ਘਰਦਿਆਂ ਨੂੰ ਮੁੰਡਿਆਂ ਬੱਚਿਆਂ ਨੂੰ ਭੇਜੀ ਜਾਂਦਾ, ਅਤੇ ਥੋੜ੍ਹੇ ਮੋਟੇ ਉਹਦੇ 'ਤੇ ਕੰਟਰੋਲ ਹੈ, ਕਹਿੰਦਾ ਮੇਰਾ ਤਾਂ ਨਹੀਂ ਟਰੱਸਟ ਬਣਿਆ, ਟਰੱਸਟ ਕਿਉਂ ਨਹੀਂ, ਕੰਟਰੋਲ ਤਾਂ ਉਹਦਾ ਹੀ ਹੈ। ਸੋ ਕਹਿਣ ਦੀ ਪਰਪਜ਼ ਇਹ ਗੱਲ ਹੈ ਵੀ ਪੈਸਾ ਜਿਹੜੀ ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਜਦੋਂ ਫਰਕ ਪੈ ਜਾਂਦਾ ਨਾ, ਉਹ ਸਾਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਦਿੰਦੀਆਂ ਨੇ। ਸੋ ਪੈਸੇ ਦੀ ਕੋਸ਼ਿਸ਼ ਕਰੋ ਵੀ ਪੈਸਾ ਠੀਕ ਹੈ, ਇੰਪੋਰਟੈਂਟ ਹੈ, ਪੈਸਾ ਵੀ ਚਾਹੀਦਾ, ਬਟ ਇਟ ਸ਼ੁੱਡ ਬੀ ਐਂਡ ਇਟਸ ਨਾਟ ਦਾ ਐਂਡ, ਇਟਸ ਏ ਮੀਨਸ। ਸਾਡਾ ਐਂਡ ਨਹੀਂ ਹੈ ਪੈਸਾ, ਪੈਸਾ ਐਂਡ ਸਾਡਾ ਕੁਛ ਹੋਰ ਹੈ ਜਿੱਥੇ ਅਸੀਂ ਜਾਣਾ, ਪੈਸਾ ਸਾਡਾ ਮੀਨਸ ਹੈ, ਪੈਸੇ ਦੀ ਜ਼ਰੂਰਤ ਹੈ, ਪਰ ਉਨਾ ਕੁ ਸਾਨੂੰ ਪੈਸਾ ਬਹੁਤ ਆ ਜਿੱਦਾਂ ਸਾਡਾ ਗੁਜ਼ਾਰਾ ਹੁੰਦਾ, ਕਦੇ ਨਹੀਂ ਰੁਕਦਾ। ਸੋ ਅਸੀਂ ਜਦੋਂ ਜੱਫਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਇੱਕ ਬਿਜ਼ਨਸ ਤੋਂ ਦੂਜਾ, ਦੂਜੇ ਤੋਂ ਤੀਜਾ, ਚੌਥੇ ਤੋਂ ਪੰਜਵਾਂ ਛੇਵਾਂ ਵੱਡੀਆਂ ਕਾਰਪੋਰੇਸ਼ਨਾਂ, ਅਤੇ ਫਿਰ ਅਸੀਂ ਐਵੇਂ ਤਾਂ ਬਣਦੀਆਂ ਨਹੀਂ। ਕੋਈ ਗੌਰਮੈਂਟ ਤੋਂ ਇੱਧਰ ਲੈ ਲਿਆ, ਕੋਈ ਲੋਨ ਲੈ ਲਿਆ, ਲੋਨ ਲੈ ਕੇ ਫਿਰ ਅਸੀਂ ਮੋੜਨਾ ਨਹੀਂ, ਉਹਦੇ ਨਾਲ ਬੈਂਕਾਂ ਵਾਲਾ ਸੈਟਲਮੈਂਟ ਕਰ ਲੈਣੀ ਹੈ, ਮੋਰਗੇਜ ਵਾਲਾ ਨੂੰ ਸੈਟਲਮੈਂਟ ਕਰ ਲੈਣੀ ਹੈ। ਸੋ ਇਹ ਜਿੰਨੀਆਂ ਵੀ ਹੇਰਾ ਫੇਰੀਆਂ ਨੇ ਜਦੋਂ ਭੁਗਤਾਨ ਕਰਨਾ ਪੈਂਦਾ ਨਾ ਭਾਈ ਸਾਹਿਬ, ਉਦੋਂ ਬਹੁਤ ਔਖਾ, ਜਿਵੇਂ ਭਾਈ ਸਾਹਿਬ ਨੇ ਗੱਲ ਕਹੀ ਸੀ, ਮੈਨੂੰ ਬੜੀ ਵਧੀਆ ਗੱਲ ਲੱਗੀ ਉਹਨਾਂ ਦੀ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਜਿੰਨਾ ਵੀ ਹੋ ਸਕੇ ਹੱਕ ਹਲਾਲ ਦੀ ਕਮਾਈ ਕਰੀਏ, ਕਿਉਂਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਜਿਹੀਆਂ ਘਟਨਾ ਵਾਪਰਦੀ, ਸਾਨੂੰ ਅੱਖਾਂ ਨਹੀਂ ਮੀਚ ਲੈਣੀਆਂ ਚਾਹੀਦੀਆਂ। ਮੈਨੂੰ ਗੱਲ ਇੱਕ ਗੱਲ ਯਾਦ ਆ ਗਈ, ਮੈਂ ਹੁਣ ਤੁਹਾਨੂੰ ਕਿਉਂਕਿ ਯਾਦ ਆਈ ਹੈ ਮੈਂ ਗੱਲ ਕਰ ਵੀ ਲੈਣਾ ਚਾਹੁੰਦਾ, ਮੈਂ ਸੋਚੀ ਤਾਂ ਨਹੀਂ ਸੀਗੀ ਵੀ ਕਹਿੰਦੇ ਸੱਚੀ ਗੱਲ, ਆਲਮੋਸਟ ਥੋੜ੍ਹੇ ਮੋਟੇ ਅੱਖਰਾਂ ਦਾ ਫਰਕ ਹੋ ਸਕਦਾ ਵੀ ਇੱਕ ਸੇਠ ਸੀਗਾ, ਸ਼ਾਹੂਕਾਰ ਸੀਗਾ, ਉਹਦੇ ਘਰ ਔਲਾਦ ਨਹੀਂ ਸੀਗੀ। ਹਰੇਕ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਘਰ ਔਲਾਦ ਹੋਵੇ, ਮੁੰਡਾ ਹੋਵੇ, ਕੁੜੀ ਹੋਵੇ, ਕੋਈ ਨਾ ਕੋਈ ਔਲਾਦ ਨਾ ਹੋਈ। ਸੋ ਉਹਨਾਂ ਨੇ ਇੱਕ ਨੌਕਰ ਰੱਖਿਆ ਸੀ, ਛੋਟਾ ਮੋਟਾ ਕੰਮ ਕਰਦੇ ਸੀ ਕਿਸੇ ਪਿੰਡ ਸ਼ਹਿਰ ਦੇ ਵਿੱਚ, ਉਹਨਾਂ ਨੇ ਨੌਕਰ ਰੱਖਤਾ ਅਤੇ ਉਹਨਾਂ ਦੇ ਮਾਂ ਬਾਪ ਦੇ ਨੇੜੇ ਤੇੜੇ ਰਹਿੰਦੇ ਸੀ, ਉਹਨਾਂ ਦੇ ਘਰ ਹੀ ਰਹਿੰਦਾ, ਬੜੇ ਪਿਆਰ ਨਾਲ ਉਹਨਾਂ ਦੀ ਜੋ ਵੀ ਕਹਿੰਦਾ ਹਾਂਜੀ ਹਾਂਜੀ ਬੀਬੀ ਜੀ ਆਇਆ ਜੀ, ਹਾਂਜੀ ਬੀਬੀ ਜੀ ਆਇਆ ਜੀ। ਸੋ ਉਹ ਘਰਦਿਆਂ ਨੂੰ ਵੀ ਆ ਗਿਆ ਚਾਅ ਵੀ ਯਾਰ ਮੁੰਡਾ ਕਿੰਨਾ ਪਿਆਰਾ ਸਾਡੀ ਦਿਨ ਰਾਤ ਸੇਵਾ ਕਰਦਾ ਹੈ, ਅਤੇ ਕਿਉਂ ਨਾ ਇਹਨੂੰ ਆਪਣੀ ਬਿਜ਼ਨਸ ਦੇ ਵਿੱਚੋਂ 10% ਦੇ ਦਈਏ, ਜੇ 200-400 ਰੁਪਈਆ ਇਹਨੂੰ ਦੇ ਦਿਆ ਕਰਾਂਗੇ ਮਹੀਨੇ ਦਾ। ਸੋ ਇਹਦੇ ਇਹਦੀ ਵੀ ਭੈਣਾਂ ਨੇ, ਇਹ ਆਪਣੇ ਮਾਂ ਬਾਪ ਨੂੰ ਦੇ ਦੂ, ਇਹਨਾਂ ਦਾ ਵੀ ਘਰ ਦਾ ਗੁਜ਼ਾਰਾ ਵਧੀਆ ਹੋਜੂ। ਜਦੋਂ ਇਹ ਚੰਗੀ ਭਾਵਨਾ ਹੋਈ ਉਹਨਾਂ ਨੇ ਉਹਦੇ ਘਰਦਿਆਂ ਨੂੰ ਕਿਹਾ ਵੀ ਅਸੀਂ ਫੈਸਲਾ ਕੀਤਾ ਵੀ ਹੁਣ ਜਿਹੜੀ ਇਹਦੀ ਤਨਖਾਹ 100 ਰੁਪਈਏ ਹੈ ਨਾ, 100 ਨਹੀਂ ਹੋਊ, ਚਲੋ 150 ਹੋਊਗੀ, 50 ਹੋਊਗੀ, ਮੈਨੂੰ ਮੈਂ ਤਾਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਹੁਣ ਇਹਦੇ ਵਿੱਚੋਂ ਜਿੰਨਾ ਵੀ ਸਾਡਾ ਬਿਜ਼ਨਸ ਹੋਊਗਾ ਇਹਦੇ ਵਿੱਚੋਂ 10% ਅਸੀਂ ਤੁਹਾਨੂੰ ਭੇਜ ਦਿਆ ਕਰਾਂਗੇ ਹੋਰ। ਹਾਂਜੀ, ਉਹ ਘਰਦੇ ਬੜੇ ਖੁਸ਼ ਹੋਏ, ਅਤੇ ਜਦੋਂ ਹੀ ਉਹਨਾਂ ਦੇ ਵਿਚਾਰ ਹੋਏ, ਉਂਝ ਵੀ ਤਾਂ ਕਹਿੰਦੇ ਨੇ ਸਾਡੇ ਸਾਰੇ ਧਾਰਮਿਕ ਵੀ ਦਸਵੰਧ ਕੱਢੋ। ਸੋ ਜਦੋਂ ਉਹਨਾਂ ਨੇ ਇਹ ਫੈਸਲਾ ਕੀਤਾ ਉਹਨਾਂ ਦਾ ਬਿਜ਼ਨਸ ਵਧਣ ਲੱਗ ਗਿਆ ਦਿਨ ਪ੍ਰਤੀ ਦਿਨ, ਇਹ ਕੁਦਰਤੀ ਗੱਲ ਹੈ। ਜਦੋਂ ਬਿਜ਼ਨਸ ਬਹੁਤ ਜ਼ਿਆਦਾ ਵਧਣ ਲੱਗ ਗਿਆ, ਉਹਨਾਂ ਨੇ ਕੋਈ ਇਹੋ ਜਿਹਾ ਕੋਈ ਬਿਜ਼ਨਸ ਕੀਤਾ, ਕੋਈ ਸੌਦਾ ਕੀਤਾ, ਉਹਦੇ ਵਿੱਚੋਂ 1,10,000 ਰੁਪਈਏ ਦਾ ਪ੍ਰੋਫਿਟ ਹੋ ਗਿਆ ਫਾਰ ਐਗਜ਼ਾਮਪਲ, ਅਤੇ ਸੇਠ ਦੇ ਦਿਲ 'ਚ ਬੇਈਮਾਨੀ ਆ ਗਈ ਵੀ ਇਹ ਹੁਣ ਕਿੱਥੇ ਤਾਂ 100-200 ਰੁਪਏ ਦਾ ਨੌਕਰ ਸੀ, ਹੁਣ ਇਹਨੂੰ ਮੈਂ 1,00,000 ਰੁਪਈਆ ਦੇਊਂਗਾ, ਅਤੇ ਵੀ ਇਹਦੇ ਘਰਦਿਆਂ ਨੂੰ ਵੀ ਪਤਾ ਲੱਗ, ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਵੀ ਸੇਠ ਦਾ ਬਹੁਤ ਵੱਡਾ 10-12,00,000 ਰੁਪਏ ਦਾ ਉਹਦਾ ਪ੍ਰੋਫਿਟ ਹੋਇਆ। ਅਤੇ ਜਦੋਂ ਉਹਦੇ ਦਿਲ 'ਚ ਬੇਈਮਾਨੀ ਹੋ ਗਈ, ਉਹ ਮੁੰਡੇ ਨੂੰ ਲੈ ਕੇ ਕਿਤੇ ਨਾਲ ਦੇ ਪਿੰਡ 'ਚ ਗਿਆ, ਤਾਂ ਉੱਥੇ ਉਹਦਾ ਇੱਕ ਦੋਸਤ ਰਹਿੰਦਾ ਸੀ ਡਾਕਟਰ, ਸੁਣਨ ਵਾਲੀ ਗੱਲ ਹੈ ਧਿਆਨ ਨਾਲ, ਉਹਦਾ ਫਰੈਂਡ ਸੀ ਡਾਕਟਰ, ਉਹਨੇ ਡਾਕਟਰ ਨੂੰ ਥੋੜ੍ਹੇ ਜਿਹੇ ਪੈਸੇ ਦਿੱਤੇ, ਕਹਿੰਦੇ ਗਰੀਬ ਨੂੰ ਕੀ ਹੈ ਤੇ ਕੋਈ ਟੀਕਾ ਲਾ ਕੇ ਮਾਰ ਜਾ, ਨਹੀਂ ਤਾਂ ਇਹਦੇ ਸਾਰੇ ਪਿੰਡ 'ਚ ਰੌਲਾ ਪੈ ਜਾਣਾ ਵੀ ਇਹਦਾ ਹਿੱਸਾ 1,00,000 ਰੁਪਈਏ ਦਾ ਦੇਣਾ ਪਊਗਾ ਮੈਨੂੰ। ਉਹ ਡਾਕਟਰ ਵੀ ਲਾਲਚ 'ਚ ਆ ਗਿਆ, ਕੋਈ ਲਾਲਚ ਬੜੀ ਬੁਰਾ ਹੈ। ਜਦੋਂ ਡਾਕਟਰ ਨੇ ਉਹਦੇ ਕੋਲੋਂ ਥੋੜ੍ਹੇ ਜਿਹੇ ਪੈਸੇ ਲਏ, ਟੀਕਾ ਦੇ ਲਾ ਤਾ, ਟੀਕਾ ਲਾ ਕੇ ਜ਼ਹਿਰ ਦਾ ਸੀਗਾ, ਉਹ ਮਰ ਗਿਆ। ਸੇਠ ਨੇ ਉਹਦੇ ਘਰਦਿਆਂ ਨੂੰ ਕਿਹਾ ਜੀ ਵੀ ਬਿਮਾਰ ਹੈ, ਫਲਾਣਾ ਤਿਮਕਾ ਖੀਰ 'ਚ ਉਹਦਾ ਦਾਹ ਸੰਸਕਾਰ ਕਰਤਾ, ਨਿਬੜ ਗਈ। ਅੱਛਾ, ਹੁਣ ਉਹਦੀ ਘਰ ਵਾਲੀ ਡਰਦੀ ਸੀ ਵੀ ਆਪਾਂ ਬਹੁਤ ਬੁਰਾ ਕੰਮ ਕੀਤਾ, ਇਹਨੇ ਟੀਕਾ ਲਵਾ ਤਾ, ਹੁਣ ਸਾਡਾ ਬਹੁਤ ਨੁਕਸਾਨ ਹੋਊਗਾ। ਪਰ ਰੱਬ ਦੀ ਦੇਖੋ ਮੌਜ ਕੀ, ਉਹਦੇ ਘਰ ਨੈਕਸਟ ਈਅਰ ਉਹਦੇ ਘਰ ਮੁੰਡਾ ਹੋ ਗਿਆ। ਜਨਾਨੀ ਕਹਿੰਦੀ ਆ ਘਰ ਵਾਲੀ ਨੂੰ ਅੰਦਰ ਰਾਤ ਨੂੰ ਵੀ ਮੈਂ ਤਾਂ ਸੋਚਿਆ ਜਿਹੜੇ ਮਾੜੇ ਕੰਮ ਕਰੇ ਉਹਦਾ ਨਤੀਜਾ ਮਾੜਾ ਹੁੰਦਾ, ਸਾਡੇ ਘਰ ਤਾਂ 20 ਸਾਲਾਂ ਦੇ ਬਾਅਦ ਮੁੰਡਾ ਆਇਆ। ਉਹ ਕਹਿੰਦਾ ਇੰਜੀ ਹੈ, ਕਹਿੰਦੀਆਂ ਗੱਲਾਂ ਨੇ, ਐਵੇਂ ਸੰਤ ਮਹਾਂਪੁਰਸ਼ ਕਹਿ ਕੂ ਦਿੰਦੇ ਨੇ ਮੰਦਰ 'ਚ ਗੁਰਦੁਆਰਿਆਂ 'ਚ ਵੀ ਹੱਕ ਹਲਾਲ ਦੀ ਕਮਾਈ ਕਰੋ, ਹੱਕ ਹਲਾਲ ਦੀ ਕੀ ਲੋੜ ਪਈ, ਆ ਦੇਖ ਸਾਡੀ ਤਾਂ ਪੂਰਾ ਹੀ ਨਹੀਂ ਹੁੰਦਾ, 20 ਸਾਲਾਂ ਬਾਅਦ ਸਾਡਾ ਮੁੰਡਾ ਹੋ ਗਿਆ। ਜਦੋਂ ਮੁੰਡਾ ਹੋਇਆ, ਟਾਈਮ ਟੱਪਦਾ ਗਿਆ, ਅਤੇ ਫਿਰ ਵਿਆਹ ਹੋ ਗਿਆ। ਇੱਕ ਦਿਨ ਮੁੰਡੇ ਦਾ ਵਿਆਹ ਹੋਇਆ ਤਾਂ ਸੇਠ ਜੀ ਨੇ ਬੜੇ ਸ਼ੌਕ ਨਾਲ, ਕੋਈ ਬਹੁਤ ਪੈਸੇ ਆ ਗਏ ਸੀਗੇ, ਉਹਨਾਂ ਨੇ ਸ਼ੌਕ ਨਾਲ ਵਿਆਹ ਕੀਤਾ, ਲੇਡੀ ਸੰਗੀਤ ਵੀ ਕੀਤਾ, ਰਿਸੈਪਸ਼ਨ ਵੀ ਕੀਤੀ, ਵਿਆਹ ਵੀ ਕੀਤਾ, ਹੋਰ ਬੜੀ ਪੂਰੀ ਡੈਕੋਰੇਸ਼ਨ ਨਾਲ ਸਾਰਾ ਸ਼ੌਕ ਨਾਲ ਕੀਤਾ, ਅਤੇ ਜਨਾਨੀ ਨੂੰ ਘਰ ਲਾਇਆ, ਅਤੇ ਉਦੋਂ ਅਗਲੇ ਸਾਲ ਉਹਦੇ ਘਰ ਮੁੰਡਾ ਹੋ ਗਿਆ। ਜਦੋਂ ਮੁੰਡਾ ਨਹੀਂ ਹੋਇਆ ਸੀ, ਉਹ ਘਰ ਵਾਲੀ ਨੂੰ ਜਦੋਂ ਲੈ ਕੇ ਆਏ ਵਿਆਹ ਕੇ, ਅਤੇ ਮੁੰਡਾ ਜਿਹੜਾ ਉਹ ਸੀਗਾ ਉਹਦਾ ਸੇਠ ਦਾ, ਉਹ ਬਿਮਾਰ ਹੋ ਗਿਆ। ਬਿਮਾਰੀ ਇੰਨੀ ਵੱਧ ਗਈ, ਕੈਂਸਰ ਕਹਿ ਲਓ, ਕਰੋਨਾ ਕਹਿ ਲਓ, ਜੇ ਅੱਜ ਦੇ ਟਾਈਮ ਦੇ ਵਿੱਚ ਉਹ ਇਲਾਜ ਹੀ ਨਾ ਹੋਵੇ, ਅਤੇ ਹੁਣ ਆਪਣੀ ਇਲਾਜ ਦੇ ਲਈ ਬੰਦਾ ਕੀ ਨਹੀਂ ਕਰਦਾ। ਉਹਨੇ ਸਾਰੇ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ, ਹਸਪਤਾਲਾਂ ਨਾਲ ਦਿਖਾਇਆ, ਬਿਮਾਰੀ ਠੀਕ ਹੀ ਨਾ ਹੋਣ 'ਚ ਆਵੇ, ਇੱਥੋਂ ਤੱਕ ਕਿ ਉਹਦੀ ਦੁਕਾਨ ਵੀ ਵਿਕੀ, ਉਹਦਾ ਘਰ ਵੀ ਵਿਕਿਆ, ਅਖੀਰ 'ਚ ਕਿਰਾਏ ਦੇ ਮਕਾਨ 'ਤੇ ਆ ਗਿਆ, ਕਿਉਂਕਿ ਆਪਣੇ ਇਲਾਜ ਲਈ ਤਾਂ ਸਭ ਕੁਝ ਕਰਦਾ। ਅਤੇ ਉਹ ਮਰਨ ਦੇ ਕਿਨਾਰੇ ਬੱਚਾ ਪਿਆ, ਸੇਠ ਰੋਈ ਜਾ ਰਿਹਾ ਉਹਦੇ ਕੋਲ ਬੈਠਾ, ਜਦੋਂ ਬੈਠਾ ਸੇਠ ਉਹਦੇ ਕੋਲ ਰੋ ਰਿਹਾ ਵੀ ਪਤਾ ਨਹੀਂ ਮੈਂ ਕਿਹੜੇ ਹਜੇ ਮਾੜੇ ਕਰਮ ਕੀਤੇ ਨੇ, ਮੇਰੀ ਤਾਂ ਦੁਕਾਨ ਵੀ ਜਾਂਦੀ ਰਹੀ, ਘਰ ਵੀ ਜਾਂਦਾ ਰਿਹਾ, ਹੁਣ ਕਿਰਾਏ 'ਤੇ ਆ ਗਿਆ, ਮੁੰਡਾ ਵੀ ਬਿਮਾਰ ਹੈ। ਜਦੋਂ ਉਹਦੇ ਸੇਠ ਨੇ ਮੁੰਡੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖੀਆਂ ਤਾਂ ਮੁੰਡਾ ਹੱਸਿਆ, ਉਹ ਕਹਿੰਦਾ ਸੇਠ ਜੀ ਤੁਸੀਂ ਮੈਨੂੰ ਪਛਾਣਿਆ ਜੇ, ਮੈਂ ਕੌਣ ਆ? ਕਹਿੰਦਾ ਮੈਂ ਉਹੀ ਨੌਕਰ ਹਾਂ ਤੁਹਾਡੇ ਘਰ 'ਚ ਜਨਮ ਲਿਆ ਜਿਹਨੂੰ ਤੁਸੀਂ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ ਸੀ। ਸੇਠ ਭੁੱਬਾ ਮਾਰ ਕੇ ਰੋ ਪਿਆ, ਫਿਰ ਆਤਮਾ ਜਾਗਦੀ ਹੈ ਨਾ ਵੀ ਮੈਂ ਕੀ ਕੁਛ ਕੀਤਾ ਸੀ ਜ਼ਿੰਦਗੀ ਦੇ ਵਿੱਚ। ਜਦੋਂ ਰੋਣ ਲੱਗ ਗਿਆ ਉੱਚੀ ਉੱਚੀ, ਕਹਿੰਦਾ ਚਲੋ ਹੁਣ ਤੁਸੀਂ, ਤੁਹਾਡੀ ਆਤਮਾ ਜਾਗ ਪਈ, ਮੈਨੂੰ ਇਹ ਤਾਂ ਦੱਸੋ ਵੀ ਮੈਂ ਤਾਂ ਕਸੂਰ, ਤੁਸੀਂ ਤਾਂ ਮੈਂ ਕਸੂਰ ਕੀਤਾ, ਮੈਨੂੰ ਸਜ਼ਾ ਮਿਲ ਗਈ, ਪਰ ਜਿਹੜੀ ਇਹ ਜਨਾਨੀ ਨੂੰ ਤੂੰ ਵਿਆਹ ਕੇ ਲਿਆਇਆ ਇਹਦਾ ਕੀ ਕਸੂਰ ਹੈ, ਹੁਣ ਸਾਰੀ ਜ਼ਿੰਦਗੀ ਰੁਲਦੀ ਫਿਰੂਗੀ? ਉਹ ਕਹਿੰਦਾ ਨਹੀਂ, ਸੇਠ ਜੀ ਇਹ ਜਨਾਨੀ ਉਹੀ ਹੈ ਡਾਕਟਰ ਜਿਹਨੇ ਮੈਨੂੰ ਟੀਕਾ ਲਾਇਆ ਸੀ। ਸੋ ਸਾਡਾ ਲੈਣ ਦੇਣ ਦਾ ਸੰਬੰਧ ਹੈ, ਫਿਰ ਸਾਨੂੰ ਪਛਤਾਉਣਾ ਪੈਂਦਾ ਅਖੀਰ ਦੇ ਵਿੱਚ, ਘਰ ਵੀ ਗਿਆ, ਬਾਹਰ ਵੀ ਗਿਆ, ਮੁੰਡਾ ਵੀ ਗਿਆ, ਅਤੇ ਪਾਪ ਲੱਗ ਕੀਤਾ ਸੀ। ਸੋ ਸਾਨੂੰ ਸੋਚ ਕੇ ਕੰਮ ਕਰਨਾ ਚਾਹੀਦਾ। ਕਦੇ ਵੀ ਮੈਂ ਹੁਣ ਕਿਸ ਤਰ੍ਹਾਂ ਕਹਾਂ ਵੀ ਮੈਂ ਕਹੋ ਕਿ ਲਾਈਵ ਬੋਲ ਰਿਹਾ ਵੀ ਸਾਨੂੰ, ਮੈਂ ਤਾਂ ਇਹ ਕਹਿੰਦਾ ਵੀ ਚੌਂਕੜੀ ਮਾਰੋ ਜਦੋਂ ਵੀ ਤੁਸੀਂ ਇਹ ਜ਼ਰੂਰ ਦੇਖੋ ਵੀ ਮੈਂ ਕਿਸੇ ਨਾਲ ਠੱਗੀ ਨਹੀਂ ਕੀਤੀ, ਠੋਰੀ ਨਹੀਂ ਕੀਤੀ, ਹੋ ਜਾਂਦੀ ਹੈ, ਇਹ ਨਹੀਂ ਕਹਿੰਦਾ ਵੀ ਪੱਕੇ ਆ, ਹੋ ਜਾਂਦੀ ਹੈ, ਪਰ ਜੇ ਤੁਸੀਂ ਲੜ ਲੱਗੋਗੇ ਤੁਹਾਨੂੰ ਉਹ ਠੋਕਰਾਂ ਮਾਰਦਾ ਵੀ ਨਾ ਨਾ ਆਹ ਤੂੰ ਕੰਮ ਹੇਰਾ ਫੇਰੀ ਕੀਤੀ ਹੈ, ਹੁਣ ਤੂੰ ਕਹਾਣੀ ਨਾ ਭਾ ਜਾ ਕੇ ਦਿਓ, ਤੁਸੀਂ ਜਿਹਦੇ ਨਾਲ ਹੇਰਾ ਫੇਰੀ ਕੀਤੀ ਹੈ, ਜਿਹਦੇ ਨਾਲ ਠੱਗੀ ਕੀਤੀ ਹੈ, ਜਿਹਦੇ ਪੈਸੇ ਵੱਧ ਲਏ ਨੇ, ਜੇ ਤੁਸੀਂ ਉਹਨੂੰ ਸਿੱਧੇ ਕਹੋਗੇ ਮੇਰੇ ਦਿਲ 'ਚ ਨੀਤ ਆ ਗਈ ਸੀ ਹਾਲਾ ਪੈਸੇ ਮੈਨੂੰ ਸਜ਼ਾ ਦੇਣੀ ਆ ਤਾਂ ਦੇ, ਅਤੇ ਮੇਰੇ ਖਿਆਲ ਉਹ ਪਸੀਜ ਜਾਂਦਾ, ਉਹ ਵੀ ਤੁਹਾਨੂੰ ਮਾਫ਼ ਕਰ ਦੂਗਾ, ਅਤੇ ਪਰਮਾਤਮਾ ਵੀ ਤੁਹਾਨੂੰ ਸ਼ਾਬਾਸ਼ ਦਿੰਦਾ, ਅੰਦਰੋਂ ਤੁਹਾਨੂੰ ਬੜਾ ਹੌਸਲਾ ਰੱਖੇ, ਮੈਂ ਪਾਪ ਤੋਂ ਬਚ ਗਿਆ। ਸੋ ਭੈਣ ਜੀ ਸਾਨੂੰ ਹੁਣ ਗੀਤ ਸੁਣਾ ਦਿਓ, ਕਿਉਂਕਿ ਅਸੀਂ ਪਾਪ ਦੀ ਉਹ ਗੱਲ ਕੀਤੀ ਹੈ ਵੀ ਹੇਰਾ ਫੇਰੀ ਨਹੀਂ ਕਰਨੀ ਚਾਹੀਦੀ। ਹਰਵੰਸ ਸਿੰਘ ਜਗਾਦਰੀ ਵਾਲਿਆਂ ਨੇ ਇੱਕ ਸ਼ਬਦ ਪੜ੍ਹੇ ਨੇ, ਪਾਪ
ਧਰਮਰਾਜ ਨੇ ਮੰਗਣਾ, ਲਿਖਾ ਧਰਮਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਤੇਰੇ ਨਾਲ ਕਿਸੇ ਨਹੀਂ ਚੱਲਣਾ, ਨਾਲ ਕਿਸੇ ਨਹੀਂ ਚੱਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਤਨ ਮਿੱਟੀ ਦੇ ਵਿੱਚ ਰਲਣਾ, ਤਨ ਮਿੱਟੀ ਦੇ ਵਿੱਚ ਰਲਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਧਰਮ ਅਦਾਲਤ ਲੇਖਾ ਤੇਰਾ ਕਰਸੀਆ, ਸੁਣ ਬੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਕਰਸੀਆ, ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ, ਚੰਗੇ ਮੰਦੇ ਕਰਮਾਂ ਦੀ ਜਦੋਂ ਫਾਇਲ ਤੇਰੇ ਅੱਗੇ ਦਰਸ਼ੀਆ, ਧਰਮ ਰਾਜ ਨੇ ਲਿਹਾਜ ਨਹੀਂ ਕਰਨਾ, ਧਰਮ ਰਾਜ ਨੇ ਲਿਹਾਜ ਨਹੀਂ ਕਰਨਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਮੈਂ ਸੋਚਿਆ ਸੀਗਾ ਕਿ ਮਦਰਸ ਡੇ ਦੇ ਉੱਤੇ ਪ੍ਰੋਗਰਾਮ ਕਰਾਂਗੇ, ਜੋ ਭਾਈ ਸਾਹਿਬ ਦੀ ਫੋਨ ਕਾਲ ਆ ਗਈ, ਇਹੀ ਕੁਛ ਗੱਲਾਂ ਚੰਗੀਆਂ ਵੀ ਨੇ, ਕੁਛ ਮਾੜੀਆਂ ਵੀ ਨੇ, ਸੋਚ ਕੇ ਕੁਛ ਆਓ, ਕਿਉਂਕਿ ਮੈਂ ਨਾ ਤਾਂ ਕਦੇ ਮੈਂ ਪੜ੍ਹ ਕੇ ਆਉਣਾ ਅਤੇ ਨਾ ਮੈਂ ਕੁਛ ਕਰਦਾ। ਮੈਨੂੰ ਘਰਦੇ ਵੀ ਪੁੱਛਦੇ ਨੇ ਵੀ ਕੀ ਪ੍ਰੋਗਰਾਮ ਕਰਨਾ ਅੱਜ ਕਿਹੜੇ ਦੇ ਉੱਤੇ ਆ, ਮੈਂ ਕਿਹਾ ਨਹੀਂ ਉੱਥੇ ਆਪੀ ਮਾਲਕ ਜੋ ਕੁਛ ਕਰ ਲੈਂਦਾ, ਪਰ ਹਾਂ ਮਾਲਕ ਨੂੰ ਦੋਨੇ ਅਜੋਗੇ ਵੀ ਇਹੋ ਜਿਹਾ ਨਾ ਕਹੀਂ ਕਿਸੇ ਨਾਲ ਫੀਲਿੰਗ ਨਾ ਕਿਸੇ ਦੀ ਹਰਟ ਹੋਵੇ, ਜੇ ਹੋ ਗਈ ਤਾਂ ਸੱਚੇ ਦਿਲੋਂ ਤੋਂ ਮਾਫ਼ੀ ਮੰਗ ਲੈਂਦੇ, ਦਿਲੋਂ ਮੰਗ ਲੈਂਦੇ, ਇਹ ਵੀ ਤਾਂ ਬਹੁਤ ਵੱਡੀ ਗੱਲ ਹੈ, ਕੋਈ ਬਹਾਨਾ ਨਹੀਂ ਮਾਰਦੇ, ਝੂਠ ਫਰੇਮ ਨਹੀਂ ਕਰਦੇ, ਜੇ ਗੁੱਸਾ ਵੀ ਆ ਗਿਆ ਕੁਛ ਵੀ ਆ ਗਿਆ ਤਾਂ ਸਿੱਧੀ ਗੱਲ ਮੰਨ ਲਓ ਬੰਦੇ ਆ, ਹੈ ਨਾ। ਜੇ ਮੈਂ ਚਲਾਕੀ ਜੀ ਕਰਾਂਗੇ ਉਹਦੇ ਉੱਤੇ ਕਵਰ ਕਰਾਂਗੇ, ਫਿਰ ਬੰਦਾ ਕਹਿੰਦਾ ਚਲਾਕੀ ਵੀ ਕਰਦਾ, ਨਾਲੇ ਮਾਫ਼ੀ ਮੰਗੀ, ਨਾਲੇ ਚਲਾਕੀ ਵੀ ਕੀਤੀ। ਸੋ ਹੱਕ ਲਾਲ ਦੀ ਕਮਾਈ ਦੇ ਬਾਰੇ ਤਾਂ ਬਸ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਸਾਈਂ ਇਤਨਾ ਦੀਜੀਏ ਜਾ ਮੈਂ ਕੁਟੁੰਬ ਸਮਾਏ, ਮੈਂ ਵੀ ਭੁੱਖਾ ਨਾ ਰਹੂੰ ਸਾਧ ਬਿਨ ਭੁੱਖਾ ਨਾ ਜਾਏ, ਕਿ ਸਾਨੂੰ ਇੰਨਾ ਕੁ ਦੇ ਦੀ ਸਾਨੂੰ ਜਿਹਦੇ ਨਾਲ ਮੇਰੇ ਪਰਿਵਾਰ ਦਾ ਜੋ ਹੁਣ ਵਿਆਹ ਵਰਿਆ ਮੇਰੇ ਬੱਚੇ ਨੇ ਉਹ ਰੋਟੀ ਪਾਣੀ ਖਾ ਸਕਣ, ਉਹ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ, ਇੰਨੀਆਂ ਕੁ ਜ਼ਰੂਰਤਾਂ ਦੀ ਸਾਨੂੰ ਲੋੜ ਹੈ, ਜਿਹੜੀਆਂ ਬਹੁਤ ਜ਼ਿਆਦਾ ਸਾਨੂੰ ਜ਼ਰੂਰਤਾਂ ਨੇ, ਜਿੰਨੀਆਂ ਜ਼ਰੂਰਤ ਆਉਂਦੀ ਹੈ, ਅਤੇ ਇੰਨਾ ਖੋੜਨਾ ਸਾਡੇ ਕੋਲ ਹੋਣਾ ਚਾਹੀਦਾ ਐਕਸਟਰਾ ਵੀ, ਜੇ ਕੋਈ ਘਰ ਆ ਵੀ ਗਿਆ, ਕੋਈ ਪ੍ਰਾਹੁਣਾ ਆ ਗਿਆ, ਕੋਈ ਮਾੜਾ ਮੰਗਤਾ ਆ ਗਿਆ, ਕੋਈ ਸਾਧੂ ਸੰਤ ਆ ਗਿਆ, ਉਹਦੇ ਲਈ ਵੀ ਅਸੀਂ ਸ਼ੇਅਰ ਕੱਢੀ, ਨੀਡੀ ਬੰਦੇ ਲਈ ਕੱਢ ਲਈਏ। ਸੋ ਕਦੇ ਵੀ ਚੀਜ਼ ਦਾ ਘੱਟਦਾ ਨਹੀਂ, ਹੁਣ ਜੇ ਥੋੜ੍ਹਾ ਥੋੜ੍ਹਾ ਵੀ ਅਸੀਂ ਦੇ ਦਈਏ, ਅਸੀਂ ਐਵੇਂ ਝੂਠਾ ਮਾਰੀਆਂ ਵੀ ਸਾਡੀ ਤਾਂ ਤਨਖਾਹ ਨਹੀਂ ਆਉਂਦੀ ਜੀ, ਕਰੋਨਾ ਵਾਇਰਸ ਕਰਕੇ ਸਾਡੀ ਇਨਕਮ ਘੱਟ ਗਈ ਜੀ, ਉਹ ਘੱਟ ਗਈ, ਵਾਹ ਘੱਟ ਗਈ, ਕੁਛ ਨਹੀਂ ਘਟਿਆ, ਜਿੰਨਾ ਕੁ ਵੀ ਹੈਗਾ ਉਹਦੇ ਵਿੱਚੋਂ ਦੇ ਦਿਓ, ਜੇ ਸਾਰਾ ਲੈ ਲਿਆ ਉਹਨੇ ਫਿਰ ਕੀ ਕਰ ਲਉਂਗੇ ਤੁਸੀਂ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਤਿਲ ਫੁੱਲ ਹੱਕ ਹਲਾਲ ਦੀ ਕਮਾਈ ਚੋਂ ਦਿਓ। ਇਹ ਵੀ ਨਹੀਂ ਹੈ ਕਿ ਐਰਨ ਕੀ ਚੋਰੀ ਕਰੇ, ਸੂਈਕਾ ਦੇ ਦਾਨ ਕੋਠੇ ਚੜ੍ਹ ਕੇ ਦੇਖ ਤੇ ਕਾਵਾਵੇ ਭਗਵਾਨ, ਕਿ ਵੱਡੀਆਂ ਵੱਡੀਆਂ ਹੇਰਾ ਫੇਰੀਆਂ ਕਰਕੇ ਥੋੜ੍ਹਾ ਮੋਟਾ ਦੇ ਕੇ ਆਪਣੇ ਨੌਲ ਵਾਲੋ ਵੀ ਮੈਂ ਆਹ ਦਿੱਤਾ ਉਹ ਦਿੱਤਾ, ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਠੀਕ ਹੈ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਪਰ ਕੋਸ਼ਿਸ਼ ਕਰੋ ਕਿ ਭਾਈ ਲਾਲੋ ਦੀ ਆਪਾਂ 100 ਵਾਰੀ ਐਗਜ਼ਾਮਪਲ ਸਾਖੀ ਪੜ੍ਹੀ ਆ ਗੁਰੂ ਨਾਨਕ ਸਾਹਿਬ ਦੇ ਕੋਲੋਂ ਵਾਰ ਵਾਰ ਰਿਪੀਟ ਕਰਨ ਦੀ ਲੋੜ ਨਹੀਂ। ਸੋ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਤਾਂ ਉਹਨਾਂ ਨਾਲ ਸੀ, ਹੁਣ ਕਿਹੜਾ ਹੁੰਦਾ, ਹੁਣ ਤਾਂ ਸਾਰੇ ਤਾਂ ਤੇ ਹਰ ਟਾਈਮ 'ਤੇ ਆ। ਕੋਸ਼ਿਸ਼ ਕਰੀਏ ਅਸੀਂ ਵੀ ਜਿੰਨਾ ਕੁ ਹੋ ਸਕੇ ਹੱਕ ਹਲਾਲ ਦੀ ਕਮਾਈ ਕਰੀਏ। ਹੱਕ ਹਲਾਲ ਦੀ ਸਿੱਧੀ ਗੱਲ ਆ, ਜੇ ਅਸੀਂ ਹੁਣ ਐਨਕਾਂ ਲਾਉਂਦੇ ਹਾਂ, ਜਿਹੜਾ ਰੇਟ ਹੈਗਾ ਅਸੀਂ ਵੀ ਦੋ ਪੈਸੇ ਕਮਾਉਣੇ, ਪਰ ਜਾਇਜ਼ ਹੋਣੇ ਚਾਹੀਦੇ। ਇਹ ਨਹੀਂ ਵੀ ਜੇ ਕੋਈ ਜਾਣ ਪਛਾਣ ਲੱਗੋ ਤਾਂ ਵੱਧ ਪੈਸੇ ਝਾੜ ਲਓ, ਜੇ ਕੋਈ ਨਹੀਂ ਪਤਾ ਉਦੋਂ ਵੱਧ ਪੈਸੇ ਕਰ ਲਓ, ਇੱਧਰੋਂ ਕਰ ਦਿਓ ਉੱਧਰੋਂ ਕਰ ਦਿਓ, ਉਹ ਫਿਰ ਮਾਲਕ ਵਿੱਚ ਬੈਠਾ ਅਤੇ ਉਹਨੂੰ ਪਤਾ ਸਾਡੀ ਭਾਵਨਾ ਕੀ ਹੈ, ਇੰਟੈਂਸ਼ਨ ਕੀ ਆ ਉਹਦੀ, ਉਹਦੇ ਕੋਲ ਡਰਨਾ ਚਾਹੀਦਾ ਵੀ ਦੇਖਣ ਵਾਲਾ ਸਾਨੂੰ ਹਰ ਟਾਈਮ ਵਾਚ ਕਰ ਰਿਹਾ। ਕੋਈ ਵੀ ਹੈ, ਚਾਹੇ ਉਹ ਵਕੀਲ ਹੈ, ਚਾਹੇ ਕੋਈ ਪੁਲਿਸ ਆਫਿਸਰ ਹੈ, ਅਸੀਂ ਕਹੀ ਜਾਂਦੇ ਹਾਂ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ, ਉਹਨੂੰ ਸਭ ਪਤਾ ਵੀ ਕੀ ਕਰਦੇ ਹਾਂ। ਜੇ ਕੋਈ ਪੋਲੀਟੀਸ਼ੀਅਨ ਵੀ ਹੈ, ਉੱਥੇ ਜਾ ਕੇ ਹੋਟਲਾਂ 'ਚ ਕੀ ਕਰਦੇ ਹੋ ਤੁਸੀਂ, ਆਟਵਾ, ਸਾਰਿਆਂ ਨੂੰ ਪਤਾ। ਜੇ ਬਾਹਲੇ ਲੋਕਾਂ ਤੋਂ ਨਹੀਂ ਮੰਨਦੇ, ਪਰਮਾਤਮਾ ਨੂੰ ਤਾਂ ਪਤਾ ਹੀ ਹੈ ਵੀ ਤੁਸੀਂ ਕਿਸੇ ਨੂੰ ਦੇਖੋ ਨਾ, ਆਪਣੀ ਜਿਹੜੀ ਵਾਈਫ ਹੈ ਉਹ ਤੁਹਾਡੀ ਵਾਈਫ ਪਰਮਾਤਮਾ ਨੇ ਦਿੱਤੀ ਹੈ, ਬਾਕੀ ਜਿੰਨੀਆਂ ਵੀ ਔਰਤਾਂ ਨੇ, ਜੇ ਬੱਚੇ ਨੇ, ਜੇ ਛੋਟੀਆਂ ਨੇ ਉਹਨਾਂ ਨੂੰ ਬੱਚੇ ਸਮਝ ਲਓ, ਜੇ ਵੱਡੀਆਂ ਨੇ ਉਹਨਾਂ ਨੂੰ ਮਾਮਾ ਸਮਝ ਲਓ, ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਸਮਝ ਲਓ। ਮੈਂ ਤਾਂ ਜਿਮ ਦੇ ਉੱਤੇ ਵੀ ਓਪਨ ਕਹਿੰਦਾ, ਇੰਜੋਏ ਕਰਨਾ ਨਾ, ਇੰਜੋਏ ਤੁਸੀਂ ਆਪਣੀ ਭੈਣ ਨਾਲ ਵੀ ਕਰਦੇ ਹੋ, ਆਪਣੀ ਮਾਂ ਨਾਲ ਵੀ ਕਰਦੇ ਹੋ, ਆਪਣੀ ਵਾਈਫ ਨਾਲ ਵੀ ਕਰਦੇ ਹੋ, ਪਰ ਉਹੋ ਜਿਹਾ ਕਰੋ ਪਿਆਰ, ਉਹੋ ਜਿਹਾ ਇੰਜੋਏ ਕਰੋ ਜਿਹੜਾ ਓਪਨ ਹੋ ਜਾਏ। ਜੇ ਤੁਸੀਂ ਭੈਣ ਨਾਲ, ਤੁਹਾਨੂੰ ਕੋਈ ਫਿਕਰ ਤਾਂ ਨਹੀਂ ਵੀ ਕੌਣ ਆ ਕੇ ਦੇਖ ਰਿਹਾ ਕੌਣ ਨਹੀਂ ਦੇਖ, ਕਿਉਂਕਿ ਤੁਹਾਡੀ ਉਹ ਫੀਲਿੰਗ ਹੀ ਡਿਫਰੈਂਟ ਹੁੰਦੀ ਹੈ, ਇੰਜੋਏ ਤੁਸੀਂ ਫਿਰ ਵੀ ਕਰਦੇ ਹੋ। ਸੋ ਜਦੋਂ ਅਸੀਂ ਮੈਲੀ ਅੱਖ ਨਾਲ ਦੇਖਦੇ ਹਾਂ, ਸਾਡੀ ਗੱਲਬਾਤ ਕਰਨ ਦਾ ਸਾਡਾ ਫੇਸ ਦਾ ਐਕਸਪ੍ਰੈਸ਼ਨ ਪੁੱਠਾ ਹੁੰਦਾ, ਨਾਲੇ ਸਾਡੇ ਅੰਦਰ ਉਹ ਧੜਕੂ ਲੱਗਿਆ ਹੁੰਦਾ ਵੀ ਜੇ ਕਦੇ ਆ ਗਏ ਤਾਂ ਛਿੱਤਰ ਪੈਣਗੇ। ਸੋ ਇੰਜੋਏ ਕਰਨਾ, ਇੰਜੋਏ ਭੈਣ ਬਣਾ ਕੇ ਕਰ ਲਓ, ਇੰਜੋਏ ਬੱਚੀ ਬਣਾ ਕੇ ਕਰ ਲਓ, ਇੰਜੋਏ ਮਾਂ ਬਣਾ ਕੇ ਕਰ ਲਓ, ਕੋਈ ਡਰ ਨਹੀਂ ਹੈ। ਸੋ ਉਹ ਵੀ ਤਾਂ ਗੱਲ, ਹਰ ਤਰੀਕੇ ਨਾਲ ਹੱਸੋ ਖੇਡੋ, ਜੋ ਮਰਜ਼ੀ ਕਰੋ, ਚਾਹੇ ਕੋਈ ਕਿਸੇ ਤਰ੍ਹਾਂ ਦਿੰਦਾ, ਪਰ ਜਦੋਂ ਸਾਡੀ ਭਾਵਨਾ ਹੁੰਦੀ ਹੈ ਮਾੜੀ, ਉਹ ਅੰਦਰੋਂ ਦੇਖ ਰਿਹਾ ਹੁੰਦਾ ਅਤੇ ਨਾਲ ਸਾਨੂੰ ਡਰ ਲੱਗਿਆ ਹੁੰਦਾ, ਆਤਮਾ ਸਾਨੂੰ ਵਾਰ ਵਾਰ ਡਰਾਉਂਦੀ ਹੈ ਵੀ ਤੂੰ ਉੱਪਰੋਂ ਮਿੱਠਾ, ਵਿੱਚੋਂ ਤੂੰ ਚਲਾਕੀਆਂ ਕਰ ਰਿਹਾ, ਉੱਪਰੋਂ ਤੇਰੀ ਫੀਲਿੰਗ ਇਹ ਹੈ ਵੀ ਮੇਰੀ ਬੱਚੀ ਹੈ, ਮੇਰੀ ਭੈਣ ਹੈ, ਅੰਦਰੋਂ ਤੇਰੀ ਬਦਨੀਤੀ ਹੈ, ਫਿਰ ਕਿਸੇ ਨਾ ਕਿਸੇ ਟਾਈਮ ਤੋਂ ਫਿਰ ਹਿਸਾਬ ਕਿਤਾਬ ਦੇਣਾ ਹੀ ਪੈਂਦਾ। ਜਿਸ ਤਰ੍ਹਾਂ ਦੇਖੋ ਨਾ, ਕਿੱਕਰ ਦਾ ਜਿਹੜਾ ਬੀਜ ਹੁੰਦਾ, ਜੇ ਕਿਸੇ ਨੇ ਦੇਖਿਆ ਹੋਵੇ, ਸਾਨੂੰ, ਮੈਂ ਖੁਦ ਦੇਖਿਆ, ਉਹ ਬੜਾ ਕੋਮਲ ਹੁੰਦਾ, ਬਿਲਕੁਲ ਰੇਸ਼ਮ ਦੇ, ਰੇਸ਼ਮ ਵਰਗਾ ਹੁੰਦਾ, ਜਿਵੇਂ ਮਰਜ਼ੀ ਪੁੱਠਾ ਸਿੱਧਾ ਉੱਠਾ ਕਰੋ। ਜਦੋਂ ਜ਼ਮੀਨ 'ਚ ਬੀਜਤਾ, ਉਹ ਦਰਖਤ ਬਣਦਾ, ਦੇਖੋ ਕਿੰਨੇ ਕੰਡੇ ਲੱਗਦੇ ਨੇ, ਜਿਹਨੂੰ ਲਾਉਂਗੇ ਕੰਡਾ ਪਟਕਦੇ ਨਹੀਂ ਲੱਗਦਾ। ਸੋ ਇਸ ਕਰਕੇ ਕਰਮ ਜਿਹੜੇ ਨੇ, ਪਤਾ ਨਹੀਂ ਹੁੰਦਾ ਵੀ ਉਹਦੇ ਫਲ ਕੀ ਨਿਕਲਣੇ ਨੇ। ਸੋ ਕੋਸ਼ਿਸ਼ ਕਰੀਏ ਜੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਹੋ ਸਕੇ, ਵੱਧ ਤੋਂ ਵੱਧ ਬੁਰੇ ਕਰਮਾਂ ਤੋਂ ਬਚੀਏ, ਚਲਾਕੀ ਤੋਂ ਨਹੀਂ ਬਚੀਏ। ਮਨ ਐਵੇਂ ਕਹਿੰਦਾ ਜੇ ਅਕਾਊਂਟੈਂਟ ਕੋਲ ਜਾਓ, ਕਹਿੰਦਾ ਮੇਰੇ ਇੰਨੇ ਪੈਸੇ ਆਹ ਦੇ, ਇੱਧਰੋਂ ਕਰ ਲੈ ਉੱਧਰੋਂ ਕਰ ਲੈ, ਪੁਲਿਸ ਵਾਲੇ ਕੋਲ ਜਾਓ, ਉਹ ਹੱਕ ਕਿਵੇਂ ਤੁਹਾਡੀ ਰਿਸ਼ਵਤ ਦਾ ਕਿਵੇਂ ਲੈ ਸਕਦਾ ਹੱਕ, ਕਿਉਂਕਿ ਅਸੀਂ ਖੁਦ ਵੀ ਲਈ ਹੁੰਦੀ ਹੈ, ਇਸ ਕਰਕੇ ਅਸੀਂ ਉਹਨੂੰ ਵੀ ਦੇ ਦਿੰਦੇ ਹਾਂ। ਜੇ ਤੁਸੀਂ ਫੈਸਲਾ ਕਰ ਲਓ ਕਿ ਅਸੀਂ ਕਿਸੇ ਨੂੰ ਰਿਸ਼ਵਤ ਦੇਣੀ ਨਹੀਂ ਹੈ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਤੁਹਾਨੂੰ ਦੱਸ ਰਿਹਾ ਵੀ 67-68 ਸਾਲ ਹੋ ਗਏ, ਇੱਕ ਸਿੰਗਲ ਪੈਨੀ ਨਹੀਂ ਕਿਸੇ ਨੂੰ ਦਿੱਤੀ, ਨਾ ਕਿਸੇ ਦੀ ਲੈਣ ਦੀ ਹਿੰਮਤ ਪਈ ਹੈ। ਹਾਂਜੀ, ਕਿਉਂਕਿ ਤੁਸੀਂ ਆਪ ਡਿਟਰਮਿੰਡ ਹੋ, ਉਹਨੂੰ ਕਹੋ ਵੀ ਤੂੰ ਮੇਥੋਂ ਕਿਉਂ ਮੰਗਦਾ, ਮੈਂ ਤੇਰਾ ਹਿਸਾਬ ਕਿਤਾਬ ਗੌਰਮੈਂਟ ਨੂੰ ਭੇਜਦਾ ਵੀ ਜਿਹੜੇ ਘਰ ਨੇ ਤੂੰ ਕਿੱਥੋਂ ਬਣਾਏ ਨੇ, ਉਹਦੀ ਜ਼ਮੀਨ ਤੋਂ ਪੈਰਾਂ ਸਾਨੂੰ ਨਿਕਲ ਜੂਗੀ। ਹਾਂਜੀ, ਇੱਕ ਕਿਉਂਕਿ ਉਹ ਅਸੀਂ ਵੀ ਚੋਰੀ ਕਰਨੀ ਚਾਹੁੰਦੇ ਹਾਂ, ਫਿਰ ਤਾਂ ਚੋਰ ਚੋਰ ਰਲ ਗਏ ਇਕੱਠੇ, ਫਿਰ ਤਾਂ ਉਸ ਤਰ੍ਹਾਂ ਹੀ ਚੱਲੂਗਾ। ਜੇ ਤੁਸੀਂ ਇਮਾਨਦਾਰੀ ਨਾਲ ਪਰਮਾਤਮਾ ਰੱਖੋ, ਤੁਹਾਡਾ ਕਦੇ ਕੰਮ ਰੁਕਦਾ ਨਹੀਂ ਹੈ, ਕਿਉਂਕਿ ਤੁਹਾਡੀ ਉਹ ਗੱਲਬਾਤ ਕਹਿਣ ਦੇ ਢੰਗ 'ਚ ਫਰਕ ਹੁੰਦਾ, ਕਦੇ ਕੋਈ ਰਿਸ਼ਵਤ ਨਹੀਂ ਮੰਗ ਸਕਦਾ। ਜੇ ਮੰਗੂਗਾ ਵੀ ਤੁਹਾਡੀ ਉਹ ਪਰਸਨੈਲਿਟੀ ਦੇਖ ਕੇ ਚੁੱਪ ਕਰ ਜਾਂਦਾ। ਅਸੀਂ ਏਅਰਪੋਰਟ, ਮੈਨੂੰ ਯਾਦ ਆ ਵੀ ਏਅਰਪੋਰਟ ਦੇ ਉੱਤੇ ਇੱਕ ਵਾਰ ਦਿੱਲੀ ਏਅਰਪੋਰਟ ਤੋਂ ਉਹ ਸਾਡੇ ਕੁਛ ਰਿਸ਼ਤੇਦਾਰ ਛੱਡਣ ਆਏ ਸੀ, ਯੰਗ ਮੁੰਡੇ, ਅਤੇ ਉਹ ਸਾਨੂੰ ਤਾਂ ਏਅਰਪੋਰਟ 'ਤੇ ਉਤਾਰ ਗਏ, ਆਪ ਕਾਰ ਪਾਰਕਿੰਗ ਲਾਉਣਗੇ, ਅੱਧਾ ਪੌਣਾ ਘੰਟਾ ਮੁੜੇ ਹੀ ਨਹੀਂ। ਅਤੇ ਜਦੋਂ ਮੈਂ ਉਹਨੂੰ ਪੁੱਛਿਆ ਕਿ ਮੇਰਾ ਭਤੀਜਾ ਸੀ, ਇੱਕ ਭਾਣਜਾ ਸੀਗਾ, ਹੁਣ ਭਾਣਜਾ ਤਾਂ ਮੇਰਾ ਇੱਥੇ ਕੈਲਗਰੀ ਰਹਿੰਦਾ, ਅਤੇ ਮੈਂ ਉਹਨੂੰ ਪੁੱਛਿਆ ਯਾਰ ਤੁਸੀਂ ਇੰਨਾ ਚਿਰ ਲਾਦਾ ਕਾਰ, ਉਹ ਇੱਕ ਦੂਜੇ ਨੂੰ ਦੇਖ ਕੇ ਅਸੀਂ ਇਹਨੇ, ਕੋਈ ਨਹੀਂ ਜੀ ਰਸ਼ ਸੀਗਾ। ਮੈਂ ਕਹਿੰਦੀ ਸੱਚੀ ਸੱਚੀ ਗੱਲ, ਪੌਣਾ ਘੰਟਾ ਯਾਰ, 2-4 ਮਿੰਟ ਲੱਗਣੇ, 10 ਮਿੰਟ। ਫਿਰ ਉਹਨੇ ਇੱਕ ਨੇ ਕਹਿਤਾ, ਕਹਿੰਦਾ ਜੀ ਉਹ ਮਾਮਾ ਜੀ ਉਹਨਾਂ ਨੇ ਨਾ ਅਸਲ 'ਚ ਉੱਥੇ ਜਦੋਂ ਪਾਰਕਿੰਗ ਲਓ ਪੁਲਿਸ ਵਾਲੇ ਨੇ ਘੇਰ ਲਿਆ, ਉਹ ਕਹਿੰਦੇ ਸਾਨੂੰ ਪੇਪਰ ਦਿਖਾਓ, ਮੈਂ ਕਿਹਾ ਹੈ ਨਹੀਂ ਸੀਗੇ, ਕਹਿੰਦਾ ਪੇਪਰ ਤਾਂ ਸੀਗੇ, ਮੈਂ ਫਿਰ ਦਿਖਾਉਣੇ ਸੀ। ਕਹਿੰਦਾ ਜੀ ਤੁਹਾਨੂੰ ਨਹੀਂ ਪਤਾ ਕੈਨੇਡਾ ਨਹੀਂ ਇੰਡੀਆ 'ਚ ਪੇਪਰ ਲੈਣ ਨੂੰ ਰੱਖ ਲੈਣੇ ਸੀਗੇ, ਮੁੜ ਕੇ ਦਿੱਲੀ ਦੇ ਗੇੜੇ ਮਾਰਨੇ ਪੈਣੇ। ਮੈਂ ਕਿਹਾ ਫਿਰ, ਕਹਿੰਦਾ ਫਿਰ ਉਹਨਾਂ ਨੇ 500 ਰੁਪਇਆ ਲੈ ਕੇ ਸਾਨੂੰ ਲੰਘਾਤਾ। ਮੈਂ ਕਿਹਾ ਚਲੋ ਚੱਲੀਏ, ਮੈਂ ਉਹਦੇ ਕੋਲ ਗਿਆ ਉੱਥੇ, ਉਹਨਾਂ ਨੇ ਪਹਿਲਾਂ ਉਹਨੂੰ ਪਤਾ ਸੀਗਾ ਮੇਰਾ ਕੁਛ ਥੋੜ੍ਹੀ ਮਾੜੀ ਮੋਟੀ ਬੈਕਗਰਾਊਂਡ ਵੀ ਹੈਗੀ, ਸਾਡੀ ਫੈਮਿਲੀ ਦੇ ਵਿੱਚ ਪੁਲਿਸ ਦੇ ਵਿੱਚ ਹਾਈ ਲੈਵਲ ਦੇ ਬੰਦੇ ਹੈਗੇ, ਇਸ ਇਹ ਵੀ ਗੱਲ ਨਾਲ ਹੈ। ਹਾਂਜੀ, ਸੋ ਇਸ ਕਰਕੇ ਮੈਂ ਉਹਨੂੰ ਬੁਲਾਇਆ ਥਾਣੇ ਉਂਗਲੀ ਦੇ ਇਸ਼ਾਰਿਆਂ ਕਿ ਵੀ ਇਹ ਢੰਗ ਹੁੰਦਾ ਕਿਵੇਂ ਬਣਾਉਣਾ, ਜੇ ਜੀ ਜੀ ਕਰੋਗੇ ਤਾਂ ਉਹ ਸਾਡੇ ਗਾਲਾਂ ਕੱਢਣਗੇ। ਉਹਨੂੰ ਉਂਗਲੀ ਦੇ ਇਸ਼ਾਰਿਆਂ ਵਾਲਾ ਉਹਨੇ ਕਿਹਾ ਵੀ ਅਫਸਰ ਹੀ ਆਤਮਾ ਤੁਹਾਡੀ ਦਲੇਰ ਹੋਣੀ ਹੈ, ਸਰੀਰ ਦੇ ਨਾਲ ਉਹਦੀ ਕੋਈ ਵੈਲਿਊ ਨਹੀਂ ਹੈ। ਸੋ ਇਸ ਕਰਕੇ ਕੰਮ ਹਮੇਸ਼ਾ ਮਾਲਕ ਨੂੰ ਯਾਦ ਰੱਖੋ, ਮੇਰੀ ਇਹੀ ਗੱਲ ਹੁੰਦੀ ਹੈ, ਉਹਨੂੰ ਕਹੋ ਵੀ ਬਖਸ਼ ਲੈ, ਜਿਹੜੇ ਕੰਮ ਕਰਤੇ ਬਖਸ਼ ਲੈ। ਹਾਂਜੀ, ਅਸੀਂ ਸਟੂਡੀਓ ਦੇ ਵਿੱਚ ਬੈਠੇ ਹਾਂ, ਇੱਥੇ ਸਾਰੇ ਭੈਣ ਭਰਾਵਾਂ ਦੇ ਤਰੀਕੇ ਨਾਲ ਬੋਲਦੇ, ਦਿਲੋਂ ਜੇ ਮੈਂ ਮਰ ਵੀ ਜਾਊਂਗਾ ਵੀ ਰਿਸਪੈਕਟ ਕਰਨਗੇ, ਨਹੀਂ ਤਾਂ ਬੰਦਾ ਕਹਿੰਦਾ ਕਪੱਤਾ ਜਾ ਸੀ ਯਾਰ, ਪੁੱਠੀ ਜੀ ਨਿਗਾਰਾਂ ਮੇਰੇ ਨਾਲ ਝਾਕਦਾ ਸੀ, ਹੈ ਉਹ ਫਿਰ ਉਹ ਜਿਹੜਾ ਫੀਤਾ ਸੀ ਪੁੱਠੀ ਨਿਗਾਰਾਂ ਨਾਲ ਲਗਾ ਕੇ ਉਹਦਾ ਕੀ ਹੈ, ਨਹੀਂ ਅਦਰਵਾਈਜ਼ ਉਹ ਡੱਬੇ 'ਚ ਪਿਆ ਵੀ ਬੰਦੇ ਦੀ ਕਿਤੇ ਪਿਆ ਹੋਊਗਾ, ਕੋਈ ਅੱਖਾਂ ਇਕੱਲੇ ਇਕੱਲੇ ਬੈਠਾ ਰੋ ਰਿਹਾ ਹੁੰਦਾ, ਯਾਰ ਬੰਦਾ ਵਧੀਆ ਸੀ ਮੇਰੇ ਨਾਲ ਡੀਲ, ਮੈਨੂੰ ਛੋਟੀ ਭੈਣ ਸਮਝਦਾ ਸੀ, ਮੈਨੂੰ ਬੱਚਾ ਸਮਝਦਾ ਸੀ, ਬੜਾ ਟਾਈਮ 'ਤੇ ਪੈਸੇ ਦਿੰਦਾ ਸੀਗਾ, ਕਦੇ ਕੋਈ ਉੱਚਾ ਨੀਵੀਂ ਨਹੀਂ ਗੱਲ ਕਰਦੇ, ਪਿਆਰ ਨਾਲ ਬੋਲਦਾ ਸੀਗਾ। ਇਹ ਸਾਰੀਆਂ ਗੱਲਾਂ ਕੌਣ ਕਰਦੀਆਂ ਨੇ? ਜੇ ਡਰਾਮੇ ਕਰਾਂਗੇ, ਜੇ ਭਾਈ ਜੀ ਹੋਏ, ਜੇ ਪੰਡਿਤ ਹੋਏ, ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਜਦੋਂ ਲੈਕਚਰ ਦਿੰਦੇ ਹਾਂ ਅਸੀਂ ਬਹੁਤ ਵਧੀਆ ਦਿੰਦੇ ਹਾਂ, ਪਰ ਕੰਮ ਅਸੀਂ ਉਹਦੇ ਉਲਟ ਕਰ ਰਹੇ ਨੇ। ਮੈਂ ਕਹਿੰਦਾ ਜੋ ਕੁਛ ਕਹਿੰਦੇ ਹੋ 70-80% ਤਾਂ ਉਹਦੇ ਉੱਤੇ ਅਮਲ ਕਰਨਾ ਚਾਹੀਦਾ। ਸੋ ਇਹ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਹੱਕ ਹਲਾਲ ਦੀ ਕਮਾਈ ਦੇ ਉੱਤੇ ਸੀ, ਹੁਣ ਮੈਂ ਇੰਨਾ ਵੀ ਕਹਿ ਰਿਹਾ, ਇਹ ਜਿਹੜਾ ਸਾਡਾ ਪ੍ਰੋਗਰਾਮ ਵੈਸੇ ਮੰਡੇ ਨੂੰ ਹੁੰਦਾ ਮਾਈਂਡ ਐਂਡ ਬੋਡੀ ਦਾ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। BNC ਦਾ ਮਤਲਬ ਹੀ ਇਹੀ ਹੈ, ਬੀ ਦਾ ਮਤਲਬ ਹੈ ਬਰੈਮਲੀ ਅਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਬਰੈਂਪਟਨ ਦੇ ਵਿੱਚ ਜਿਹੜਾ ਹੋਸਪਿਟਲ ਹੈ ਉਹ ਹੋਸਪਿਟਲ ਬਰੈਮਲੀ ਰੋਡ ਦੇ ਉੱਤੇ ਹੈ, ਜਦੋਂ ਬਰੈਮਲੀ ਰੋਡ ਤੁਸੀਂ ਨੌਰਥ 'ਚ ਜਾਂਦੇ ਹੋ ਉਹਨੂੰ ਕੰਟਰੀ ਸਾਈਡ ਕੱਟਦੀ ਹੈ, ਜਿੱਥੇ ਕੰਟਰੀ ਸਾਈਡ ਕੱਟਦੀ ਹੈ ਉਹਦੀ ਨਿਸ਼ਾਨੀ ਹੈ ਬਰੈਮਲੀ ਦੇ ਵਿੱਚ। ਜਦੋਂ ਵੀ ਹੋਸਪਿਟਲ ਤੋਂ ਬਾਅਦ ਕੰਟਰੀ ਸਾਈਡ ਕੱਟੂਗੀ ਉੱਥੇ ਤੁਹਾਨੂੰ ਖੱਬੇ ਹੱਥ ਗੈਸ ਸਟੇਸ਼ਨ ਦਿਸੂਗਾ, ਹੈਂਜੀ, ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਹੀ ਗੇਟ ਖੁੱਲ੍ਹਦਾ, ਬੇਸ਼ੱਕ ਗੇਟ ਤਾਂ ਬਹੁਤ ਨੇ, ਦਰਵਾਜ਼ੇ ਬਹੁਤ ਨੇ, ਪਰ ਇੱਕੋ ਹੀ ਗੇਟ ਖੋਲ੍ਹਦੇ ਹਾਂ। ਉਹਦੇ ਵਿੱਚ ਅੰਡਰ ਦਾ ਸੇਮ ਰੂਫ ਅਸੀਂ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਜਿੰਨੀਆਂ ਵੀ ਸੇਵਾਵਾਂ ਨੇ ਉਹ ਦਿੰਦੇ ਹਾਂ, ਅੱਜ ਕੱਲ੍ਹ ਬੰਦ ਹੈ। ਫਿਰ ਸਾਡੇ ਕੋਲ ਅਰਜੈਂਟ ਕੇਅਰ ਹੈ, ਛੋਟੇ ਮੋਟੇ ਕੋਈ ਟਾਂਕੇ ਲਗਾਉਣੇ ਨੇ, ਕੋਈ ਐਲਰਜੀ ਹੋ ਗਈ, ਕੋਈ ਟਾਂਕੇ ਖਿਲਾਉਣੇ ਨੇ, ਕੋਈ ਵੀ ਚੀਜ਼ ਛੋਟੀ ਮੋਟੀ ਜਿਹੜੀ ਨੋਨ ਲਾਈਫ ਥਰੈਟਨਿੰਗ ਹੈ ਉੱਥੇ ਇੰਤਜ਼ਾਮ ਕੀਤਾ ਹੋਇਆ। ਅਤੇ ਨਾਲ ਨਾਲ ਸਾਡੇ ਕੋਲ ਅਰਜੈਂਟ ਕੇਅਰ ਵੀ ਹੈ, ਵਾਕ ਇਨ ਕਲੀਨਿਕ ਵੀ ਹੈ, ਫੈਮਿਲੀ ਪ੍ਰੈਕਟਿਸ ਵੀ ਹੈ, ਤੁਸੀਂ ਕਦੇ ਵੀ ਜਾ ਸਕਦੇ ਹੋ। 365 ਦੇ 365 ਦਿਨ ਖੁੱਲ੍ਹਦੀ ਹੈ, ਨੋ ਮੈਟਰ ਵਟ, ਚਾਹੇ ਉਹ ਦਸੰਬਰ ਆ ਜਾਵੇ, 1 ਜਨਵਰੀ ਆ ਜਾਵੇ, ਹੁਣ ਆ ਵਿਕਟੋਰੀਆ ਡੇ ਆ ਰਿਹਾ ਸੋਮਵਾਰ ਨੂੰ, ਸ਼ਾਇਦ ਨੈਕਸਟ ਸੋਮਵਾਰ ਨੂੰ ਹੀ ਹੈ, ਸੋ ਉਦੋਂ ਵੀ ਅਸੀਂ ਖੁੱਲ੍ਹੇ ਹਾਂ। ਹਾਂਜੀ, ਕਰੋਨਾ ਵਾਇਰਸ ਕਰਕੇ ਤਾਂ  99% ਵੈਸੇ ਹੀ ਬੰਦ ਨੇ, ਪਰ ਜਦੋਂ ਨਹੀਂ ਵੀ ਸੀਗਾ ਤਾਂ ਵੀ ਬੰਦ ਹੁੰਦੀਆਂ ਸੀ ਲੌਂਗ ਵੀਕਾਂ ਨੂੰ, ਪਰ ਅਸੀਂ ਖੁੱਲ੍ਹੇ ਹੁੰਦੇ ਹਾਂ, ਕਿਉਂਕਿ ਪਤਾ ਨਹੀਂ ਜਿਹੜੇ ਦੁਖੀ ਬੰਦੇ ਨੇ ਹਸਪਤਾਲਾਂ 'ਚ 8-8, 10-10 ਘੰਟੇ ਬੈਠਦੇ ਨੇ। ਜੇ ਥੋੜ੍ਹੀ ਮੋਟੀ ਜੇ ਸੇਵਾ ਕਰਨੀ ਹੈ ਸਿੱਧੇ ਹੋ ਕੇ ਕਰੀਏ ਨਾ, ਨਖਰੇ ਜੇ ਨਾ ਕਾਹਦੇ ਲਈ ਕਰਨਾ, ਜੇ ਕਰਨਾ ਹੈ ਜੇ ਰੋਹਬ ਨਾਲ ਹੀ ਕਰਨਾ, ਉਹਦੇ ਵਿੱਚ ਭਾਵਨਾ ਵੀ ਤੁਹਾਡੀ ਪੁੱਠੀ ਹੈ ਅਤੇ ਉਹ ਗੱਲ ਨਹੀਂ ਫਿਰ ਬਣਦੀ। ਜੇ ਕਰਨਾ ਤਾਂ ਸੇਵਾ ਫਿਰ ਖੁੱਲ੍ਹ ਕੇ ਸੱਚੇ ਦਿਲੋਂ ਕਰੋ, ਥੋੜ੍ਹੀ ਨਰਮਾਈ ਨਾ ਕਰੋ, ਉਹਦਾ ਫਾਇਦਾ ਵੀ ਮਾਲਕ ਉਹ ਕਮੀ ਨਹੀਂ ਛੱਡਦਾ। ਸੋ ਬਲੱਡ ਲੈਬ ਵੀ ਸਾਡੇ 7 ਦਿਨ ਖੁੱਲ੍ਹਦੀ ਹੈ, 9 ਵਜੇ ਖੁੱਲ੍ਹ ਜਾਂਦੀ ਹੈ, ਹੁਣ ਬੰਦ ਹੈ, ਹੁਣ ਵੇਖ ਲੈ ਇਹਨਾਂ ਨੇ ਹਫ਼ਤੇ ਤੋਂ ਸ਼ੁਰੂ ਕਰ ਦੇਣੀ। ਉਹ ਬੰਦ ਹੀ ਤਾਂ ਕੀਤੀ ਸੀ ਕਿਉਂਕਿ ਜਦੋਂ ਬਲੱਡ ਲੈਂਦੇ ਹਾਂ ਆਦਮੀ ਜਾਂ ਲੇਡੀ ਦੇ ਕੋਲੇ ਦੋ ਫੇਸ ਕੋਲੇ ਹੋ ਜਾਂਦੇ ਨੇ ਅਤੇ ਉਹ ਡਰ ਹੁੰਦਾ ਕਰੋਨਾ ਦਾ, ਇਸ ਕਰਕੇ ਉਹ ਬੰਦ ਕੀਤੀ ਸੀਗੀ। ਇਸੇ ਤਰ੍ਹਾਂ ਹੀ ਸਾਡੇ ਕੋਲ ਡਰਮੇਟੋਲੋਜਿਸਟ ਨੇ, ਸਕਿਨ ਸਪੈਸ਼ਲਿਸਟ ਨੇ, ਬੋਟੈਕਸ ਦੇ ਵੀ ਹੁੰਦੇ ਨੇ, ਜਿਹੜੇ ਹੁਣ ਅੱਜ ਕੱਲ੍ਹ ਰਿਵਾਜ਼ ਚੱਲੇ ਨਾ, ਇਹ ਕਲਯੁੱਗ ਦਾ ਹੀ ਹੈ ਵੈਸੇ ਮੇਰੇ ਹਿਸਾਬ ਨਾਲ। ਮੈਨੂੰ ਕਹਿਣਾ ਹੋਵੇ ਤੁਸੀਂ ਮੈਨੂੰ ਗਾਲਾਂ ਹੀ ਕੱਢਣਾ, ਜੋ ਹੈ ਕਲਯੁੱਗੀ ਵੀ ਬੁੱਲ ਮੋਟੇ ਕਰਾ ਲਓ, ਅੱਖਾਂ ਦੇ ਠੀਕ ਕਰਾ ਲਓ, ਉਹ ਕਰਾ ਲਓ, ਝੂੜੀਆਂ ਖਤਮ ਕਰਾ ਲਓ, ਉਹ ਵੀ ਸਾਡੇ ਕੋਲ ਇੰਤਜ਼ਾਮ ਹੈ। ਡਾਕਟਰ ਜਿਹੜੇ ਅਲਸ਼ਾਵੀ ਨੇ ਉਹ ਸਪੈਸ਼ਲਿਸਟ ਨੇ, ਉੱਥੇ ਉਹ ਵੀ ਕਰਦੇ ਨੇ ਇੰਤਜ਼ਾਮ। ਹਾਂਜੀ, ਪੰਜਾਬੀ ਹਿੰਦੀ ਨਹੀਂ ਉਹਨਾਂ ਨੂੰ ਆਉਂਦੀ, ਪਰ ਜਦੋਂ ਆਪਾਂ ਬਿਊਟੀ ਲਈ ਕਰਾਉਣ ਹੁੰਦਾ ਫਿਰ ਉਹਨਾਂ ਦੀ ਲੋੜ ਹੀ ਨਹੀਂ, ਉਹਨਾਂ ਨੇ ਆਪੇ ਸੂਈਆਂ ਸਾਈਆਂ ਲਾ ਕੇ ਕੁਝ ਕਰ ਦਿੰਦੇ ਨੇ, ਮੈਨੂੰ ਤਾਂ ਪਤਾ ਨਹੀਂ, ਮੈਂ ਦੇਖਦਾ ਹੁੰਦਾ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਕਾਉਂਸਲਿੰਗ ਦੀ ਸਰਵਿਸ ਹੈ, ਡਾਕਟਰ ਫੈਨੀ, ਜਿਹੜਾ ਕਿ ਮੈਂ ਅਕਸਰ ਕਹਿੰਦਾ ਵੀ ਡਾਕਟਰ ਫੈਨੀ ਦੀ ਖਾਸੀਅਤ ਇਹ ਆ ਵੀ ਇੰਟੈਰੀਓ ਦੇ ਵਿੱਚ, ਟੋਟਲ ਇੰਟੈਰੀਓ ਦੇ ਵਿੱਚ, ਮੈਂ ਤਾਂ ਨਹੀਂ ਕਹਿੰਦਾ ਵੀ ਸਾਰੇ ਦੇਸ਼, ਟੋਟਲ ਇੰਟੈਰੀਓ ਦੇ ਵਿੱਚ, ਕਿਉਂਕਿ ਮੈਂ ਚੈੱਕ ਕੀਤੀ ਹੈ, ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕਾਉਂਸਲਿੰਗ। ਸੋ ਜਿੰਨਾ ਵੀ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਹੁਣ ਮੇਰੇ ਖਿਆਲ ਅਸੀਂ ਹੱਸਦੇ ਹੁੰਦੇ ਹਾਂ ਵੀ ਹੁਣ ਤਾਂ ਡਾਕਟਰਾਂ ਨਾਲੋਂ ਜ਼ਿਆਦਾ ਪੈਸੇ ਬਣਾਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰੋਨਾ ਵਾਇਰਸ ਨੇ ਇੰਨੇ ਲੋਕਾਂ ਨੂੰ ਡਿਸਟਰਬ ਕੀਤਾ, ਮੈਂਟਲ ਦੇ ਤਰੀਕੇ ਨਾਲ, ਸਟਰੈਸ ਰਹਿਣ ਲੱਗ ਗਏ ਬੱਚਿਆਂ ਦੇ ਵਿੱਚ ਵੀ, ਵਿਆਹਿਆਂ ਦੇ ਵਿੱਚ ਵੀ, ਕਿਉਂਕਿ ਅੱਗੇ ਜਿਵੇਂ ਕਹਿੰਦੇ ਨੇ ਪੰਜਾਬੀ ਦੇ ਦੋ ਭਾਂਡੇ ਹੋਣਗੇ ਖੜਕਣਗੇ, ਜੇ ਹਸਬੈਂਡ ਵਾਈਫ ਖੜਕਣਗੇ, ਅੱਗੇ ਭਾਂਡੇ ਹੀ ਜਿਹੜੇ ਹੁੰਦੇ ਸੀ 2-3 ਘੰਟੇ ਮਿਲਦੇ ਸੀ, ਹੁਣ ਤਾਂ 24 ਘੰਟੇ ਭਾਂਡੇ ਇਕੱਠੇ ਰਹਿੰਦੇ ਨੇ, ਸੋ ਖੜਕਣ ਦੇ ਜ਼ਿਆਦਾ ਸਿਰ ਖੜਕਦੇ ਨੇ, ਅਤੇ ਜ਼ਿਆਦਾ ਜੇ ਭਾਂਡੇ ਖੜਕਦੇ ਖੜਕਦੇ ਫੋਨ ਵੀ ਖੜਕ ਜਾਂਦੇ, ਟੈਲੀਫੋਨ, ਹਾਂਜੀ, 911 'ਤੇ। ਸੋ ਇਸ ਕਰਕੇ ਉਹ ਪ੍ਰੋਬਲਮਾਂ ਹੋ ਜਾਂਦੀਆਂ, ਗੁੱਸੇ, ਇਹ ਸਭ ਗੁੱਸੇ ਦੀਆਂ ਕਰਾਮਾਤਾਂ ਨੇ। ਜੇ ਸ਼ਾਂਤ ਰਹੋ, ਮੈਂ ਤਾਂ ਇਹ ਕਹਿੰਦਾ ਹੁੰਦਾ, ਜਿਸ ਤਰ੍ਹਾਂ ਮੈਂ ਇਹ ਗੱਲ ਕਹਿੰਦਾ ਵੀ ਜਦੋਂ ਵਿਆਹ ਤੋਂ ਪਹਿਲਾਂ ਜਿਹੜੇ ਬੰਦੇ ਮੁੱਛਾਂ ਰੱਖਦੇ ਸੀਗੇ, ਉਹ ਉੱਪਰ ਨੂੰ ਖੜੀਆਂ ਰੱਖਦੇ ਹੁੰਦੇ ਸੀਗੇ, ਅਤੇ ਵਿਆਹ ਤੋਂ ਬਾਅਦ ਨੀਵੀਆਂ ਕਰ ਲੈਂਦੇ ਨੇ ਵੀ ਹੁਣ ਤਾਂ ਯੈਸ ਸਰ, ਯੈਸ ਯੈਸ ਮੈਡਮ ਹੀ ਹੋਣੀ ਆ, ਜੋ ਕਹਿੰਦੀ ਉਹਦੇ ਮੁਤਾਬਕ ਚੱਲੀ ਜਾਓ, ਮੰਨੀ ਚਲੋ, ਵਧੀਆ ਹੋ ਜਾਵਾਂਗੇ। ਅਤੇ ਜੇ ਥੋੜ੍ਹੀ ਜਿਹੀ ਆਰਗੂਮੈਂਟ ਕਰੋਗੇ, ਫਿਰ ਤੁਹਾਨੂੰ ਪਤਾ ਹੀ ਹੈ, ਸਭ ਜਿਹੜੇ ਵਿਆਹੇ ਵਿਆਹ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ, ਪਤਾ ਹੀ ਹੈ ਕੀ ਹਾਲ ਹੈ ਨਾ, ਬਾਹਰ ਜੋ ਮਰਜ਼ੀ ਤੁਸੀਂ ਸ਼ੇਖ ਹੀ ਮਾਰੋ। ਮੈਨੂੰ ਯਾਦ ਹੈ, ਹੁਣ ਮੈਨੂੰ ਤੇ ਮੈਂ ਉਹਨੂੰ ਸੇਲਜ਼ਮੈਨ ਨੂੰ ਇਸ਼ਾਰਾ ਕਰਕੇ ਕਿਹਾ, ਕਿਉਂਕਿ ਕਈਆਂ ਨੂੰ ਪਤਾ ਨਹੀਂ ਸੀਗਾ 90% ਵੀ ਇਹ ਇੰਡੀਅਨ ਦਾ ਸਟੋਰ ਹੈ, ਕਿਉਂਕਿ ਸਾਡੇ ਗੋਰੇ ਇਟਾਲੀਅਨ ਦੇ ਪੁਰਚੁਗੀਜ਼ ਕੰਮ ਕਰਦੇ ਸੀ ਇੰਟੈਰੀਓ ਜਿੰਨੇ ਵੀ ਸਟੋਰ ਸੀਗੇ। ਸੋ ਮੈਂ ਉਹਨੂੰ ਕਿਹਾ, ਮੈਂ ਕਿਹਾ ਉਹਨੂੰ ਕਿਹਾ ਆਪਣੀ ਵਾਈਫ ਨੂੰ ਲਿਆ, ਕਹਿੰਦਾ ਨਹੀਂ। ਉਹਨੇ ਮੇਰੀ ਗੱਲ ਸੁਣਦੀ, ਕਹਿੰਦਾ ਆਮ ਨਾਟ ਦੈਟ ਟਾਈਪ ਆਫ ਪਰਸਨ, ਮੈਂ ਆਈ ਡੋਂਟ ਕੇਅਰ ਅਬਾਊਟ ਡੈਮ ਕੇਅਰ ਅਬਾਊਟ ਮਾਈ ਵਾਈਫ, ਜਿਹੜਾ ਮੈਂ ਡਿਸੀਜਨ ਲੈਣਾ ਉਹੀ ਲੈਣਾ। ਮੈਂ ਬੜਾ ਹੈਰਾਨ ਹੋਇਆ ਵੀ ਮੈਨੂੰ ਤਾਂ ਕਦੇ ਅੱਜ ਤੱਕ ਕੋਈ ਬੰਦਾ ਨਹੀਂ ਮਿਲਿਆ, ਅਤੇ ਚਲੋ ਠੀਕ ਹੈ, ਉਹਨੇ ਪੈਸੇ ਡਿਪੋਜ਼ਿਟ ਕਰਾ ਅਤੇ ਔਡਰ ਦੇ ਗਿਆ। ਸੋ ਦੂਸਰੇ ਦਿਨ ਮੈਂ ਪਰਚਾਂ ਸੀ ਸਟੋਰ 'ਤੇ, ਕਿਉਂਕਿ 10 ਵਜੇ ਮਾਲ ਖੁੱਲਦਾ ਸੀ, ਜਦੋਂ ਗਿਆ ਥੋੜ੍ਹਾ ਚਿਰ ਪਹਿਲਾਂ ਉਹ ਸਾਹਮਣੇ ਮੇਜ਼ ਦੇ ਉੱਤੇ ਬੈਠਾ, ਮੈਂ ਕਿਹਾ ਪਤਾ ਨਹੀਂ ਕੀ ਆ ਲੋਕ। ਜਦੋਂ ਅੰਦਰ ਆਇਆ ਮੈਨੂੰ ਕਹਿੰਦਾ, ਸਰ ਕੈਨ ਯੂ ਰਿਫੰਡ ਮਾਈ ਮਨੀ, ਆਈ ਵਿਲ ਬਰਿੰਗ ਮਾਈ ਵਾਈਫ। ਮੈਂ ਕਿਹਾ ਵਟ ਹੈਪਨ? ਕਹਿੰਦਾ ਰਾਤ ਸਾਡੇ ਘਰ ਲੜਾਈ ਹੋ ਗਈ। ਕਹਿੰਦਾ ਮੇਰੇ ਮਗਰ ਪੈ ਗਈ, ਤੇਰੀ ਕੀ ਔਕਾਤ ਹੈ, ਤੂੰ ਕੌਣ ਆ ਫੈਸਲਾ ਕਰਨ ਵਾਲਾ ਕਰਦਾ? ਮੈਂ ਕਰੂੰਗੇ। ਉਹ ਭਿੱਲੀ ਜਿਵੇਂ ਕਹਿੰਦੇ ਜਿਹੜੀ ਭਿੱਜੀ ਬਿੱਲੀ ਵਾਂਗੂ ਘਰੇ ਆ ਗਿਆ। ਮੈਂ ਕਿਹਾ ਨੋ ਪ੍ਰੋਬਲਮ ਸਰ, ਐਟਲੀਸਟ ਆਪਾਂ ਹੁਣ ਸਾਰੇ ਇੱਕੋ ਲਾਈਨ 'ਚ ਹੋ ਗਏ। ਮੈਂ ਸੋਚਿਆ ਸੀ ਤੂੰ ਕੋਈ ਸਪੈਸ਼ਲ ਬੰਦਾ। ਸੋ ਇਸ ਕਰਕੇ ਘਰਦਿਆਂ ਦੀ ਗੱਲ ਮੰਨ ਲਿਆ ਕਰੋ, ਜੇ ਜ਼ਿੰਦਗੀ ਕੱਟਣੀ ਹੈ ਨਹੀਂ ਤਾਂ ਪੰਗਾ ਪਊਗਾ। ਸੋ ਇਸ ਕਰਕੇ ਜੇ ਨਹੀਂ ਮੰਨਾਂਗੇ ਸਟ੍ਰੈਸ ਰਹੂਗੀ, ਫਿਰ ਕਈ ਵਾਰੀ ਹਾਰਟ ਅਟੈਕ ਹੁੰਦੇ ਨੇ, ਬਲੱਡ ਪ੍ਰੈਸ਼ਰ ਵੱਧਦਾ, ਬਾਅਦ 'ਚ ਜਨਾਨੀ ਵੀ ਰੋਂਦੀ ਰਹੇ ਵੀ ਮੇਰੇ ਕਰਕੇ ਇਹਨੂੰ ਪ੍ਰੋਬਲਮ ਰਹਿੰਦੀ, ਗੁੰਮਸੁੰਮ ਰਹਿੰਦਾ। ਸੋ ਇਸ ਕਰਕੇ ਰਲ ਮਿਲ ਕੇ ਰਹੋ। ਪਰ ਜੇ ਹੋ ਜੇ ਸਟ੍ਰੈਸ ਹੋ ਜੇ, ਐਂਗਜ਼ਾਇਟੀ ਹੋ ਜੇ, ਕੋਈ ਸੁਈਸਾਈਡਲ ਅਟੈਕ ਹੁੰਦੇ ਨੇ, ਕੋਈ ਪੈਨਿਕ ਅਟੈਕ ਹੁੰਦੇ ਨੇ, ਜਾਂ ਘਰ ਦੇ ਵਿੱਚ ਕੋਈ ਕਿਸੇ ਦੀ ਬੁਲਿੰਗ ਹੁੰਦੀ ਹੈ, ਸਕੂਲ 'ਚ ਬੁਲਿੰਗ ਹੁੰਦੀ ਹੈ, ਦਿਲ ਨਹੀਂ ਲੱਗਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਜ਼ਿਆਦਾ ਨੀਂਦ ਆਉਂਦੀ ਹੈ, ਥੋੜ੍ਹਾ ਘੱਟ ਭੁੱਖ ਨਹੀਂ ਲੱਗਦੀ, ਜ਼ਿਆਦਾ ਖਾਂਦੇ ਹਾਂ, ਗੁੰਮਸੁੰਮ ਰਹਿੰਦੇ ਹਾਂ, ਲੜਾਕੂ ਹੋ ਜਾਂਦੇ ਹਾਂ, ਇਹ ਸਾਰੀਆਂ ਜਿਹੜੀਆਂ ਗੱਲਾਂ ਦੀ ਇਹ ਕਾਉਂਸਲਿੰਗ ਦੀ ਜ਼ਰੂਰਤ ਹੈ। ਅਤੇ ਕਾਉਂਸਲਿੰਗ ਹਮੇਸ਼ਾ ਪ੍ਰੋਫੈਸ਼ਨਲ ਕੋਲੋਂ ਕਰਾਓ, ਅਤੇ ਇੱਦੂ ਜ਼ਿਆਦਾ ਹੋਰ ਕਿਹੜਾ ਪ੍ਰੋਫੈਸ਼ਨਲ ਹੋਊਗਾ ਜਿਹਨੂੰ ਕਿ ਮੈਡੀਸਨ ਦੀ ਵੀ ਨੌਲੇਜ ਹੈ ਅਤੇ ਨਾਲ ਨਾਲ ਉਹਨੂੰ ਕਾਉਂਸਲਿੰਗ ਦੀ ਵੀ ਪਤਾ ਹੈ। ਤੁਸੀਂ ਨਾਲੇ ਕਿਸੇ ਡਾਕਟਰ ਤੋਂ ਰੈਫਰਲ ਲਿਆਉਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ ਦੇ ਵਿੱਚ ਆ ਜਾਓ। ਜੇ ਫੋਨ ਭੁੱਲ ਗਿਆ, ਮੈਂ ਤਾਂ ਹਮੇਸ਼ਾ ਕਹਿੰਦਾ ਫੋਨ ਦੀ ਲੋੜ ਹੀ ਨਹੀਂ, ਇੱਥੇ ਕਿਹੜਾ 100 ਕਿਲੋਮੀਟਰ ਜਾਣਾ, ਆਪਣੇ ਬੱਚਿਆਂ ਲਈ ਤਾਂ ਆਪਾਂ ਕਿੱਡੀ ਕਿੱਡੀ ਦੂਰ ਜਾਂਦੇ ਹਾਂ। ਕਾਰ ਚੱਕੋ, ਹਰੇਕ ਦੇ ਘਰ ਕਾਰ ਹੈ, ਹਾਂਜੀ, ਇੰਡੀਆ ਤਾਂ ਹੈ ਨਹੀਂ ਵੀ ਤੁਰ ਕੇ ਜਾਣਾ ਪੂਜਾ, ਬੱਸਾਂ ਲੈਣੀਆਂ ਪੈਣੀਆਂ, ਕਾਰ ਹਰੇਕ ਦੇ ਘਰ ਹੈ। ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀ ਹੈ ਉੱਥੇ ਤੁਸੀਂ ਆ ਜਾਓ। ਜੇ ਗੈਸ ਕਾਰ ਦੇ ਵਿੱਚ ਗੈਸ ਪਾਉਣ ਵਾਲੇ ਗੈਸ ਪਵਾ ਲਓ, ਨਾਲੇ ਪੀਜ਼ਾ ਖਾ ਲਓ, ਨਾਲੇ ਉੱਥੇ ਕਾਉਂਸਲਿੰਗ ਦੀ ਅਪੁਆਇੰਟਮੈਂਟ ਬਣਾ ਲਓ। ਨਾਲੇ ਮੈਂ ਇਹ ਵੀ ਕਹਿੰਦਾ, ਕੋਈ ਇਹ ਨਹੀਂ ਵੀ $1,000 ਲੱਗਦੇ ਨੇ, $5,000-7,000 ਲੱਗਣਗੇ, ਸੈਂਕੜਿਆਂ ਦੀ ਗੱਲ ਹੈ। $500-700 3-4 ਮੀਟਿੰਗਾਂ ਦੇ ਵਿੱਚ ਕਾਫ਼ੀ ਲੋਕਾਂ ਨੂੰ ਫਰਕ ਪਿਆ। ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਲੋਕ ਜਦੋਂ ਸਾਨੂੰ ਉੱਥੇ ਆਪਟੀਕਲ 'ਚ ਆ ਕੇ ਮਿਲਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਦੱਸਦੇ ਨੇ ਵੀ ਬਹੁਤ ਫਰਕ ਪੈ ਗਿਆ, ਈਵਨ ਡਾਈਵੋਰਸ ਦੇ ਕੇਸ ਵੀ ਸੋਲਵ ਹੋਏ ਨੇ। ਸੋ ਤੁਸੀਂ ਕਾਉਂਸਲਿੰਗ ਦੀਆਂ ਸਰਵਿਸ ਲੈ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ IDA ਫਾਰਮੇਸੀ ਹੈ, ਜਿਹਨੂੰ BNC ਫਾਰਮੇਸੀ ਵੀ ਕਹਿੰਦੇ ਆ, ਅਤੇ IDA ਫਾਰਮੇਸੀ ਵੀ ਕਹਿੰਦੇ ਆ। ਉਹਦੀ ਖਾਸੀਅਤ ਇਹ ਹੈ, ਕਿਉਂਕਿ ਮੈਨੂੰ ਉਹਨਾਂ ਨੇ ਦੱਸਿਆ ਵੀ ਹੁਣ ਈਵਨ ਟਰਾਂਟੋ ਦੇ ਵਿੱਚ ਵੀ, ਟਰਾਂਟੋ, ਬਰੈਂਪਟਨ, ਮਿਸੀਸਾਗਾ, ਆਈਟੋਵੀਕੋ, ਸਕਾਰਬਰੋ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਕਿਸੇ ਵੀ ਡਾਕਟਰ ਨੂੰ ਦਿਖਾਉਂਦੇ ਹੋ, ਜਦੋਂ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਿੰਦਾ, ਜੇ ਉਹ ਸਾਡੀ ਫਾਰਮੇਸੀ ਨਹੀਂ ਖੁੱਲ੍ਹੀ ਜਾਂ ਤੁਸੀਂ ਕੰਫਰਟੇਬਲ ਫੀਲ ਨਹੀਂ ਕਰਦੇ, ਤੁਸੀਂ ਸਾਡੀ ਫਾਰਮੇਸੀ ਨੂੰ ਫੋਨ ਕਰ ਦਿਓ। ਨੰਬਰ ਮੈਂ ਦੇ ਦਾਂਗਾ, 289-569-0125, 289-569-0125। BNC ਫਾਰਮੇਸੀ ਪਾ ਲਓ ਜਾਂ IDA ਫਾਰਮੇਸੀ ਪਾ ਲਓ, BNC ਅਰਜੈਂਟ ਕੇਅਰ ਪਾ ਲਓ, ਵੈਬਸਾਈਟ 'ਤੇ ਜਾ ਕੇ ਦੇਖ ਲਓ, ਉਹਨਾਂ ਨੂੰ ਕਾਲ ਕਰ ਲਓ, ਉਹ ਤੁਹਾਡੇ ਕਿਸੇ ਬੰਦੇ ਨੂੰ ਭੇਜ ਕੇ ਪ੍ਰਿਸਕ੍ਰਿਪਸ਼ਨ ਚੱਕ ਲਿਆਉਣਗੇ, ਜਿਹਨੂੰ ਪਰਚੀ ਕਹਿੰਦੇ ਹਾਂ ਆਪਾਂ, ਅਤੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰ ਕਰ ਦਾਂਗੇ। ਨੋ ਮੈਟਰ ਬਾਅਦ ਤੁਸੀਂ ਟਰਾਂਟੋ ਰਹਿੰਦੇ ਹੋ, ਕਿਤੇ ਵੀ ਰਹਿੰਦੇ ਹੋ, ਤੁਹਾਡੇ ਘਰ ਡਿਲੀਵਰ ਕਰਨਗੇ। ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਵੀ ਜਿੰਨਾ ਚਿਰ ਕੋਰੋਨਾ ਵਾਇਰਸ ਹੈ ਅਸੀਂ ਇਹ ਸੇਵਾ ਜ਼ਰੂਰ ਕਰਾਂਗੇ। ਇਹਦਾ ਮਤਲਬ ਇਹ ਵੀ ਨਹੀਂ ਵੀ ਉਹ ਵੱਧ ਪੈਸੇ ਲਾ ਦਿਓ, ਇੱਧਰ ਕਰ ਦਿਓ, ਮੈਂ ਗੱਲ ਕਹਿੰਦਾ ਫਿਰ ਉੱਥੇ ਦੀ ਉੱਥੇ ਕਰ ਲਓ ਚਲਾਕੀਆਂ ਜੀਆਂ, ਫਿਰ ਜੋ ਭੁਗਤਣਾ ਪਊਗਾ ਫਿਰ ਪਤਾ ਲੱਗ ਜੂਗਾ ਵੀ ਉੱਪਰੋਂ ਕਹਿੰਦੇ ਅਸੀਂ ਹੈਲਪ ਕਰਦੇ ਹਾਂ, ਹੈਲਪ ਕਰਦੇ ਹਾਂ, ਵਿੱਚੋਂ ਅਸੀਂ ਠੱਗੀ ਕਰਦੇ ਹਾਂ, ਫਿਰ ਤਾਂ ਉਹਦਾ ਡਬਲ ਸਜ਼ਾ ਮਿਲੂਗੀ ਨਾ ਉਹਨੂੰ। ਸੋ ਉਹ ਡਬਲ ਸਜ਼ਾ ਤੋਂ ਵੀ ਤੁਹਾਨੂੰ ਵਿਜੀਲੈਂਟ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਸਾਡੇ ਕੋਲ BNC ਮੈਡੀਕਲ ਸੈਂਟਰ, ਸੋਰੀ BNC ਵਿਜ਼ਨ ਸੈਂਟਰ ਵੀ ਹੈ, ਜਿਹਨੂੰ ਐਨਕਾਂ ਦੀ ਦੁਕਾਨ ਕਹਿੰਦੇ ਆ ਪੇਂਡੂ ਸ਼ਬਦ ਲੈਂਗੁਏਜ ਦੇ ਵਿੱਚ। ਉੱਥੇ ਡਾਕਟਰ ਹੈਗੇ, ਹੁਣ ਤਾਂ ਬੰਦ ਹੈ, ਜੇ ਤੁਹਾਨੂੰ ਕੋਈ ਅੱਖਾਂ ਦੀ ਪ੍ਰੋਬਲਮ ਆ ਗਈ, ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ, ਬੱਚਿਆਂ ਨੂੰ ਖਾਸ ਕਰਕੇ ਹੁੰਦੀ ਹੈ ਵੀ ਸਕੂਲ ਦੇ ਵਿੱਚ ਉਹ ਪ੍ਰੋਪਰ ਦੇਖ ਨਹੀਂ ਸਕਦੇ, ਕਿਉਂਕਿ ਅਸੀਂ ਸਾਰਾ ਦਿਨ TV ਦੇਖਦੇ ਰਹਿੰਦੇ, ਲੈਪਟਾਪ ਦੇਖਦੇ ਹਾਂ, ਗੇਮਾਂ ਖੇਡਦੇ ਹਾਂ, ਅੱਗੇ ਵਾਲਾ ਕੰਮ ਤਾਂ ਵੀ ਬਾਹਰ ਜਾ ਕੇ ਗਰਾਊਂਡਾਂ 'ਚ ਖੇਡਣਾ, ਹੁਣ ਤਾਂ ਘਰੇ ਸੋਫਿਆਂ ਦੇ ਨਾਲ ਅਤੇ ਉਹ ਛੋਟੇ ਛੋਟੇ TV ਜੀ ਨਾਲ ਬਟਨ ਜੇ ਦੱਬਦੇ ਰਹਿੰਦੇ ਹਾਂ। ਸੋ ਇਸ ਕਰਕੇ ਉੱਧਰੋਂ ਚਿਪਸ ਰੱਖੇ ਹੁੰਦੇ ਨੇ, ਉੱਧਰੋਂ ਚੋਕਲੇਟ ਹੁੰਦੀ ਹੈ ਉਹ ਹੈਨਰੀ ਦੀ ਢਿੱਡ ਦੇ ਉੱਤੇ ਰੱਖੀ ਹੁੰਦੀ, ਉੱਧਰੋਂ ਚੋਕਲੇਟ ਖਾਈ ਜਾਂਦੇ, ਉੱਧਰੋਂ ਚਿਪਸ ਖਾਈ ਜਾਂਦੇ ਆ, ਅਤੇ ਪੇਟ ਵੀ ਵਧੀ ਜਾਂਦਾ, ਕਿੱਡੇ ਕਿੱਡੇ ਭਾਰੇ ਹੋ ਜਾਂਦੇ, ਫਿਰ ਬਿਮਾਰੀਆਂ ਲੱਗਦੀਆਂ ਨੇ। ਸੋ ਬਿਮਾਰੀਆਂ ਨਾਲ ਉਹਦੇ ਐਨਕਾਂ ਦਾ ਵੀ ਅਸਰ ਪੈਂਦਾ, ਛੋਟੇ ਛੋਟੇ ਬੱਚਿਆਂ ਦੀਆਂ ਐਨਕਾਂ ਲੱਗੀਆਂ ਵੀ, ਪਰ ਜੋ ਹੁਣ ਲੱਗ ਹੀ ਗਈਆਂ, ਕੱਲ ਯੁੱਗ 'ਚ ਰਹਿੰਦੇ ਹਾਂ ਅਸੀਂ। ਹੁਣ ਸ਼ਰਾਬ ਹੈ, ਇੰਡੀਆ ਦੇ ਵਿੱਚ ਕਹਿੰਦੇ ਨੇ ਸ਼ਰਾਬ ਦੇ ਠੇਕੇ ਖੋਲ ਦਿਓ, ਕਿਉਂ ਖੋਲ ਦਿਓ ਜੀ? ਸਾਰੇ ਬੰਦੇ ਮੰਨਦੇ ਨੇ ਸ਼ਰਾਬ ਬੁਰੀ ਚੀਜ਼ ਹੈ, ਸ਼ਰਾਬ ਪੀ ਕੇ ਲੜਾਈ ਹੁੰਦੀ ਹੈ, ਸਾਰਾ ਕੁਛ ਹੁੰਦਾ, ਪਰ ਫਿਰ ਵੀ ਖੋਲੀ ਜਾਂਦੇ ਨੇ, ਕਿਉਂਕਿ ਪੈਸਾ, ਪੈਸੇ ਦੀ ਖੇਡ ਹੈ। ਸੋ ਪੈਸੇ ਪਿੱਛੇ ਅਸੀਂ ਕੀ ਕੁਛ ਨਹੀਂ ਕਰਦੇ। ਸੋ ਇਹੀ ਜਿੰਨੀਆਂ ਕੁ ਅਸੀਂ ਦੇਖੀਆਂ। ਹੁਣ ਤਾਂ ਬੱਚਿਆਂ ਦੇ ਰੰਗ ਬਿਰੰਗੀਆਂ, ਕੋਈ ਪਿੰਕ ਹੈ, ਕੋਈ ਲਾਲ ਹੈ, ਕੋਈ ਖਾਖੀ ਆ, ਕੋਈ ਕੁਛ ਇਸ ਤਰ੍ਹਾਂ ਜਿਹੜੇ ਸਾਡੇ ਵਰਗੇ ਬਜ਼ੁਰਗ ਵੀ ਨੇ ਉਹ ਵੀ ਲਾਈ ਫਿਰਦੇ ਨੇ ਲਾਲ ਕਾਲੀਆਂ ਜੀਆਂ ਪਿੱਠੀਆਂ ਜੀਆਂ, ਕਿਉਂਕਿ ਫੈਸ਼ਨ ਹੋ ਗਿਆ ਜੀ ਅੱਜ ਕੱਲ੍ਹ ਕਲਯੁੱਗ ਦਾ ਜ਼ਮਾਨਾ। ਸੋ ਐਨਕਾਂ ਦਾ ਵੀ ਸਾਡੇ ਕੋਲ ਇੰਤਜ਼ਾਮ ਹੈ। ਸੋ ਜਦੋਂ ਵੀ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਸਰਵਿਸ ਲੈਣੀ ਹੋਵੇ ਉਹ ਤੁਸੀਂ BNC ਮੈਡੀਕਲ ਸੈਂਟਰ 'ਤੇ ਜਿਹੜਾ ਕਿ ਬਰੈਂਪਟਨ ਦੇ ਵਿੱਚ ਹੈ, ਬਰੈਂਪਲੀ ਅਤੇ ਕੰਟਰੀ ਸਾਈਡ, ਉੱਥੇ ਜਾ ਕੇ ਤੁਸੀਂ ਸੇਵਾ ਲੈ ਸਕਦੇ ਹੋ। ਮੈਂ ਮਾਫ਼ੀ ਚਾਹੁੰਦਾ ਕਿ ਮੈਂ ਚਾਹੁੰਦਾ ਸੀਗਾ ਕਿ ਮਦਰਸ ਡੇ ਦੇ ਉੱਤੇ ਕੁਛ ਗੱਲ ਕਰੀਏ, ਕਿਉਂਕਿ ਟਾਈਮ ਹੁਣ ਮੇਰੇ 3-4 ਮਿੰਟ ਰਹਿ ਗਏ। ਇੱਕੋ ਹੀ ਗੱਲ ਮੈਂ ਕਹਿੰਦਾ ਵੀ ਮਦਰ ਕਰਮਾਂ ਵਾਲਿਆਂ ਨੂੰ ਮਿਲਦੀ ਹੈ, ਮਦਰ ਦੀ ਕੋਈ ਕੀਮਤ ਨਹੀਂ ਹੈ। ਮਦਰ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਮਦਰ ਨਹੀਂ ਰਹਿੰਦੀ। ਜਿੰਨਾ ਚਿਰ ਮਦਰ ਅਸੀਂ ਇਗਨੋਰ ਕਰਦੇ ਹਾਂ, ਪਰ ਜਦੋਂ ਮਦਰ ਨਾ ਰਹੇ ਫਿਰ ਪਤਾ ਲੱਗਦਾ ਕਿ ਮਦਰ ਦੀ ਕੀ ਵੈਲਿਊ ਹੈ। ਮੈਂ ਤੁਹਾਨੂੰ ਆਪਣੀ ਗੱਲ ਕਹਿ ਕੇ ਇਹਨੂੰ ਖਤਮ ਕਰੂੰਗਾ, ਕਿਉਂਕਿ ਜਦੋਂ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀਗਾ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਦੇ ਸੀਗੇ, ਅਸੀਂ ਕੀ ਕਰਦੇ, ਮੈਂ ਸੱਚਾਈ ਦੱਸ ਰਿਹਾ, ਵੀ ਟ੍ਰੇਨ ਉੱਥੋਂ ਆਉਂਦੀ ਸੀਗੀ, ਟ੍ਰੇਨ ਦੇ ਵਿੱਚ 8-10 ਬੰਦੇ, 20 ਬੰਦੇ ਹੁੰਦੇ ਸੀ, ਕਿਹੜਾ ਟਿਕਟ ਲੈਂਦਾ, ਹਾਲਾਂਕਿ 2 ਰੁਪਏ ਟਿਕਟ ਹੁੰਦਾ ਸੀ, ਪਰ 2 ਰੁਪਏ ਦੀ ਵੈਲਿਊ ਹੁੰਦੀ ਸੀ। ਉਹ TT ਜਿਹੜਾ ਸੀਟੀਆਂ 'ਚ ਮਾਰ ਕੇ ਝੰਡੀ ਦੇ ਕੇ ਗੱਡੀ 'ਚ ਲਾਉਂਦਾ ਹੁੰਦਾ, ਉਹ ਖਿਆਲ ਰੱਖਦੇ ਥੱਲੇ ਉੱਤਰ ਜਾਣਾ ਹਰ ਸਟੇਸ਼ਨ 'ਤੇ, ਜਿਹੜੇ 'ਚ TT ਨੇ ਚੜ੍ਹਿਆ ਦੂਜੇ ਚੜ੍ਹ ਜਾਣਾ, ਅਤੇ ਉਹ 2 ਰੁਪਏ ਵੱਜ ਜਾਂਦੇ ਸੀ। ਜਦੋਂ ਬਰਨਾਲੇ ਸਟੇਸ਼ਨ 'ਤੇ ਉਤਰਨਾ, ਉੱਥੇ ਦੁਕਾਨਾਂ ਹੁੰਦੀਆਂ ਸੀ ਢਾਬੇ, ਉੱਥੇ 2 ਰੁਪਏ ਦੇ ਉਹ ਮੀਟ ਦੀ ਲੈ ਕੇ ਅਤੇ ਨਾਲ ਬ੍ਰੈਡ ਲੈ ਕੇ ਰੋਟੀ ਖਾ ਲੈਣੀ, ਕਿਉਂਕਿ ਸ਼ੌਕ ਹੁੰਦਾ ਸੀ ਨਾ ਮੀਟ ਖਾਣਾ। ਅਤੇ ਜਦੋਂ ਘਰੇ ਆਉਣਾ, ਮਦਰ ਨੂੰ ਪਤਾ ਹੁੰਦਾ ਸੀ, ਉਹਨਾਂ ਨੂੰ ਵੈਸੇ ਹੀ ਪਤਾ ਹੁੰਦਾ ਸਮੈਲ ਮਦਰ ਦੀ ਇਹ ਜੀਣ ਦਾ, ਹੁਣ ਪਤਾ ਲੱਗਦਾ ਜਦੋਂ ਆਪ ਮਾਂ ਪਿਓ ਬਣ ਗਏ। ਅਤੇ ਉਹਨੇ ਕਹਿਣਾ ਮਗਰ ਵੀ ਲੈ ਲੈ ਰੋਟੀ ਬਣਾਈ ਹੈ, ਮੈਂ ਮਟਰ ਪਨੀਰ ਦੀ ਸਬਜ਼ੀ ਬਣਾਈ, ਆਲੂ ਮਟਰ ਬਣਾਏ ਨੇ, ਢਿੱਡ ਤਾਂ ਪਹਿਲਾਂ ਭਰਿਆ ਹੁੰਦਾ ਸੀਗਾ। ਕਹਿੰਦੇ ਨਹੀਂ ਨਹੀਂ ਮੈਨੂੰ ਭੁੱਖ ਨਹੀਂ। ਮੈਨੂੰ ਯਾਦ ਅੱਜ ਵੀ ਮਦਰ ਨੇ ਇਹ ਗੱਲ ਕਹਿਣੀ ਵੀ ਨਹੀਂ ਨਹੀਂ ਤੂੰ ਚੱਲ ਇੱਕ ਬੁਰਕੀ ਲੈ ਲਾ, ਜ਼ਬਰਦਸਤੀ ਮੂੰਹ 'ਚ ਬੁਰਕੀ ਪਾਉਣੀ। ਪਰ ਜਦੋਂ ਮਦਰ ਨਹੀਂ ਨਾ ਰਹੀ, ਕਿਸੇ ਨੇ ਮੈਨੂੰ ਅੱਜ ਤੱਕ ਨਹੀਂ ਪੁੱਛਿਆ ਵੀ ਰੋਟੀ ਖਾ ਲੈ, ਇੱਕ ਅੱਧੀ ਵਾਰ ਪੁੱਛਿਆ। ਸੋ ਭਰਾਵੋ ਭੈਣੋ, ਮੈਂ ਇਹ ਗੱਲ ਕਹਿਣਾ ਜਿਹੜੇ ਵੱਡੇ ਹੋ, ਮਾਂ ਦੀ ਤੁਸੀਂ ਕਦਰ ਕਰਨੀ ਸਿੱਖ ਲਓ, ਮਾਂ ਦੀ ਕਦਰ ਕਰਨੀ ਸਿੱਖ ਲਓ, ਨਹੀਂ ਤਾਂ ਬਹੁਤ ਪਛਤਾਓਗੇ। ਪਰਮਾਤਮਾ ਨੂੰ ਤੁਸੀਂ ਨਾ ਯਾਦ ਕਰੋ, ਪਰ ਮਾਂ ਨੂੰ ਯਾਦ ਕਰੋ। ਤੁਹਾਨੂੰ ਨਹੀਂ ਪਤਾ ਮਾਂ ਦੀਆਂ ਕਿੰਨੀਆਂ ਕੁਰਬਾਨੀਆਂ ਹੁੰਦੀਆਂ ਨੇ, ਆਪ ਭੁੱਖੀ ਮਰ ਜਾਂਦੀ ਆ। ਹੁਣ ਮੈਂ ਕੱਲ੍ਹ ਦੇਖ ਰਿਹਾ ਸੀਗਾ, ਮਦਰ ਨੇ ਆਪਣੇ ਪਿੰਡ 'ਚ ਕਰੋਨਾ ਵਾਇਰਸ ਇੰਡੀਆ 'ਚ, ਉਹਨੇ 400 ਕਿਲੋਮੀਟਰ ਤੁਰਨਾ ਸੀ, 100-200 ਕਿਲੋਮੀਟਰ ਤੁਰ ਕੇ ਬੱਚੇ ਨੂੰ ਜਨਮ ਦਿੱਤਾ, ਦੁੱਧ ਆਪਣਾ ਪਿਲਾਇਆ, ਹਾਲਾਂਕਿ ਉਹਦਾ ਆਪ ਪੇਟ ਭੁੱਖਾ ਸੀ, ਕਈ ਦਿਨਾਂ ਤੋਂ ਰੋਟੀ ਖਾਧੀ। ਮਾਂ ਦਾ ਸੀ ਕਿਵੇਂ ਕੋਈ ਕਰ ਸਕਦਾ ਮੁਕਾਬਲਾ? ਕੋਈ ਵੀ ਮਾਂ ਹੈ, ਕੋਈ ਮਾਂ ਨੂੰ ਜਦੋਂ ਬੰਦਾ ਕਹਿੰਦਾ ਵੀ ਗਲਤ ਹੈ, ਮੈਨੂੰ ਚੋਰੀ ਸਿਖਾਉਂਦੀ, ਚੋਰੀ ਵੀ ਜੇ ਸਿਖਾਉਂਦੀ ਹੈ ਨਾ, ਉਹ ਵੀ ਸਾਡੇ ਪੱਲੇ ਹੀ ਕਹਿੰਦਾ, ਕਿਉਂਕਿ ਰੋਟੀ ਕੋਲ ਹੁੰਦੀ ਹੈ, ਪਰ ਉਹਦੀ ਭਾਵਨਾ ਇਸ ਤਰ੍ਹਾਂ ਦੀ ਕਿ ਮੇਰਾ ਬੱਚਾ ਗਲਤ ਹੋਵੇ। ਸੋ ਸਾਨੂੰ ਮਾਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ। ਜਿਹੜੇ ਬੰਦੇ ਮਾਂ ਦੀ ਕਦਰ ਨਹੀਂ ਨਾ ਕਰਦੇ ਜ਼ਿੰਦਗੀ ਦੇ ਵਿੱਚ, ਤੁਸੀਂ ਦੇਖੋ ਉਹਨਾਂ ਦਾ ਹਾਲ ਬਹੁਤ ਬੁਰਾ ਹੁੰਦਾ, ਉਹਨਾਂ ਦਾ ਹਾਲ ਬਹੁਤ। ਜਿੰਨੇ ਮਰਜ਼ੀ ਤੁਸੀਂ ਪੁੰਨਦਾਨ ਕਰ ਲਓ, ਪਰ ਜਿਹਨੇ ਮਾਂ ਦੀ ਨਹੀਂ ਨਾ ਸੇਵਾ ਕੀਤੀ, ਕਿਉਂਕਿ ਮਾਂ ਤੋਂ ਬਿਨਾਂ ਕੋਈ ਨਹੀਂ ਹੈ। ਸੋ ਮੇਰੇ ਖਿਆਲ ਲਾਸਟ ਮਿੰਟ 'ਚ ਅਤੇ ਇੱਕ ਮਾਂ ਦੇ ਇੱਕ ਲਾਈਨ ਜ਼ਰੂਰ ਸੁਣਾ ਦਿਓ, ਕਿਉਂਕਿ ਮੇਰਾ ਸ਼ੌਕ ਹੈ, ਕੋਈ ਵੀ ਸੁਣਾ ਦਿਓ। ਅਤੇ ਪ੍ਰੋਗਰਾਮ ਮੇਰਾ ਸਮਾਪਤ ਹੈ, ਕੋਈ ਗੱਲ ਕਹੀ ਹੋਵੇ ਮਾਫ਼ੀ ਚਾਹੁੰਦਾ। ਸੋ ਮਾਂ ਦੀ ਸੇਵਾ ਜ਼ਰੂਰ ਕਰੋ, ਹੱਕ ਹਲਾਲ ਦੀ ਕਮਾਈ ਕਰੋ, ਇਸੇ ਤਰ੍ਹਾਂ ਹੀ ਪਰਮਾਤਮਾ ਖੁਸ਼ ਹੁੰਦਾ। ਅਤੇ ਅਖੀਰਲਾ ਸ਼ਬਦ ਸੁਣ ਲਓ, ਥੈਂਕ ਯੂ ਵੈਰੀ ਮੱਚ।
Preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer app from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
حکومت انٹیریو کا اعلان، ہماری احتیاطیں اور کوششیں بہتری لا رہی ہیں، درمیان میں فاصلہ اور میل ملاپ کی دوری، یہ احتیاط کارگر ثابت ہوئی ہے۔ اس وقت لازم ہے ہمت نہیں ہارنی، اس موذی بیماری کو بڑھنے سے روکنا ہے۔ اگر سفر بہت ضروری ہے، اپنے اور مسافروں کے درمیان 2 میٹر کا فاصلہ رکھیں، اپنے دوستوں خاندان کے افراد اور کمیونٹی کو خطرے سے بچائیے، ساتھ دیجیے، زیادہ وقت گھر پہ گزارے، ہمت نہ ہارے، مضبوط رہیں، فرض نبھائیں۔ معلومات کے لیے انٹیریو.ca/کرونا وائرس، اشتہار منجانب حکومت انٹیریو۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھدے نے کہ پراپرٹی کس کول جائے گی، کسٹڈی کس نوں ملے گی، تے زندگی دی سب تو پیاری دولت بچے کس کول رہن گے۔
ایس این ایس لوئرز کو انہاں سارے سوالاں دے جواب تے تہاڈے حق لے لڑن واسطے لیاقت ہے۔ اپنے حق جان